डिपॉजिट ऑल से एयर कोई एडिशनल मार्कअप या फिर इन स्टॉक फीस नहीं चार्ज करते अपनी किसी भी न्यू मित्सुबिशी व्हीकल से होर प्रोवाइड करते हैं 10% डिस्काउंट अपने सर्विस कस्टमर्स उन्होंने फर्स्ट सर्विस से हूने ही जाओ एरन मिल मित्सुबिशी से लोकेटेड है एरन मिल ऑटो मॉल विच एट 2477 मोटरवे बुलेवर्ड Major intersection Winston Churchill and Dundas. Yahan par call karo 905-828-8488
se.
You are listening to WTOR 770 AM, Youngstown, Toronto.
काश घर पैसे भेजना आसान ते सुखाला हुंदा सीआईबीसी ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तो कैश पिकअप कर सकदे हन यानी कि ओ पैसा उसे दिन लै सकदे हन जिवें कि ए दिन अते ए दिन जे तुसी प्यार दा सुनेहा भेजना होवे तां $0 सीआईबीसी ट्रांसफर फी राही अपने प्यारियां नूं उसे दिन कैश पिकअप सुविधा राही भेजो वधेरी जानकारी लई cibc.com/cashpickup ते जाओ शर्तां अते सीआईबीसी फॉरन एक्सचेंज रेट्स लागू सीआईबीसी एंबिशंस मेड रियल
सिटी ऑफ ब्रैम्पटन क्रेडिट कार्ड दियां पेमेंटां नूं ते उन्हां ते काम करन दे तरीकियां नूं बदल रहा है 9 फरवरी 2024 तो ब्रैम्पटन फोन थानी क्रेडिट कार्ड तो पेमेंट्स नहीं लवेगा दरखास्त कीती जांदी है कि तुसी जाती तौर ते कस्टमर सर्विस काउंटर ते आके पेमेंट करो या फिर ऑनलाइन क्रेडिट कार्ड इस्तेमाल करो ए नवी तब्दीली तुहाडे अपने फायदे लई कीती जा रही है तां जे क्रेडिट कार्ड दे फ्रॉड तों बचा जा सके होर जानकारी लई brampton.ca ते जाओ या फिर 311 ते कॉल करो
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com. South Asian
ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਔਰ ਹੈਡਲਾਈਨਸ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਹੈ ਲੇਕਿਨ ਉਸ ਤੋਂ ਪਹਿਲਾਂ ਅਸੀਂ ਅੱਗੇ ਵਧੀਏ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਰਵਿੰਦਰ ਜੱਸੂ ਜੀ ਸਰ ਬਹੁਤ ਬਹੁਤ ਸਵਾਗਤ ਹੈ ਵੈਲਕਮ
ਥੈਂਕ ਯੂ ਜੋਧਵ ਜੀ ਥੈਂਕ ਯੂ ਫੋਰ ਟੇਕਿੰਗ ਮੀ ਔਨ ਦੀ ਏਅਰ ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਅਸੀਂ ਰਵਿੰਦਰ ਜੱਸੂ ਸਾਹਿਬ ਜੋ ਕਿ ਡਿਜਾਇਨ ਫਾਈਨੈਂਸ਼ੀਅਲ ਸਿਕਿਉਰਿਟੀ ਇੰਡੀਪੈਂਡੈਂਟ ਨੈਟਵਰਕ ਦੇ ਨਾਲ ਨੇ ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨਾ ਚਾਹੁੰਦੇ ਹੈਗੇ ਹਾਂ ਸੋ ਰਵਿੰਦਰ ਜੱਸੂ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਪਲੇਟਫਾਰਮ ਦੇ ਬਾਰੇ ਔਰ ਆਪਣੇ ਆਫਿਸ ਔਰ ਸਰਵਿਸਿਜ਼ ਬਾਰੇ ਜਰਾ ਜਾਣਕਾਰੀ ਸ਼ੇਅਰ ਕਰੋ
ਹਾਂਜੀ ਸਭ ਤੋਂ ਪਹਿਲਾਂ ਆਪਣਾ ਫੋਨ ਨੰਬਰ ਦੇ ਦਿੰਦਾ ਮੇਰਾ ਫੋਨ ਨੰਬਰ 6475889794 6475889794 ਮੈਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਤਕਰੀਬਨ 14 ਸਾਲਾਂ ਦੇ ਨਾਲ ਜੁੜਿਆ ਹੈਗਾ ਤੇ ਮੈਂ ਥੋੜਾ ਜਿਹਾ ਦੱਸ ਦਿੰਦਾ ਹੈਗਾ ਕਿ ਜਿਸ ਤਰ੍ਹਾਂ ਅਸੀਂ ਕੈਨੇਡਾ ਤੋਂ ਇੰਡੀਆ ਤੋਂ ਕੈਨੇਡਾ ਆਉਂਦੇ ਹੈਗੇ ਹਾਂ ਆਪਣੇ ਬੈਟਰਮੈਂਟ ਵਾਸਤੇ ਕਿ ਅਸੀਂ ਚਾਹੁੰਦੇ ਕਿ ਇੱਥੇ ਆ ਕੇ ਆਪਣਾ ਕੈਰੀਅਰ ਬਣਾਈਏ ਸਾਡੇ ਵਿੱਚੋਂ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਪਣਾ ਜਿਹੜਾ ਕੈਰੀਅਰ ਬਣਾ ਨਹੀਂ ਪਾਉਂਦੇ ਜਾਂ ਉਹ ਆਊਟ ਜੋਬ ਚ ਚਲੇ ਜਾਂਦੇ ਹੈਗੇ ਆ ਤੇ ਆਊਟ ਜੋਬ ਕਰਦੇ ਕਰਦੇ ਕਈ ਵਾਰੀ ਕੀ ਹੁੰਦਾ ਕਿ ਇੱਕ ਸਟੇਜ ਤੇ ਜਾ ਕੇ ਸਾਡੀ ਇਨਕਮ ਜਿਹੜੀ ਰੁਕ ਜਾਂਦੀ ਹੈਗੀ ਆ ਤੇ ਸਾਨੂੰ ਕੁਛ ਇੱਦਾਂ ਦਾ ਕੰਮ ਚਾਹੀਦਾ ਜਿਹੜਾ ਸਾਡੇ ਵਾਸਤੇ ਵਧੀਆ ਹੋਵੇ ਸਾਡੀ ਜਿਹੜੀ ਇਨਕਮ ਵੀ ਕੰਟੀਨਿਊਸ ਜਿਹੜੀ ਚੱਲਦੀ ਰਹੇ ਅਸੀਂ ਖੁਦ ਆਪਣਾ ਟਾਈਮ ਮੈਨੇਜ ਕਰ ਸਕੀਏ ਆਪਣੇ ਬੌਸ ਖੁਦ ਬਣ ਸਕੀਏ ਤਾਂ ਇੰਸ਼ੋਰੈਂਸ ਇੱਕ ਇੱਦਾਂ ਦੀ ਇੰਡਸਟਰੀ ਹੈਗੀ ਹੈ ਜਿਹਦੇ ਵਿੱਚ ਤੁਸੀਂ ਆਪਣੀ ਇਨਕਮ ਵੀ ਵਧਾ ਸਕਦੇ ਹੈਗੇ ਆ ਜਿੰਨਾ ਤੁਸੀਂ ਕੰਮ ਕਰਦੇ ਹੈਗੇ ਉਹਦੇ ਹਿਸਾਬ ਨਾਲ ਤੁਹਾਨੂੰ ਇਨਕਮ ਆਉਂਦੀ ਹੈ ਲੋਕੀ 6 ਫਿਗਰ ਇਨਕਮ ਤੱਕ ਚਲੇ ਜਾਂਦੇ ਹੈਗੇ ਕਾਫੀ ਇਨਕਮ ਤੁਸੀਂ ਬਣਾ ਸਕਦੇ ਹੈਗੇ ਆ ਦੂਜਾ ਤੁਸੀਂ ਆਪਣਾ ਟਾਈਮ ਖੁਦ ਮੈਨੇਜ ਕਰ ਸਕਦੇ ਹੈਗੇ ਆ ਤੁਸੀਂ ਆਪਣੇ ਬੌਸ ਖੁਦ ਬਣ ਸਕਦੇ ਹੈਗੇ ਆ ਬਹੁਤ ਸਾਰੇ ਜਿਹੜੇ ਬੈਨੀਫਿਟਸ ਹੈਗੇ ਇੰਸ਼ੋਰੈਂਸ ਔਰ ਲਾਇਸੈਂਸ ਲੈਣ ਦੇ ਵਿੱਚ ਲਾਇਸੈਂਸ ਦੀ ਕੋਸਟ ਕੋਈ ਜ਼ਿਆਦਾ ਨਹੀਂ ਹੁੰਦੀ ਤਕਰੀਬਨ $1,000 ਦੇ ਵਿੱਚ ਤੁਸੀਂ ਆਪਣਾ ਲਾਇਸੈਂਸ ਲੈ ਸਕਦੇ ਹੈਗੇ ਆ ਪਰ ਸਾਨੂੰ ਇਸ ਵਿੱਚ ਕਾਮਯਾਬ ਹੋਣ ਦੇ ਵਾਸਤੇ ਸਾਨੂੰ ਕੁਛ ਇੱਕ ਚੀਜ਼ਾਂ ਦਾ ਬੜਾ ਧਿਆਨ ਰੱਖਣਾ ਪੈਂਦਾ ਕਿ ਅਸੀਂ ਜੁਆਇਨ ਕਿੱਥੇ ਕਰੀਏ ਜਾਂ ਅਸੀਂ ਸਾਨੂੰ ਕੌਣ ਸਾਨੂੰ ਪੂਰੀ ਸਪੋਰਟ ਕਰੇਗਾ ਜਿਹੜਾ ਸਾਡੇ ਸਾਰੇ ਕੁਐਸਚਨਾਂ ਦੇ ਆਂਸਰ ਹੈਗਾ ਸਾਨੂੰ ਟ੍ਰੇਨਿੰਗ ਕੌਣ ਦੇਵੇਗਾ ਜੁਆਇਨ ਕਰਨ ਦੇ ਵਾਸਤੇ ਜਿਸ ਤਰ੍ਹਾਂ ਤੁਸੀਂ ਸਾਡਾ ਨਾਂ ਲਿਆ ਕਿ ਅਸੀਂ ਡਿਜਾਰਡਨ ਫਾਈਨੈਂਸ਼ੀਅਲ ਸਿਕਿਉਰਿਟੀ ਇੰਡੀਪੈਂਡੈਂਟ ਨੈਟਵਰਕ ਦੇ ਨਾਲ ਕੰਮ ਕਰਦੇ ਹਾਂ ਇੱਕ ਬ੍ਰਾਂਡ ਦੇ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਦਾ ਡਿਜਾਰਡਨ ਦੇ ਨਾਲ ਤੁਸੀਂ ਕੰਮ ਕਰਕੇ ਕੈਨੇਡਾ ਦੀਆਂ ਸਾਰੀਆਂ ਮੇਜਰ ਕੰਪਨੀਆਂ ਦੇ ਨਾਲ ਕੰਮ ਕਰ ਸਕਦੇ ਹਾਂ ਜੇ ਪਲੈਨ ਦੀ ਗੱਲ ਕਰਦੇ ਹਾਂ ਡਿਜਾਰਡਨ ਇੰਸ਼ੋਰੈਂਸ ਦੇ ਕੋਲ ਆਪਣੇ ਖੁਦ ਦੇ ਪਲੈਨ ਵੀ ਹੈਗੇ ਆ, ਚਾਹੇ ਕੋਈ ਪਰਮਾਨੈਂਟ ਇੰਸ਼ੋਰੈਂਸ ਹੋਵੇ, ਚਾਹੇ ਕੋਈ ਟਰਮ ਇੰਸ਼ੋਰੈਂਸ ਹੋਵੇ, ਕਿਸੇ ਤਰ੍ਹਾਂ ਦਾ ਵੀ ਕੋਈ ਬਿਜ਼ਨਸ ਪਲੈਨ ਹੋਵੇ, ਅਸੀਂ ਉਹ ਕਰ ਦਿੰਦੇ ਹੈਗੇ ਆ। ਇਸ ਦੇ ਨਾਲ ਨਾਲ ਜੇ ਤੁਸੀਂ ਕਿਸੇ ਹੋਰ ਕੰਪਨੀ ਦਾ ਵੀ ਬਿਜ਼ਨਸ ਕਰਨਾ ਚਾਹੋ ਤਾਂ ਉਹ ਵੀ ਤੁਸੀਂ ਕਰ ਸਕਦੇ ਹੈਗੇ ਆ। ਕੰਪਨੀ ਇਨਸੈਂਟਿਵ ਕਾਫੀ ਦਿੰਦੀ ਹੈਗੀ ਹੈ, ਜਿਹਦੇ ਵਿੱਚ ਸੀਆਰਐਮ ਸਿਸਟਮ ਹੈਗਾ, ਤੁਹਾਨੂੰ ਆਪਣਾ ਲੈਪਟਾਪ ਵਗੈਰਾ ਦਿੰਦੇ ਹੈਗੇ, ਤੁਹਾਡਾ ਜਿਹੜਾ ਜੇ ਤੁਹਾਡੇ ਕੋਲ ਖੁਦ ਦਾ ਲੈਪਟਾਪ ਹੈਗਾ ਉਹਨੂੰ ਪ੍ਰੋਟੈਕਟ ਕੀਤਾ ਜਾਂਦਾ ਹੈਗਾ। ਉਸ ਤੋਂ ਇਲਾਵਾ ਤੁਸੀਂ ਜੇ ਇਹਨਾਂ ਦੀਆਂ ਕਾਨਫਰੰਸ ਦੇ ਵਾਸਤੇ ਕੁਆਲੀਫਾਈ ਕਰਦੇ ਹੈਗੇ ਤੁਸੀਂ ਤਾਂ ਆਪਣੇ ਤੇ ਆਪਣੇ ਸਪੋਰਟਸ ਨੂੰ ਨਾਲ ਲੈ ਕੇ ਜਾ ਕੇ ਤਾਂ ਤੁਸੀਂ ਕਾਨਫਰੰਸ ਦੇ ਉੱਤੇ ਵੀ ਜਾ ਸਕਦੇ ਹੈਗੇ ਆ। ਕਾਫੀ ਬੈਨੀਫਿਟਸ ਹੈਗੇ ਆ। ਟ੍ਰੇਨਿੰਗ ਦੀ ਗੱਲ ਕਰਦੇ, ਕਿਉਂਕਿ ਨਾਰਮਲੀ ਸਾਨੂੰ ਕੀ ਹੁੰਦਾ ਕਿ ਜਦੋਂ ਅਸੀਂ ਇੰਸ਼ੋਰੈਂਸ ਇੰਡਸਟਰੀ ਚ ਆਉਂਦੇ ਹਾਂ ਤਾਂ ਜ਼ਿਆਦਾਤਰ ਜਿਹੜੇ ਐਡਵਾਈਜ਼ਰ ਆ ਉਹ ਤਕਰੀਬਨ 6 ਮਹੀਨੇ ਤੋਂ ਸਾਲ ਦੇ ਵਿੱਚ ਵਿੱਚ ਇੰਡਸਟਰੀ ਤੋਂ ਬਾਹਰ ਨਿਕਲ ਜਾਂਦੇ ਹੈਗੇ ਆ। ਉਹਦਾ ਰੀਜ਼ਨ ਕੀ ਹੁੰਦਾ ਕਿ ਉਹਨਾਂ ਨੂੰ ਟ੍ਰੇਨਿੰਗ ਨਹੀਂ ਉਸ ਨੂੰ ਮਿਲਦੀ ਜਿਸ ਲੈਵਲ ਦੀ ਉਹ ਟ੍ਰੇਨਿੰਗ ਲੈਣਾ ਚਾਹੁੰਦੇ ਆ, ਜਾਂ ਪਾਰਟ ਟਾਈਮ ਜੋਬ ਕਰਦੇ ਜਾਂ ਆਪਣਾ ਲਾਇਸੈਂਸ ਕਿਤੇ ਪਾਰ ਕਰ ਲੈਂਦੇ ਹੈਗੇ ਆ। ਤੇ ਅਸੀਂ ਟ੍ਰੇਨਿੰਗ ਦੇ ਉੱਤੇ ਬਹੁਤ ਫੋਕਸ ਕਰਦੇ ਹੈਗੇ ਆ। ਟ੍ਰੇਨਿੰਗ ਚਾਹੇ ਤੁਹਾਡੀ ਆਨਲਾਈਨ ਪਲੇਟਫਾਰਮ ਦੀ ਹੋਵੇ, ਟ੍ਰੇਨਿੰਗ ਚਾਹੇ ਕਲੇਮ ਨੂੰ ਕਿੱਦਾਂ ਹੈਂਡਲ ਕਰਨਾ ਹੋਵੇ, ਇਹ ਸਾਰੀਆਂ ਟ੍ਰੇਨਿੰਗ, ਤੁਹਾਡੀ ਪਰਸਨੈਲਿਟੀ ਡਿਵੈਲਪਮੈਂਟ ਹੋਵੇ, ਬਿਜ਼ਨਸ ਨੂੰ ਕਿੱਦਾਂ ਨਵੀਆਂ ਸਕਿੱਲਸ ਕਿੱਦਾਂ ਸਿੱਖਣੀਆਂ ਹੈਗੀਆਂ, ਇਹ ਸਾਰੀਆਂ ਟ੍ਰੇਨਿੰਗ ਦੇ ਉੱਤੇ ਅਸੀਂ ਫੋਕਸ ਕਰਦੇ ਹਾਂ। ਤੇ ਅਸੀਂ ਇਹੀ ਕਹਿੰਦੇ ਹਾਂ ਕਿ ਤੁਸੀਂ ਸਾਡੇ ਨਾਲ ਇੱਕ ਛੋਟੀ ਜਿਹੀ ਮੁਲਾਕਾਤ ਕਰੋ, ਜਿਹੜੀ ਮੁਲਾਕਾਤ ਦੇ ਵਿੱਚ ਅਸੀਂ ਤੁਹਾਨੂੰ ਪੂਰੇ ਪਲੇਟਫਾਰਮ ਦੇ ਬਾਰੇ ਦੱਸਾਂਗੇ, ਸਾਡਾ ਆਪਣਾ ਪਲੇਟਫਾਰਮ ਤੇ ਮਾਰਕੀਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੰਮ ਚੱਲਦਾ ਹੈਗਾ ਉਹਦੀ ਵੀ ਪੂਰੀ ਡਿਟੇਲ ਤੁਹਾਨੂੰ ਡਿਸਕਸ ਕਰਾਂਗੇ, ਕਿਸ ਤਰ੍ਹਾਂ ਮਲਟੀ ਲੈਵਲ ਮਾਰਕੀਟਿੰਗ ਚੱਲਦੀ ਹੈ, ਕਿਸ ਤਰੀਕੇ ਦੇ ਨਾਲ ਤੁਹਾਨੂੰ ਕੈਪਚਰ ਇਨਵਾਇਰਮੈਂਟ ਚ ਕੰਮ ਕਰਦੇ ਹੈਗੇ ਆ, ਤੇ ਕਿਸ ਤਰੀਕੇ ਨਾਲ ਤੁਸੀਂ ਐਜ ਏ ਇੰਡੀਪੈਂਡੈਂਟ ਐਡਵਾਈਜ਼ਰ ਦੀ ਤਰ੍ਹਾਂ ਤੁਸੀਂ ਕੰਮ ਕਰ ਸਕਦੇ ਆ। ਫੋਨ ਨੰਬਰ 1-647-5897-94 6475889794 ਮੈਂ ਆਲਵੇਜ ਇਹ ਗੱਲ ਜ਼ਰੂਰ ਕਹਿੰਦਾ ਹੁੰਦਾ, ਤੁਸੀਂ ਇੱਕ ਵਾਰੀ ਮੁਲਾਕਾਤ ਜ਼ਰੂਰ ਕਰੋ, ਮੁਲਾਕਾਤ ਦਾ ਕੋਈ ਮੁੱਲ ਨਹੀਂ, ਹੋ ਸਕਦਾ ਇਹ ਮੁਲਾਕਾਤ ਤੁਹਾਡੀ ਲਾਈਫ ਚੇਂਜ ਕਰ ਦੇਵੇ। ਹਾਂਜੀ ਜਗਵੀਰ ਜੀ,
ਠੀਕ ਹੈ ਜੀ, ਮੈਂ ਨੰਬਰ ਇੱਕ ਵਾਰੀ ਮੈਂ ਵੀ ਦੱਸ ਦਵਾਂ ਜਰਾ, 647-588-9794 6475889794 ਰਵਿੰਦਰ ਜੱਸੂ ਸਾਹਿਬ ਦਾ ਨੰਬਰ ਤੁਸੀਂ ਨੋਟ ਕਰ ਲਓ। ਰਵਿੰਦਰ ਜੱਸੂ ਸਾਹਿਬ, ਥੋੜਾ ਜਿਹਾ ਹੁਣ ਤੁਸੀਂ ਮੋਰਗੇਜ ਇੰਸ਼ੋਰੈਂਸ ਦੇ ਬਾਰੇ ਵੀ ਜ਼ਰੂਰ ਦੱਸੋ।
ਹਾਂਜੀ, ਮੋਰਗੇਜ ਇੰਸ਼ੋਰੈਂਸ ਦੇਖੋ, ਅਸੀਂ ਜਦੋਂ ਘਰ ਲੈਂਦੇ ਹਾਂ, ਘਰ ਲੈ ਕੇ ਅਸੀਂ ਬੈਂਕ ਕੋਲ ਜਾਂਦੇ ਹਾਂ, ਬੈਂਕ ਕੀ ਕਰਦੀ ਹੈ ਕਿ ਤੁਹਾਡੇ ਕੋਲ ਪੇਪਰ ਤੇ ਸਾਈਨ ਕਰਵਾ ਲੈਂਦੀ ਹੈਗੀ ਆ। ਉਹ ਕੀ ਕਰਦੇ ਆ, ਉਹ ਬੈਂਕ ਆਪਣੇ ਵੱਲੋਂ ਮੋਰਗੇਜ ਇੰਸ਼ੋਰੈਂਸ ਕਰ ਦਿੰਦੀ ਹੈਗੀ ਆ। ਉਹਦੇ ਵਿੱਚ ਕੀ ਹੁੰਦਾ ਕਿ ਜੇ ਕੱਲ ਨੂੰ ਤੁਹਾਨੂੰ ਕੋਈ ਇਸ਼ੂ ਆਉਂਦਾ ਹੈਗਾ ਤਾਂ ਬੈਂਕ ਜਿਹੜੀ ਆਪਣੇ ਆਪ ਨੂੰ ਖੁਦ ਨੂੰ ਬੈਨੀਫੀਸ਼ਰੀ ਬਣਾ ਲੈਂਦੀ ਹੈਗੀ ਆ। ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਬੈਂਕ ਜਿਹੜੀ ਆ ਖੁਦ ਬੈਨੀਫੀਸ਼ਰੀ ਹੈਗੀ ਆ। ਜਦੋਂ ਤੁਸੀਂ ਬੈਂਕ ਚੇਂਜ ਕਰਦੇ ਹੈਗੇ ਆ, ਜੇ ਇੱਕ ਬੈਂਕ ਤੋਂ ਦੂਜੀ ਬੈਂਕ ਤੇ ਜਾਂਦੇ ਹੈਗੇ ਤਾਂ ਉਹ ਦੂਜੀ ਬੈਂਕ ਨੇ ਫਿਰ ਤੁਹਾਡੇ ਕੋਲੋਂ ਪੇਪਰ ਜਿਹੜੇ ਸਾਈਨ ਕਰਵਾ ਲੈਣੇ ਹੈਗੇ ਆ। ਪ੍ਰੋਬਲਮ ਕੀ ਹੈਗੀ ਆ ਕਿ ਜੇ ਕੱਲ ਨੂੰ ਤੁਹਾਨੂੰ ਕੁਝ ਹੁੰਦਾ ਹੈਗਾ ਤਾਂ ਉਸ ਵੇਲੇ ਟਾਈਮ ਆਫ ਕਲੇਮ ਅੰਡਰਰਾਈਟਿੰਗ ਹੋਣੀ ਆ, ਨਾ ਕਿ ਤੁਹਾਡੀ ਅੰਡਰਰਾਈਟਿੰਗ ਪਹਿਲਾਂ ਹੋ ਗਈ। ਜੇ ਉਹਨਾਂ ਨੇ ਜੋ ਬੈਲੈਂਸ ਪਿਆ ਤੁਹਾਡੀ ਮੋਰਗੇਜ ਦਾ, ਜੇ ਕੇਸ ਅਪਰੂਵ ਹੋ ਜਾਂਦਾ ਤਾਂ ਸਿਰਫ ਬੈਲੈਂਸ ਹੀ ਉਹਨਾਂ ਨੇ ਪੇ ਕਰਨਾ, ਤੁਹਾਨੂੰ ਉਸ ਤੋਂ ਇਲਾਵਾ ਹੋਰ ਕੁਝ ਨਹੀਂ ਕਰਨਾ, ਕਿਉਂਕਿ ਬੈਂਕ ਦੇ ਕੋਲ ਚਲੇ ਜਾਂਦਾ ਤੁਹਾਡੇ ਬੈਨੀਫਿਟ, ਤੁਹਾਡੀ ਫੈਮਿਲੀ ਦੇ ਕੋਲ ਕੁਝ ਨਹੀਂ ਜਾਂਦਾ। ਜੇ ਦੂਜੇ ਪਾਸੇ ਤੁਸੀਂ ਉਹਦੇ ਅਲਟਰਨੇਟਿਵ ਦੇ ਵਿੱਚ ਜੇ ਇੰਸ਼ੋਰੈਂਸ ਕੰਪਨੀ ਦੇ ਕੋਲੋਂ ਤੁਸੀਂ ਮੋਰਗੇਜ ਇੰਸ਼ੋਰੈਂਸ ਲੈਣੇ ਹੈਗੇ ਆ, ਤਾਂ ਤੁਹਾਡੀ ਜਿਹੜੀ ਅੰਡਰਰਾਈਟਿੰਗ ਆ ਅਪ ਫਰੰਟ ਹੋ ਜਾਂਦੀ ਹੈਗੀ ਆ। ਤੇ ਜੇ ਫੇਸ ਅਮਾਉਂਟ ਜਿਹੜੀ ਤੁਹਾਡੀ 5 ਲੱਖ ਜਾਂ ਮਿਲੀਅਨ ਦੀ, ਜਿੰਨੀ ਫੇਸ ਅਮਾਉਂਟ ਆ ਉਹ ਫੇਸ ਅਮਾਉਂਟ ਦੀ ਫੇਸ ਅਮਾਉਂਟ ਤੁਹਾਨੂੰ ਮਿਲੂਗੀ, ਨਾ ਕਿ ਤੁਹਾਡਾ ਮੋਰਗੇਜ ਦਾ ਜਿਹੜਾ ਬੈਲੈਂਸ ਉਹ ਤੁਹਾਨੂੰ ਮਿਲੂਗਾ। ਤੇ ਜਿਹੜਾ ਹੈਗਾ ਤੁਹਾਡਾ ਚੈੱਕ ਜਿਹੜਾ ਤੁਹਾਡਾ ਜਿਹੜਾ ਹੋਊਗਾ, ਜੋ ਵੀ ਪੈਸੇ ਹੋਗੇ ਫੇਸ ਅਮਾਉਂਟ ਹੋਗੀ, ਤੁਹਾਡੀ ਸਿੱਧੀ ਬੈਨੀਫਿਸ਼ਰੀ ਦੇ ਕੋਲ ਜਾਂਦੀ ਹੈਗੀ ਆ, ਨਾ ਕਿ ਬੈਂਕ ਦੇ ਕੋਲ। ਬੈਨੀਫਿਸ਼ਰੀ ਡਿਸਾਈਡ ਕਰਦਾ ਕਿ ਮੈਂ ਕਿਸ ਤਰੀਕੇ ਦੇ ਨਾਲ ਆਪਣੇ ਜਿਹੜੇ ਪੈਸਿਆਂ ਨੂੰ ਯੂਜ ਕਰਨਾ, ਉਹ ਮੋਰਗੇਜ ਵੀ ਪੇ ਕਰ ਸਕਦਾ, ਤੁਹਾਡੇ ਫਾਈਨਲ ਐਕਸਪੈਂਸਿਸ ਵੀ ਪੇ ਕਰ ਸਕਦਾ, ਤੁਹਾਡੇ ਟੈਕਸਿਸ ਵੀ ਪੇ ਕਰ ਸਕਦਾ, ਬੱਚਿਆਂ ਦੀ ਐਜੂਕੇਸ਼ਨ ਵਾਸਤੇ ਵੀ ਯੂਜ ਕਰ ਸਕਦਾ। ਕਾਫੀ ਸਾਰੇ ਜਿਹੜੇ ਉਹਦੇ ਕੋਲ ਆਪਸ਼ਨ ਹੁੰਦੀਆਂ ਹੈਗੀਆਂ, ਉਹਦੇ ਬਾਰੇ ਉਹ ਕਰ ਸਕਦਾ ਹੈਗਾ। ਬਾਕੀ ਡਿਟੇਲ ਜੇ ਮੋਰਗੇਜ ਇੰਸ਼ੋਰੈਂਸ ਦੀ ਗੱਲ ਕਰੀਏ ਤਾਂ ਮੋਰਗੇਜ ਇੰਸ਼ੋਰੈਂਸ ਕਈ ਵਾਰੀ ਅਸੀਂ ਕਹਿੰਦੇ ਲਾਈਫ ਇੰਸ਼ੋਰੈਂਸ ਨੂੰ ਹੀ ਮੋਰਗੇਜ ਇੰਸ਼ੋਰੈਂਸ ਕਹਿ ਦਿੰਦੇ ਹੈਗੇ ਆ। ਜੇ ਅਸੀਂ ਟਿਪੀਕਲ ਮੋਰਗੇਜ ਇੰਸ਼ੋਰੈਂਸ ਦੀ ਗੱਲ ਕਰੀਏ ਤਾਂ ਮੋਰਗੇਜ ਇੰਸ਼ੋਰੈਂਸ ਦੇ ਵਿੱਚ 3 ਕੰਪੋਨੈਂਟ ਹੁੰਦੇ ਹੈਗੇ ਆ। ਮੋਰਗੇਜ ਦੇ ਵਿੱਚ ਪਹਿਲਾ ਕੰਪੋਨੈਂਟ ਲਾਈਫ ਇੰਸ਼ੋਰੈਂਸ ਹੁੰਦਾ, ਦੂਜਾ ਕੰਪੋਨੈਂਟ ਕ੍ਰਿਟੀਕਲ ਹੁੰਦਾ, ਤੀਜਾ ਹੁੰਦਾ ਡਿਸੇਬਿਲਟੀ। ਜੇ ਬੰਦੇ ਦੀ ਡੈਥ ਹੋ ਜਾਏ ਤਾਂ ਵੀ ਤੁਹਾਡੀ ਮੋਰਗੇਜ ਪੇ ਆਫ ਹੋ ਸਕਦੀ ਹੈ। ਜੇ ਤੁਸੀਂ ਕ੍ਰਿਟੀਕਲੀ ਇਲ ਹੋ ਜਾਓ ਤਾਂ ਵੀ ਤੁਸੀਂ ਆਪਣੀ ਮੋਰਗੇਜ ਦੀ ਜਿਹੜੀ ਅਮਾਊਂਟ ਆ ਉਹਨੂੰ ਪ੍ਰੋਟੈਕਟ ਕਰ ਸਕਦੇ ਹੈਗੇ ਆ। ਜਾਂ ਜੇ ਤੁਸੀਂ ਡਿਸੇਬਲਡ ਹੋ ਜਾਓ, ਡਿਸੇਬਿਲਟੀ ਦੇ ਵਿੱਚ ਵੀ 2 ਤਰ੍ਹਾਂ ਦੇ ਹੁੰਦੇ ਕਿ ਤੁਸੀਂ ਸਿਕਨੈਸ ਐਡ ਕੀਤੀ ਕਿ ਨਹੀਂ ਕੀਤੀ, ਜਾਂ ਤੁਸੀਂ ਐਕਸੀਡੈਂਟਲ ਵਿੱਚ ਐਡ ਕੀਤੀ ਆ, ਇਕੱਲੀ ਐਕਸੀਡੈਂਟਲ ਵਾਸਤੇ ਹੈਗਾ, ਤਾਂ ਵੀ ਤੁਹਾਡੀ ਜਿਹੜੀ ਮੋਰਗੇਜ ਨੂੰ ਪ੍ਰੋਟੈਕਟ ਕੀਤਾ ਜਾਏ। ਕਾਫੀ ਡਿਟੇਲ ਦੀ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਰੇਡੀਓ ਦੇ ਉੱਤੇ ਨਹੀਂ ਦੱਸ ਸਕਦੇ। ਕੋਸ਼ਿਸ਼ ਕਰੋ, ਛੋਟੀ ਜਿਹੀ ਮੁਲਾਕਾਤ ਕਰੋ, ਫੋਨ ਕਾਲ ਕਰੋ ਸਾਡੇ ਨਾਲ ਮੀਟਿੰਗ ਕਰੋ ਅੱਧੇ ਘੰਟੇ ਦੀ, ਜਿਹਦੇ ਵਿੱਚ ਮੈਂ ਤੁਹਾਨੂੰ ਪੂਰੀ ਮੋਰਗੇਜ ਇੰਸ਼ੋਰੈਂਸ ਦੇ ਵਾਸਤੇ ਦੱਸੂਗਾ ਕਿ ਕਿਸ ਤਰੀਕੇ ਦੇ ਨਾਲ ਵਰਕਆਊਟ ਕਰਦੀ ਆ। ਫੋਨ ਨੰਬਰ 647-588-9794 6475889794 ਹਾਂਜੀ, ਫੋਨ ਨੰਬਰ 647-588-9794। ਕਿਸੇ ਤਰ੍ਹਾਂ ਦੀ ਵੀ ਤੁਸੀਂ ਲਾਈਫ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਚਾਹੁੰਦੇ ਹੋ, ਕੋਈ ਕੰਬੀਨੇਸ਼ਨ ਆਫ ਪਲਾਨ ਦੀ ਗੱਲ ਕਰਦੇ ਹਾਂ, ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਜੇ ਸਾਡੀ ਰਿਟੇਨਡ ਅਰਨਿੰਗਸ ਪੈਸੇ ਪਏ ਹੈਗੇ ਆ, ਤੁਸੀਂ ਉਸ ਨੂੰ ਬਾਹਰ ਕਿੱਦਾਂ ਟੈਕਸ ਐਫੀਸ਼ੀਐਂਟ ਵੇਚ ਕਰਨਾ ਚਾਹੁੰਦੇ ਹਾਂ, ਤਾਂ ਵੀ ਤੁਸੀਂ ਕਾਲ ਕਰ ਸਕਦੇ ਹਾਂ। ਫੋਨ ਨੰਬਰ 647-588-9794, 647-588-9794। ਥੈਂਕ ਯੂ ਜਦਵੀਰ ਜੀ,
ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ, ਆਲ ਦਾ ਬੈਸਟ, ਥੈਂਕ ਯੂ, ਥੈਂਕ ਯੂ। ਔਰ ਰੁਕ ਕਰਦੇ ਸਿੱਧਾ ਅਸੀਂ ਹੈਡਲਾਈਨਸ ਪਾਰਟ 2 ਵੱਲ। ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਕਾਫੀ ਦੇਰ ਤੋਂ ਬ੍ਰੈਂਪਟਨ ਦੇ ਵਿੱਚ ਜੋ ਬੇਸਮੈਂਟ ਦਾ ਜਿਹੜਾ ਇਸ਼ੂ ਚੱਲ ਰਿਹਾ ਹੈਗਾ, ਉਸ ਮੁੱਦੇ ਦੇ ਉੱਤੇ ਜਿਹੜੀ ਬ੍ਰੈਂਪਟਨ ਵੱਲੋਂ ਇੱਕ ਪਾਇਲਟ ਪ੍ਰੋਗਰਾਮ ਸਟਾਰਟ ਕੀਤਾ ਗਿਆ ਸੀਗਾ, ਉਹਦੇ ਵਿੱਚ ਕੁਝ ਲੋਕਾਂ ਨੇ ਜਿਹੜਾ ਵਿਰੋਧ ਕੀਤਾ ਹੈ। ਸੋ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਹੈ ਸੁਣਵਾਈ ਹੈ ਉਹ ਬ੍ਰੈਂਪਟਨ ਦੇ ਸਿਟੀ ਹਾਲ ਦੇ ਵਿੱਚ ਚੱਲ ਰਹੀ ਹੈਗੀ ਹੈ। ਸਾਡੀ ਵਾਈ ਮੀਡੀਆ ਦੀ ਟੀਮ ਵੀ ਲਗਾਤਾਰ ਇਹਨੂੰ ਅਸੀਂ ਕਵਰ ਕਰ ਰਹੇ ਹਾਂ, ਔਰ ਇਸੇ ਹਫਤੇ ਇਸ ਵੀਕਐਂਡ ਦੇ ਉੱਤੇ ਅਸੀਂ ਇੱਕ ਖਾਸ ਪ੍ਰੋਗਰਾਮ ਜਿਹੜਾ ਚੈਨਲ ਵਾਈ ਦੇ ਉੱਤੇ ਰੱਖਿਆ, ਜਿਹਦੇ ਵਿੱਚ ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਇਹ ਬ੍ਰੈਂਪਟਨ ਦੇ ਵਿੱਚ ਬੇਸਮੈਂਟਸ ਦਾ ਜਿਹੜਾ ਮਾਮਲਾ ਹੈ, ਕਿਹੜੀਆਂ ਇਲੀਗਲ ਬੇਸਮੈਂਟ ਸੀਗੀਆਂ ਜਾਂ ਜ਼ਿਆਦਾ ਰਹਿਣ ਦੀ ਜਿਹੜੇ ਸਟੂਡੈਂਟਸ ਇਕੱਠੇ ਜ਼ਿਆਦਾ ਰੱਖ ਰਹੇ ਸੀਗੇ, ਉਹਦੇ ਵਾਸਤੇ ਸਵਾਲ ਖੜੇ ਹੋ ਰਹੇ ਸੀਗੇ। ਸਾਡੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਸਾਹਿਬ ਨੇ ਵੀ ਇਸ ਮੁੱਦੇ ਤੇ ਆਪਣੇ ਕਈ ਅਹਿਮ ਬਿਆਨ ਦਿੱਤੇ। ਉਸ ਤੋਂ ਬਾਅਦ ਬ੍ਰੈਂਪਟਨ ਦੇ ਬਾਰੇ ਇੱਕ ਨਵਾਂ ਪਾਇਲਟ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ ਗਿਆ, ਕੁਝ ਲੋਕਾਂ ਨੇ ਇਹਦਾ ਵਿਰੋਧ ਵੀ ਕੀਤਾ। ਸੋ ਉਸ ਤੋਂ ਬਾਅਦ ਹੁਣ ਸੁਣਵਾਈ ਹੋ ਰਹੀ ਹੈ ਸਿਟੀ ਹਾਲ ਦੇ ਵਿੱਚ। ਸੋ ਜਿਹੜੇ ਗਰੁੱਪਸ ਕੁਝ ਇਹਦਾ ਵਿਰੋਧ ਕਰ ਰਹੇ ਨੇ ਉਹਨਾਂ ਨੇ ਵੀ ਸਾਨੂੰ ਮੈਸੇਜ ਭੇਜੇ ਨੇ। ਇਸ ਤੋਂ ਇਲਾਵਾ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਜਿਹੜੇ ਬ੍ਰੈਂਪਟਨ ਦੇ ਵਿੱਚ ਜਿਹੜੇ ਕੌਂਸਲਰਸ ਨੇ ਉਹ ਵੀ ਇਸ ਮਾਮਲੇ ਤੇ ਆਪਣੇ ਜਿਹੜੇ ਵਿਚਾਰ ਰੱਖ ਰਹੇ ਨੇ। ਸੋ ਪੂਰੀ ਡਿਟੇਲ ਰਿਪੋਰਟ ਕਿ ਆਖਿਰਕਾਰ ਹੁਣ ਇਹ ਸਾਰਾ ਮਾਮਲਾ ਕੀ ਔਰ ਕਿੱਥੇ ਖੜਾ ਹੈ, ਇਹ ਇਸ ਵੀਕਐਂਡ ਦੇ ਉੱਤੇ ਜਿਹੜਾ ਅਸੀਂ ਤੁਹਾਡੇ ਲਈ ਪੇਸ਼ ਕਰਾਂਗੇ ਕਿ ਆਖਿਰਕਾਰ ਇਹ ਕੀ ਹੋ ਰਿਹਾ। ਇੱਥੇ ਅਸੀਂ ਜ਼ਰੂਰ ਤੁਹਾਨੂੰ ਅਸੀਂ ਜ਼ਿਕਰ ਕਰ ਦਈਏ ਕਿ ਇਸ ਮਾਮਲੇ ਦੇ ਉੱਤੇ ਹਰੇਕ ਦੀ ਆਪਣੀ ਆਪਣੀ ਰਾਏ ਹੈ, ਔਰ ਪੂਰੀ ਡਿਟੇਲ ਰਿਪੋਰਟ ਤੁਹਾਡੇ ਲਈ ਚੈਨਲ ਵਾਈ ਤੇ ਪੇਸ਼ ਕਰਾਂਗੇ। ਜੋ ਸੁਣਵਾਈਆਂ ਹੋ ਰਹੀਆਂ ਨੇ ਬ੍ਰੈਂਪਟਨ ਸਿਟੀ ਹਾਲ ਦੇ ਵਿੱਚ, ਉਹਦੇ ਵਿੱਚ ਵੀ ਸਾਡੀ ਟੀਮ ਉੱਥੇ ਪਹੁੰਚੀ ਹੋਈ ਹੈ। ਕੀ ਕਹਿ ਰਹੇ ਨੇ, ਕਿਉਂ ਮੰਗ ਕੀਤੀ ਜਾ ਰਹੀ ਹੈ ਇਸ ਕਾਨੂੰਨ ਦੇ ਵਿੱਚ ਤਬਦੀਲੀ ਦੀ, ਸੋ ਇਹ ਸਾਰੀ ਡਿਟੇਲ ਰਿਪੋਰਟ ਜਿਹੜੀ ਅਸੀਂ ਤੁਹਾਨੂੰ ਫਿਰ ਦੁਬਾਰਾ ਦੱਸ ਦਈਏ ਕਿ ਅਸੀਂ ਤੁਹਾਡੇ ਲਈ ਪੇਸ਼ ਕਰਾਂਗੇ। ਬ੍ਰੈਂਪਟਨ ਸਿਟੀ ਹਾਲ ਤੋਂ ਹੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜੋ ਅਸੀਂ ਦੱਸ ਦਈਏ ਕਿ ਜਿਹੜੀ ਸਨੋਅ ਰਿਮੂਵਲ ਦਾ ਜਿਹੜਾ ਕੰਮ ਹੁੰਦਾ, ਸੋ ਸਨੋਅ ਰਿਮੂਵਲ ਦੇ ਦਰਮਿਆਨ ਕੁਝ ਅਸੀਂ ਦੇਖਦੇ ਹਾਂ ਕਿ ਕੁਝ ਜਿਹੜੀ ਸਨੋਅ ਹੈਗੀ ਹੈ ਉਹ ਸਾਡੇ ਡਰਾਈਵੇ ਦੇ ਵਿੱਚ ਹੀ ਰਹਿ ਜਾਂਦੀ ਹੈ। ਇਹਦੇ ਬਾਰੇ ਵੀ ਬੜੀ ਵਾਰ ਚਰਚਾ ਜਿਹੜੀ ਹੈ ਉਹ ਕੀਤੀ ਜਾ ਚੁੱਕੀ ਹੈਗੀ ਹੈ। ਸੋ ਉਹ ਕਿਆ ਉਹ ਹਟਾਈ ਜਾਵੇ ਨਾ ਹਟਾਈ ਜਾਵੇ, ਉਹਦੇ ਵਾਸਤੇ ਕਿੰਨਾ ਕੁ ਐਕਸਟਰਾ ਖਰਚਾ ਲੱਗ ਸਕਦਾ ਹੈਗਾ, ਸੋ ਇਹਦੇ ਬਾਰੇ ਵੀ ਚਰਚਾ ਜਿਹੜੀ ਹੈ ਉਹ ਚੱਲ ਰਹੀ ਹੈ। ਇਸ ਸਾਰੇ ਮੁੱਦਿਆਂ ਦੇ ਉੱਤੇ ਡਿਟੇਲ ਰਿਪੋਰਟ ਅਸੀਂ ਤੁਹਾਡੇ ਲਈ ਜੋ ਬ੍ਰੈਂਪਟਨ ਸਿਟੀ ਹਾਲ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ। ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹੈਗੇ ਕਿ CMSC ਦੀ ਇੱਕ ਨਵੀਂ ਰਿਪੋਰਟ ਆਈ ਹੈਗੀ ਹੈ, ਜਿਸ ਦੇ ਵਿੱਚ ਕਿ ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੀ ਰੈਂਟਲ ਮਾਰਕੀਟ ਦੇ ਵਿੱਚ ਵੈਕੈਂਸੀ ਰੇਟ ਹੈ ਉਹ ਘਟਿਆ 2023 ਦੇ ਵਿੱਚ ਦੀ ਉਹਨਾਂ ਨੇ ਰਿਪੋਰਟ ਜਿਹੜੀ ਉਹ ਜਾਰੀ ਕੀਤੀ ਹੈ। CMHC ਦੇ ਹਵਾਲੇ ਦੇ ਨਾਲ ਅਸੀਂ ਇਹ ਜਾਣਕਾਰੀ ਜਿਹੜੀ ਹੈ ਤੁਹਾਡੇ ਲਈ ਸਾਂਝੀ ਕਰ ਰਹੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ, ਕਾਫੀ ਦੇਰ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਹ ਕੇਸ 2018 ਦੇ ਵਿੱਚ ਇਹ ਸੈਕਸੁਅਲ ਅਸੌਲਟ ਦਾ ਮਾਮਲਾ ਸੀਗਾ। ਅਸੀਂ ਇਹ ਦੱਸ ਦਈਏ ਕਿ ਚਾਰ ਹੋਰ ਪਲੇਅਰਸ ਜਿਹੜੇ ਨੇ ਜਿਨ੍ਹਾਂ ਨੂੰ ਕਿ 2018 ਦੀ ਜੂਨੀਅਰ ਹਾਕੀ ਟੀਮ ਦੇ ਵਿੱਚ ਸੀਗੇ, ਜਿਨ੍ਹਾਂ ਨੂੰ ਕਿ ਸੈਕਸੁਅਲ ਅਸੌਲਟ ਦੇ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਚਾਰਜ ਜਿਹੜਾ ਉਹ ਕੀਤਾ ਗਿਆ ਹੈਗਾ। ਸੋ ਇੱਥੇ ਅਸੀਂ ਹੁਣ ਦੱਸ ਦਈਏ ਕਿ ਇਹ 2018 ਦਾ ਇਹ ਮਾਮਲਾ ਹੈ। ਸੋ ਜਦੋਂ ਕਿ ਕੈਨੇਡਾ ਦੀ ਜਿਹੜੀ ਵਰਲਡ ਜੂਨੀਅਰ ਹਾਕੀ ਟੀਮ ਸੀਗੀ ਉਹ ਜੋ ਗਾਲਾ ਨਾਈਟ ਸੀਗੀ, ਗਾਲਾ ਨਾਈਟ ਤੋਂ ਬਾਅਦ ਇਹ ਲੜਕੀ ਦੇ ਖਿਲਾਫ ਜੋ ਸੈਕਸੁਅਲ ਅਸੌਲਟ ਦਾ ਮਾਮਲਾ ਹੈ ਉਸ ਸਮੇਂ ਦਾ ਚੱਲ ਰਿਹਾ। ਸੋ ਇਸ ਮਾਮਲੇ ਚ ਹੁਣ ਜਿਹੜੇ ਪਲੇਅਰਸ ਨੇ ਉਹਨਾਂ ਨੂੰ ਚਾਰਜ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਸਮੇਂ ਦਿੱਤਾ ਜਾ ਰਿਹਾ ਕਿ ਉਹ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਨ ਤਾਂ ਕਿ ਸੈਕਸੁਅਲ ਅਸੌਲਟ ਦੇ ਜਿਹੜੇ ਮਾਮਲੇ ਆ ਉਹਨਾਂ ਦੇ ਚਾਰਜਿਸ ਉਹ ਭੁਗਤਣ। 2018 ਦੇ ਦਾ ਇਹ ਮਾਮਲਾ ਹੈ, ਕੈਨੇਡਾ ਦੀ ਜੂਨੀਅਰ ਹਾਕੀ ਟੀਮ ਜਿਹੜੀ ਹੈ ਉਹਨਾਂ ਦੇ ਖਿਲਾਫ ਇਹ ਸੈਕਸੁਅਲ ਅਸੌਲਟ ਦੇ ਮਾਮਲੇ ਬਣਾਏ ਨੇ। ਪੂਰੀ ਡਿਟੇਲ ਰਿਪੋਰਟ ਸ਼ਾਮ ਚੈਨਲ ਵਾਈ ਤੇ ਪੇਸ਼ ਕਰਾਂਗੇ। ਇਕੋਨਮੀ ਦੇ ਬਾਰੇ ਜੋ ਲੇਟੈਸਟ ਰਿਪੋਰਟ ਆਈ ਹੈਗੀ ਹੈ, ਕੈਨੇਡਾ ਦੀ ਇਕੋਨਮੀ ਦੇ ਵਿੱਚ ਥੋੜੀ ਜਿਹੀ ਗਰੋਥ ਨਜ਼ਰ ਆਈ ਹੈ, ਬਿਲਕੁਲ ਦੁਬਾਰਾ ਤੋਂ ਮੋਮੈਂਟਮ ਵਧਿਆ ਹੈਗਾ ਔਰ ਕਾਫੀ ਲੋਕ ਕਹਿ ਰਹੇ ਸੀ ਕੈਨੇਡਾ ਦੀ ਇਕੋਨਮੀ ਬਿਲਕੁਲ ਥੱਲੇ ਵੀ ਜਾ ਸਕਦੀ ਹੈ, ਲੇਕਿਨ ਸਟੈਟਸ ਕੈਨੇਡਾ ਨੇ ਤਾਜ਼ਾ ਰਿਪੋਰਟ ਜਾਰੀ ਕੀਤੀ ਹੈਗੀ ਹੈ ਕਿ 0.2% ਦੀ ਗਰੋਥ ਹੋਈ ਹੈ, ਵਧੀ ਹੈ ਕੈਨੇਡਾ ਦੀ ਇਕਾਨਮੀ ਨਵੰਬਰ ਦੇ ਮਹੀਨੇ ਦੇ ਵਿੱਚ। ਹਾਲਾਂਕਿ ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਡਿਸੰਬਰ ਦੇ ਵਿੱਚ ਵੀ ਕਿਆ ਇਕਾਨਮੀ ਵਧੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡੀਅਨ ਇਕਾਨਮੀ ਦੇ ਕੀ ਹਾਲਾਤ ਹੋਣਗੇ। ਜੇ ਅਸੀਂ ਅੱਜ ਫਸਟ ਕੁਆਟਰ ਦੇ ਵਿੱਚ ਬੈਠੇ ਹਾਂ ਤਾਂ ਫਸਟ ਕੁਆਟਰ ਦੇ ਵਿੱਚ ਕਿੱਦਾਂ ਕਿੱਦਾਂ ਕੈਨੇਡਾ ਦੀ ਇਕਾਨਮੀ ਬਿਹੇਵ ਕਰੇਗੀ, ਸੋ ਇਹਦੇ ਬਾਰੇ ਤੁਹਾਡੇ ਨਾਲ ਜ਼ਰੂਰ ਗੱਲ ਕਰਾਂਗੇ। ਇੱਥੇ ਅਸੀਂ ਦੱਸ ਦਈਏ ਕਿ ਕੈਨੇਡਾ ਦੀ ਇਕਾਨਮੀ ਜੇ ਐਕਸਪੈਕਟੇਸ਼ਨ ਤੋਂ ਵਧੀਆ ਹੋਈ ਹੈ, ਇਹਦੇ ਨਾਲ ਬੈਂਕ ਆਫ ਕੈਨੇਡਾ ਦੇ ਜੋ ਇੰਟਰਸਟ ਰੇਟ ਦੇ ਫੈਸਲੇ ਨੇ ਉਹਦੇ ਉੱਤੇ ਵੀ ਅਸਰ ਪਏਗਾ, ਸਾਡੀ ਰੀਅਲ ਸਟੇਟ ਮਾਰਕੀਟ ਦੇ ਉੱਤੇ ਵੀ ਜਿਹੜਾ ਉਹ ਅਸਰ ਪਏਗਾ। ਹੁਣ ਜਿਹੜਾ ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਲਈਏ ਕਿ ਇਸ ਮਾਮਲੇ ਦੇ ਉੱਤੇ ਹੋਲਸੇਲ ਟ੍ਰੇਡ ਜਿਹੜਾ ਹੈਗਾ ਉਹਦੇ ਚ ਕਾਫੀ ਤੇਜ਼ੀ ਆਈ ਹੈਗੀ ਹੈ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਕਈ ਹੋਰ ਸੈਕਟਰ ਦੇ ਵਿੱਚ ਸਾਡੀ ਕੈਨੇਡੀਅਨ ਇਕਾਨਮੀ ਵਧੀਆ ਗਰੋਥ ਇਸ ਸਮੇਂ ਦਿਖਾ ਰਹੀ ਹੈ। ਔਰ ਖਬਰਾਂ ਦਾ ਜਿਹੜਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਰਹੇਗਾ। ਸਾਡੇ ਸਪਾਂਸਰਸ ਵੀ ਅਸੀਂ ਲਗਾਤਾਰ ਲੈਂਦੇ ਚਲੇ ਜਾਵਾਂਗੇ ਔਰ ਸਾਡੇ ਜਿਹੜੇ ਕਾਲਰਸ ਨੇ ਉਹਨਾਂ ਦੇ ਨਾਲ ਵੀ ਸਾਡੀ ਗੱਲਬਾਤ ਜਿਹੜੀ ਲਗਾਤਾਰ ਹੁੰਦੀ ਰਹੇਗੀ। ਸੋ ਅਸੀਂ ਵੱਧਦੇ ਹਾਂ ਆਪਣੀ ਅਗਲੀ ਕਾਲ ਵੱਲ। ਹਾਂਜੀ, ਅਨਿਲ ਜੀ ਵੀ ਵੇਟ ਕਰ ਰਹੇ ਨੇ, ਰੰਧਾਵਾ ਸਾਹਿਬ ਵੀ ਵੇਟ ਕਰ ਰਹੇ ਨੇ। ਰੰਧਾਵਾ ਸਾਹਿਬ ਤੁਸੀਂ ਆਪਣੇ ਵਿਚਾਰ ਰੱਖੋ, ਫਿਰ ਅਨਿਲ ਜੀ, ਫਿਰ ਬਾਕੀ ਕਾਲਰਸ ਵੱਲ ਵੀ ਵਧਾਂਗੇ। ਜੀ ਹਰਿੰਦਰ ਰੰਧਾਵਾ ਸਾਹਿਬ, ਤੁਸੀਂ ਆਉਂਦੇ ਹੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਯੁਰਵੀਰ ਜੀ, ਮੈਂ ਤੁਸੀਂ ਦੱਸ ਰਹੇ ਸੀ ਨਿਊਜ਼ 121 ਮਿਲੀਅਨ ਕ੍ਰਾਈਮ ਵਾਸਤੇ ਦਿੱਤਾ, ਮੈਨੂੰ ਸਮਝ ਨਹੀਂ ਆਇਆ ਕਿ ਪੈਸੇ ਹੋਰ ਦੇਣਾ, ਕ੍ਰਾਈਮ ਕਿਵੇਂ ਰੁਕ ਜੂਗਾ। ਇਹਨਾਂ ਨੂੰ ਲਾ ਚੇਂਜ ਕਰਨ ਦੀ ਲੋੜ ਹੈ, ਸਖ਼ਤ ਕਰਨ ਦੀ ਲੋੜ ਹੈ, ਕਾਨੂੰਨ ਜੁਡੀਸ਼ੀਅਲ ਰਿਫਾਰਮਸ ਨੇ ਉਹਨਾਂ ਦੀ। ਆਈ ਮੀਨ ਇਹ ਤਾਂ ਬੇਵਕੂਫ ਵਾਲੇ ਕੰਮ ਕਰਦੇ ਨੇ, ਮੈਨੂੰ ਤਾਂ ਸਮਝ ਨਹੀਂ ਆਇਆ ਵੀ 121 ਮਿਲੀਅਨ ਦੇਣਾ, ਕ੍ਰਾਈਮ ਕਿਵੇਂ ਰੁਕ ਜੂਗਾ।
ਦੇਖੋ ਜੀ, ਜਦੋਂ ਸਰਕਾਰ ਨੂੰ ਆਦਤ ਪਈ ਹੋਵੇ ਕਿ ਕੋਈ ਵੀ ਸਮੱਸਿਆ ਹੋਵੇ ਜਸਟ ਥਰੋ ਮਨੀ ਐਟ ਦੈਟ, ਇਹ ਸਰਕਾਰ ਨੂੰ ਆਦਤ ਪਈ ਹੋਈ ਹੈ ਵੀ ਕੋਈ ਸਮੱਸਿਆ ਹੋਵੇ ਨਾ ਪੈਸਾ ਸਿੱਟ ਦਿਓ ਜੀ ਬਸ ਉਹਦੇ ਤੇ। ਸੋ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਹਾਂ ਕਿ ਇਹਦੇ ਵਾਸਤੇ ਹੁਣ ਦੇਖੋ 2021 ਦੇ ਨੰਬਰ ਆਏ, 2022 ਆਈ, 2023, ਹੁਣ 24 ਚੜ ਗਈ ਹੈ। 3 ਸਾਲ ਤੱਕ ਤੁਹਾਨੂੰ ਇਹ ਪਤਾ ਨਹੀਂ ਲੱਗਾ ਵੀ ਇੱਕ ਅਸੀਂ ਕੈਨੇਡਾ ਦੇ ਵਿੱਚ ਗੱਡੀਆਂ ਚੋਰੀ ਕਰਨ ਦਾ ਮਾਮਲਾ ਨਹੀਂ ਰੋਕ ਪਾ ਰਹੇ ਹਾਂ, ਡਰੱਗਸ ਦਾ ਮਾਮਲਾ ਰੋਕਣਾ ਬਾਕੀ ਰੁਕਣਾ, ਔਰ ਇਹ ਦਿਨੋਂ ਦਿਨ ਇੰਨਾ ਵੱਧ ਰਿਹਾ, ਵਾਇਲੈਂਟ ਕ੍ਰਾਈਮ ਬਣ ਗਿਆ ਹੈ। ਜੀ ਰੰਧਾਵਾ ਜੀ,
ਬਿਲਕੁਲ ਤੁਸੀਂ ਜੇ ਤੁਹਾਡੇ ਕੋਲ ਪੋਲੀਟੀਸ਼ਨ ਨਾਲ ਤੁਹਾਡੀ ਜਿਹੜੀ ਗੱਲ ਹੁੰਦੀ ਉਹਨਾਂ ਨੂੰ ਕਹੋ ਭਾਈ ਕਾਨੂੰਨ ਚੇਂਜ ਕਰੋ, ਜਿਹੜਾ ਕੰਮ ਕਰਨ ਵਾਲਾ ਉਹ ਤੁਸੀਂ ਕਰਦੇ ਨੀਗੇ।
ਸਰ ਯਕੀਨ ਜਾਣਨਾ, ਅਸੀਂ ਉਹਨਾਂ ਨੂੰ ਹੁਣ ਬਹੁਤ ਸਖ਼ਤ ਸਵਾਲ ਆਨ ਦੀ ਏਅਰ ਵੀ ਪੁੱਛਦੇ ਹਾਂ, ਆਫ ਦੀ ਏਅਰ ਵੀ ਅਸੀਂ ਉਹਨਾਂ ਨੂੰ ਫੀਡਬੈਕ ਇਹੀ ਦੇ ਰਹੇ ਹਾਂ ਕਿ ਲੋਕ ਇਸ ਵੇਲੇ ਬਹੁਤ ਪਰੇਸ਼ਾਨ ਨੇ, ਨਾਰਾਜ਼ ਨੇ, ਗੁੱਸੇ ਚ ਨੇ, ਉਹ ਵੀ ਇਸ ਗੱਲ ਨੂੰ ਮੰਨਦੇ ਕਿ ਹਾਂਜੀ, ਪਰ ਗੱਲ ਉਹੀ ਹੁੰਦੀ ਉਹਨਾਂ ਨੂੰ ਟਾਕਿੰਗ ਪੁਆਇੰਟ ਦਿੱਤੇ ਹੁੰਦੇ ਆ, ਜ਼ਿਆਦਾ ਲੈਫਟ ਰਾਈਟ ਨਹੀਂ ਗੱਲ ਕਰ ਸਕਦੇ। ਅਸੀਂ ਉਹਨਾਂ ਨੂੰ ਸਾਫ਼ ਕਹਿੰਦੇ ਹਾਂ ਕਿ ਆਹ ਦਿੱਕਤਾਂ ਨੇ, ਚਾਹੇ ਕੋਈ ਕੰਜ਼ਰਵੇਟਿਵ ਪਾਰਟੀ ਵੱਲੋਂ ਆ ਜਾਵੇ, ਪੀਅਰ ਪੋਲੀਅਰ ਸਾਹਿਬ ਆਏ ਸੀਗੇ ਕੁਛ ਹਫ਼ਤੇ ਪਹਿਲਾਂ, ਆਹ ਹੁਣੇ ਗਵਰਨਰ ਜੇਨਿਸ ਆਏ ਸੀਗੇ ਵੀ ਆਪਣੇ ਮੈਂਬਰ ਪਾਰਲੀਮੈਂਟ ਨੇ, ਇਹ ਕੰਜ਼ਰਵੇਟਿਵ ਦੇ ਸੀਗੇ। ਇਧਰੋਂ ਸਾਡੇ ਜਿਹੜੇ ਲਿਬਰਲ ਪਾਰਟੀ ਦੇ ਖੁਦ ਕੈਬਨਿਟ ਮਿਨਿਸਟਰ ਨਾਲ ਅੱਜ ਕੱਲ ਫਿਰ ਇੰਟਰਵਿਊ ਹੈ, ਉਹਨਾਂ ਦੇ ਕੋਈ ਮੈਂਬਰ ਪਾਰਲੀਮੈਂਟ ਆ ਜਾਣ, ਕੈਬਨਿਟ ਮਿਨਿਸਟਰ ਆ ਜਾਣ ਸਾਡੇ ਲਿਬਰਲ ਪਾਰਟੀ ਵੱਲੋਂ, ਅਸੀਂ ਉਹਨਾਂ ਨਾਲ ਵੀ ਇਹੀ ਗੱਲ ਕਰ ਰਹੇ ਹਾਂ, ਪ੍ਰੋਵਿੰਸ਼ੀਅਲ ਲੈਵਲ ਤੇ ਵੀ ਇਹੀ ਗੱਲ ਹੋ ਰਹੀ ਹੈ। ਪੈਟ੍ਰਿਕ ਬਰਾਊਨ ਸਾਹਿਬ ਨੇ ਜਿੰਨੀਆਂ ਪ੍ਰੈਸ ਕਾਨਫਰੰਸ ਕੀਤੀਆਂ ਗੱਡੀਆਂ ਚੋਰੀ ਤੇ, ਅਸੀਂ ਲਗਾਤਾਰ, ਹੁਣ ਪੈਟ੍ਰਿਕ ਬਰਾਊਨ ਸਾਹਿਬ ਦਾ ਕੱਲ ਦਾ ਤਾਜ਼ਾ ਬਿਆਨ ਵੀ ਤੁਹਾਨੂੰ ਦੱਸਦੇ ਨੇ, ਕੱਲ ਫਿਰ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਸਾਡੇ ਪੁਲਿਸ ਫੋਰਸ ਸਾਹਿਬ ਦੱਸ ਰਹੇ ਹੈ ਕਿ ਇਹ ਕਿਉਂ ਨੀ ਉੱਥੇ ਰੋਕਦੇ, ਪੋਰਟ ਦੇ ਉੱਤੇ ਗੱਡੀਆਂ ਕਿਉਂ ਲਗਾਤਾਰ ਜਾ ਰਹੀਆਂ ਨੇ, ਉੱਥੋਂ ਮੋਂਟਰੀਅਲ ਤੋਂ ਕਿਉਂ ਇਜਾਜ਼ਤ ਦੇ ਰਹੇ ਨੇ ਗੱਡੀ ਚੋਰੀਆਂ ਬਾਹਰ ਐਕਸਪੋਰਟ ਹੋ ਰਹੀਆਂ।
ਕੰਟੇਨਰ ਚੈੱਕ ਹੀ ਨਹੀਂ ਕਰਦੇ, 100% ਕੰਟੇਨਰ ਚੈੱਕ ਕਰੋ, ਬੰਦੇ ਹਾਇਰ ਕਰੋ, ਲੋਕਾਂ ਨਾਲ ਜੋਬਾਂ ਮਿਲਣਗੀਆਂ, ਨਾਲੇ ਕੰਟੇਨਰ ਚੈੱਕ ਹੋਣ ਦਾ ਆਪਣੇ ਆਪ ਹੀ, ਜਦੋਂ ਕੰਟੇਨਰ ਚੈੱਕ ਹੋਣਗੇ ਪਤਾ ਲੱਗ ਜੂਗਾ ਵੀ ਗੱਡੀਆਂ ਆਪਣੇ ਆਪ ਜਦੋਂ ਬਾਹਰ ਜਾਣੋ ਹਟ ਗਈਆਂ ਚੋਰੀ ਬੰਦ ਹੋਜੂ।
ਹਰਿੰਦਰ ਰੰਧਾਵਾ ਸਾਹਿਬ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈ ਕਿ ਯੈਸ, ਪਰ ਪ੍ਰੋਬਲਮ ਉੱਥੇ ਹੈ ਕਿ ਇਹ ਕੰਮ ਕਰਨਾ ਪੈਣਾ, ਪੈਸੇ ਸਿੱਟਣ ਦੇ ਨਾਲ ਕੁਛ ਨੀ ਹੈ ਕਿ ਤੁਸੀਂ 121 ਮਿਲੀਅਨ ਇੱਧਰ ਲਗਾ ਦਿਓ, ਇਹ ਲਗਾ ਦਿਓ, ਬੜੀਆਂ ਬੜੀਆਂ ਅਨਾਊਂਸਮੈਂਟਸ ਕਰੀ ਜਾ ਰਹੇ ਨੇ। ਲੋਕਾਂ ਨੂੰ ਤਾਂ ਹੱਲ ਚਾਹੀਦਾ ਸਰ, ਸਿੱਧੀ ਜੀ ਮੈਂ ਤਾਂ ਹੁਣ ਇਹਨਾਂ ਨੂੰ ਇਹ ਗੱਲ ਕਹਿ ਰਿਹਾ ਸੀਗਾ, ਉਹ ਕਹਿੰਦੇ, ਮੈਂ ਇਹਨਾਂ ਡਿਸਕਸ਼ਨ ਵੀ ਕਰ ਰਹੇ ਸੀ, ਮੈਂ ਕਿਹਾ ਜੀ ਦੇਖੋ ਲੋਕਾਂ ਨੂੰ ਹੱਲ ਚਾਹੀਦਾ, ਜੇ ਤੁਸੀਂ ਇਹਦਾ ਕੋਈ ਹੱਲ ਦੇ ਸਕਦੇ ਹੋ ਤਾਂ ਹੱਲ ਦਿਓ ਹੁਣ ਲੋਕਾਂ ਨੂੰ, ਹੁਣ ਪੈਸੇ ਅਨਾਊਂਸਮੈਂਟ ਕਰਦੇ, ਉਹ ਅਨਾਊਂਸਮੈਂਟ ਕਰਦੇ, ਇਹ ਲੋਕਾਂ ਨੇ ਹੁਣ ਗੱਲਬਾਤ ਨਹੀਂ ਕਰਨੀ। ਹੁਣ
ਦੂਸਰਾ ਇਹ ਕਿ ਸਜ਼ਾਵਾਂ ਜਿਹੜੀਆਂ ਨੇ ਮੈਂਡੇਟਰੀ ਚਾਹੀਦੀਆਂ, ਜਿਵੇਂ ਹਾਰਪਰ ਨੇ ਕੀਤੀਆਂ ਸੀਗੀਆਂ ਪਹਿਲਾਂ, ਮੈਂਡੇਟਰੀ ਸਜ਼ਾਵਾਂ, ਹੁਣ ਬੰਦਾ ਛੇਤੀ ਬਾਹਰ ਨਾ ਆਵੇ, ਬੇਲ ਸਿਸਟਮ ਰਿਫਾਰਮ ਚੇਂਜਸ ਕਰੋ, ਤੁਸੀਂ ਆਪੇ ਸੁਧਾਰ ਹੋਜੂ।
ਸਰ ਉਹ ਤੇ ਗੱਲ ਕਰ ਰਹੇ ਨੇ, ਪੀਰ ਪੋਲੀਅਰ ਸਾਹਿਬ ਤੇ ਸਾਫ਼ ਕਹਿ ਰਹੇ ਨੇ ਕਿ ਹਾਰਪਰ ਐਰਾ ਦੇ ਵਿੱਚ ਸਾਡੀ ਇਕਾਨਮੀ ਵਧੀਆ ਚੱਲ ਰਹੀ ਸੀ, ਸਾਡਾ ਜਿਹੜਾ ਡੈਫਿਸਿਟ ਸੀਗਾ ਉਹ ਲਗਭਗ ਜ਼ੀਰੋ ਹੋ ਗਿਆ ਸੀ, 2 ਟ੍ਰਿਲੀਅਨ ਚ 1 ਬਿਲੀਅਨ ਪਲੱਸ ਔਰ ਮਾਈਨਸ ਕੋਈ ਅਸੀਂ ਉਹਦੇ ਡਿਸਕਸ ਕਰ ਸਕਦੇ ਹਾਂ, ਬਟ ਆਲਮੋਸਟ ਸਾਡਾ ਡੈਫਿਸਿਟ ਖਤਮ ਹੋ ਗਿਆ ਸੀਗਾ, ਸਾਲਾਨਾ ਬਜਟ ਬੈਲੈਂਸ 2015 ਚ ਬਜਟ ਬੈਲੈਂਸ ਸੀਗਾ, ਔਰ 2 ਟ੍ਰਿਲੀਅਨ ਦੀ ਸਾਡੀ ਇਕਾਨਮੀ, ਔਰ ਇਕਾਨਮੀ ਠੀਕ ਸੀਗੀ, ਕ੍ਰਾਈਮ ਸਾਡਾ ਕਾਫੀ ਘੱਟ ਰਿਹਾ ਸੀਗਾ, ਸਾਰਾ ਕੁਛ ਠੀਕ ਸੀਗਾ। ਹਾਂ, ਸਿਰਫ ਇੱਕ ਗੱਲ ਤੇ ਮੈਂ ਖੁਦ ਕਹਿਣਾ ਹੈ ਕਿ ਮੈਂ ਪ੍ਰਭਾਵਿਤ ਹੋਇਆ ਸੀ, ਤੀਸਰੇ ਨੰਬਰ ਦੀ ਪਾਰਟੀ ਵੀ 10, ਇਹਨਾਂ ਨੇ ਸਿਰਫ ਡੈਫੀਸਿਟ ਕਿੰਨਾ ਕਿਹਾ ਸੀ, 10 ਬਿਲੀਅਨ ਸਾਲ ਦਾ ਡਿਬੇਟ ਕਿਹਾ ਸੀ, ਔਰ ਉਹ ਵੀ ਅਸੀਂ ਇਨਫਰਾਸਟਰਕਚਰ ਤੇ ਲਾਵਾਂਗੇ, ਮੈਂ ਕਿਹਾ ਜੀ ਬਿਲਕੁਲ ਸਾਨੂੰ ਜ਼ਰੂਰਤ ਹੈ ਇਨਫਰਾਸਟਰਕਚਰ ਦੀ, 10 ਬਿਲੀਅਨ ਜੇ ਕੋਈ ਗੱਲ ਨਹੀਂ, 2 ਟ੍ਰਿਲੀਅਨ ਦੀ ਇਕਾਨਮੀ ਹੈ, ਅਸੀਂ ਬਜਟ ਬੈਲੈਂਸ ਕਦੋਂ ਕਰਨਾ ਹੈ? ਹੁਣ ਬੜੇ ਸਾਲਾਂ ਬਾਅਦ ਮੈਂ ਸੁਣਿਆ ਹੈ, ਵਰਨਾ 2017-18 ਦੇ ਵਿੱਚ ਤੇ ਗੱਲ ਹੀ ਖਤਮ ਹੋ ਗਈ ਸੀ ਕਿ ਅਸੀਂ ਹੁਣ ਵੀ 2027-28 ਕਹਿ ਰਹੇ ਨੇ, ਔਰ ਜਿੰਨਾ ਪੈਸਾ ਅਸੀਂ ਡੈਟ ਸਰਵਿਸਿੰਗ ਦੇਈ ਜਾ ਰਹੇ ਹਾਂ। ਅੱਛਾ, ਇਸ ਦਰਮਿਆਨ ਜੇ ਮੈਨੂੰ ਤੁਸੀਂ ਦਿਖਾਓ ਵੀ 9 ਸਾਲਾਂ ਚ ਅਸੀਂ ਇਨਫਰਾਸਟ੍ਰਕਚਰ ਕਿਹੜਾ ਬਣਾਇਆ, ਮੈਨੂੰ ਉਹ ਵੀ ਕਿਤੇ ਨਜ਼ਰ ਨਹੀਂ ਆ ਰਿਹਾ। ਸੋ ਇਸ ਕਾਰਨ ਮੈਂ ਤੈਨੂੰ ਕਹਿ ਰਿਹਾ ਵੀ ਲੋਕ ਬਹੁਤ ਨਾਰਾਜ਼ ਨੇ, ਬਹੁਤ ਜ਼ਿਆਦਾ। ਅੱਛਾ, ਹੁਣ ਮੈਂ ਤੁਹਾਨੂੰ ਇੱਕ ਅੰਦਰ ਦੀ ਖਬਰ ਹੋਰ ਦੱਸਦਾ ਕਿ ਉਹ ਕਿਤੇ ਨਾ ਕਿਤੇ ਉਹ ਮਨ ਨੂੰ ਇਹ ਸਮਝਾ ਕੇ ਬੈਠੇ ਨੇ ਕਿ ਕੋਈ ਗੱਲ ਨੀ, ਟੋਰਾਂਟੋ ਦੇ ਵਿੱਚ ਸਾਡੀ ਸੀਟਾਂ ਦੇਖਦੇ ਆ ਉੱਥੇ ਥੱਲੇ ਹੋਣੀਆਂ ਕਿ ਨਹੀਂ ਹੋਣੀਆਂ, ਪਰ ਅਸੀਂ ਬ੍ਰੈਮਟਨ ਚ ਬੜੇ ਸਟਰੋਂਗ ਆ ਜੀ, ਅਸੀਂ ਮਿਸੀਸਾਗਾ ਚ ਬੜੇ ਸਟਰੋਂਗ ਆ। ਸੋ ਬ੍ਰੈਮਟਨ ਚ ਕਿੰਨੇ ਸਟਰੋਂਗ ਆ ਜਾਂ ਮਿਸੀਸਾਗਾ ਚ ਕਿੰਨੇ ਸਟਰੋਂਗ ਆ, ਇਹਦੇ ਵਾਸਤੇ ਅਸੀਂ ਇੱਕ ਬਹੁਤ ਬਹੁਤ ਇੰਟਰਸਟਿੰਗ ਫੈਕਟ ਔਰ ਫਿਗਰ ਨਾਲ ਹਰਿੰਦਰ ਨਵਾ ਸਾਹਿਬ ਰਿਪੋਰਟ ਕੱਢ ਰਹੇ ਆ, ਉਹ ਵਾਇਸ ਮੀਡੀਆ ਤੇ ਅਸੀਂ ਬਹੁਤ ਔਰ ਫੈਕਟ ਔਰ ਫਿਗਰ ਦੇ ਨਾਲ, ਕੋਈ ਉਹਨੂੰ ਚੁਣੌਤੀ ਨਹੀਂ ਦੇ ਸਕੇਗਾ ਕਿ ਨਹੀਂ ਜੀ ਤੁਸੀਂ ਗਲਤ ਕਹਿ ਰਹੇ ਹੋ, ਉਹ ਤੁਹਾਨੂੰ ਇੱਕ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ। ਸੋ ਫੈਬਰੀ ਦੇ ਵਿੱਚ ਤੁਹਾਨੂੰ ਇੱਕ ਬਹੁਤ ਇੰਟਰਸਟਿੰਗ ਰਿਪੋਰਟ ਜਿਹੜੀ ਕੈਨੇਡਾ ਦੇ ਵਿੱਚ ਕੋਈ ਮੀਡੀਆ ਨਹੀਂ, ਕਿਸੇ ਵੀ ਮੀਡੀਆ ਕੋਲ ਨਹੀਂ ਹੋਏਗੀ, ਸੋ ਉਹ ਮੈਂ ਤਿਆਰ ਕਰ ਰਿਹਾ, ਪਰ ਮੈਂ ਅਚਾਨਕ ਕਿਉਂਕਿ ਬਹੁਤ ਵੱਡੀ ਇਹ ਮੈਂ ਸਟੇਟਮੈਂਟ ਦੇਣ ਜਾ ਰਿਹਾ ਕਿ ਤੁਸੀਂ ਬ੍ਰੈਮਟਨ ਚ ਮਿਸੀਸਾਗਾ ਚ ਕਿੱਥੇ ਖੜੇ ਹੋ, ਤੁਸੀਂ ਲੋਕ ਪਸੰਦ ਕਰਦੇ ਆ ਕਿ ਨਹੀਂ ਪਸੰਦ ਕਰਦੇ ਇਹਨਾਂ ਦੇ ਕੰਮ ਨੂੰ, ਕਿਉਂਕਿ ਅਸੀਂ ਹਵਾ ਚ ਨਹੀਂ ਨਾ ਗੱਲ ਕਰ ਸਕਦੇ ਲੋਕ ਤੁਹਾਨੂੰ ਪਸੰਦ ਨਹੀਂ ਕਰ ਰਹੇ ਪਸੰਦ ਕਰ ਰਹੇ, ਉਹਦੇ ਤੇ ਰਿਪੋਰਟ ਅਸੀਂ ਮਹੀਨੇ ਡੇਢ ਮਹੀਨੇ ਤੋਂ ਤਿਆਰ ਕਰ ਰਹੇ ਹਾਂ ਵਿਦ ਫੈਕਟਸ ਐਂਡ ਫਿਗਰ, ਉਹ ਅਸੀਂ ਪ੍ਰੈਜੈਂਟ ਕਰਾਂਗੇ, ਅਨਾਊਂਸ ਕਰਕੇ ਪ੍ਰੈਜੈਂਟ ਕਰਾਂਗੇ, ਔਰ ਇਹਨਾਂ ਦੇ ਸਾਹਮਣੇ ਰੱਖ ਦਾਂਗੇ ਕਿ ਲਓ ਜੀ ਆਹ ਤੁਹਾਡੀ ਰਿਪੋਰਟ ਹੈ, ਲੋਕ ਕੀ ਕਹਿ ਰਹੇ ਨੇ ਤੁਹਾਡੇ ਬਾਰੇ। ਜੇ ਤੁਹਾਨੂੰ ਹੋ ਸਕਦਾ ਹੈ ਕਿ ਉਹ ਰਿਪੋਰਟ ਤੇ ਸਾਡੇ ਕੋਲ ਇਹੀ ਨਿਕਲੇ ਕਿ ਜੀ ਲੋਕ ਬਹੁਤ ਪਸੰਦ ਕਰ ਰਹੇ ਨੇ, ਮੈਨੂੰ ਨਹੀਂ ਪਤਾ, ਲੇਕਿਨ ਕੀ ਕਹਿ ਰਹੇ ਨੇ ਲੋਕ ਇਹਨਾਂ ਦੇ ਬਾਰੇ,
ਲੋਕ ਪਸੰਦ ਕਰਦੇ ਨੇ ਇਹਨਾਂ ਨੂੰ, ਮੈਂ ਤਾਂ ਜਿੰਨੇ ਲੋਕਾਂ ਨੂੰ ਜਾਣਦਾ ਸਾਰੇ ਗਾਲਾਂ ਹੀ ਕੱਢਦੇ ਇਹਨਾਂ ਨੂੰ, ਪਰ ਉਹਨੂੰ ਕਿਹੜਾ ਲੋਕ,
ਚਲੋ ਆਪਾਂ ਲੈਂਗੁਏਜ ਦਾ ਖਿਆਲ ਰੱਖਣਾ, ਪਰ ਅਪਸੈਟ ਨੇ ਲੋਕ ਨਾਰਾਜ਼ ਨੇ, ਲੋਕ ਕਹਿ ਰਹੇ ਵੀ ਅਸੀਂ ਇਸ ਵੇਲੇ ਲਈ ਚੈਲੰਜਸ ਜਿਹੜੇ ਨੇ ਉਹ ਵੱਧ ਗਏ ਨੇ। ਸੋ ਮੈਂ ਰੰਧਾਵਾ ਸਾਹਿਬ ਅਸੀਂ ਦੇ ਰਿਪੋਰਟ ਵਿਦ ਫੈਕਟ ਐਂਡ ਫਿਗਰ ਪੇਸ਼ ਕਰਨ ਜਾ ਰਹੇ ਇਹਨਾਂ ਲਈ, ਠੀਕ ਹੈ
ਜੀ।
ਥੈਂਕ ਯੂ ਰੰਧਾਵਾ ਸਾਹਿਬ, ਥੈਂਕ ਯੂ। ਹਾਂਜੀ ਜਸਵਿੰਦਰ ਮਿਲੂ ਜੀ, ਜਸਵਿੰਦਰ ਮਿਲੂ ਜੀ ਤੁਸੀਂ ਆਉਂਦੇ ਰਹੋ।
ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ ਕਾਲ ਲੈਣ ਦਾ ਜੀ, ਬਹੁਤ ਤੁਹਾਡਾ ਪ੍ਰੋਗਰਾਮ ਇਨਫੋਰਮੇਟਿਵ ਹੁੰਦਾ, ਬਹੁਤ ਨੌਲੇਜ ਮਿਲਦਾ ਜੀ ਤੁਹਾਨੂੰ। ਕੁਐਸਚਨ,
ਥੈਂਕ ਯੂ ਫੋਰ ਦਾ ਕਾਈਂਡ ਵਰਡਸ।
ਜਿਹੜੀ ਗਵਰਨਮੈਂਟ ਨੂੰ ਤੁਸੀਂ ਪਸੰਦ ਕਰਦੇ ਜਾਂ ਨਹੀਂ ਕਰਦੇ ਜੀ, ਅਸੀਂ ਤੁਹਾਨੂੰ ਨਫ਼ਰਤ ਕਰਦੇ ਜੀ,
ਨਫ਼ਰਤ ਕਰਦੇ ਹਾਂ ਗਵਰਨਮੈਂਟ ਨੂੰ। ਚਲੋ ਇਹ ਤਾਂ ਸਟਰੋਂਗ ਸਟੇਟਮੈਂਟ ਹੋ ਗਈ, ਪਰ ਤੁਸੀਂ ਮਤਲਬ ਬੇਸਿਕਲੀ ਕਹਿਣਾ ਚਾਹੁੰਦੇ ਹੋ ਪਸੰਦ ਨਹੀਂ ਕਰਦੇ?
ਨਹੀਂ ਸਰ, ਵੀ ਡੋਂਟ। ਤੇ ਮੈਨੂੰ ਜੋ ਲੱਗਦਾ ਹੈਗਾ, ਇੱਥੋਂ ਕੋਈ ਵੀ ਸੀਟ ਜਿਹੜੀ ਹੈਗੀ ਹੈ ਆਪਣੀ ਲਿਬਰਲ ਪਾਰਟੀ ਨਹੀਂ ਵਿਨ ਕਰੇਗੀ, ਸਾਰੀਆਂ ਪੀਸੀ ਦੀ ਪਾਰਟੀ ਦੇ ਮੈਂਬਰ ਵਿਨ ਕਰਨਗੇ, ਜੇਕਰ ਕੋਈ ਪ੍ਰੋਪਰ ਬੰਦੇ ਖੜੇ ਹੋਵੇ ਉਹਨਾਂ ਦੇ। ਦੂਸਰਾ ਸਰ, ਕ੍ਰਾਈਮ ਜਿਹੜਾ ਬਹੁਤ ਵੱਧ ਰਿਹਾ ਹੈ। ਤੀਸਰਾ, ਇਹ ਜਿਹੜੀ ਪਾਰਟੀ ਹੈ, ਮੈਨੂੰ ਲੱਗਦਾ ਜਿੱਦਾਂ ਬਾਦਲ ਸਾਹਿਬ ਉਹਨਾਂ ਦੀ ਪਾਰਟੀ ਹੁੰਦੀ ਸੀਗੀ ਜੀ, ਆਟਾ ਦਾਲ ਸਕੀਮ, ਵੋਟ ਦੀ ਰਾਜਨੀਤੀ, ਉਹ ਸ਼ੁਰੂ ਹੋ ਗਿਆ ਇੱਥੇ। ਅਸੀਂ ਪ੍ਰੋਪਰਟੀ ਲਿਸਟ ਕੀਤੀ ਲੀਜ਼ ਦੇ ਲਈ, ਆਈ ਸ਼ੁਡਨਟ ਡਿਸਕਲੋਜ਼, ਬਟ ਯੂ ਨੋ ਕਲਾਇੰਟ ਦੀ ਕਾਲ ਆਈ, ਸਾਨੂੰ ਉਹਨਾਂ ਨੇ ਪੇਪਰ ਵਰਕ ਭੇਜਿਆ। 5 ਸਾਲ ਲਈ ਕਮਿਟ ਕੀਤਾ ਜੀ, $3,000 ਮਹੀਨੇ ਦਾ ਰੈਂਟ ਉਹਨਾਂ ਨੂੰ, ਬਾਕੀ ਸਾਰੀਆਂ ਹੋਰ ਫ੍ਰੀ ਫੀਸ। ਉਹ ਕੈਨੀਆ ਤੋਂ ਬੰਦੇ ਫਿਜੀ ਆਏ। ਹਾਂਜੀ, ਅਸੀਂ ਅਸੀਂ ਸਾਰਾ ਦਿਨ, ਮੈਂ ਸਵੇਰ ਦਾ ਜੀ 3:30 ਦਾ ਉੱਠਿਆ, ਮੈਂ ਪਹਿਲਾਂ ਮੈਂ ਇੱਕ ਜੋਬ ਤੇ ਗਿਆ, ਹੁਣ ਮੈਂ ਦੂਸਰਾ ਆਪਣਾ ਰਿਅਲ ਸਟੇਟ ਦਾ ਕੰਮ ਸ਼ੁਰੂ ਕਰਨਾ ਹੈ ਨਾ, ਮੇਰੀ ਵਾਈਫ ਵੀ ਸਵੇਰ ਦੀ ਕੰਮ ਤੇ ਗਈ ਵੀ ਹੈ, ਤੇ ਅਸੀਂ ਕੀ ਇਹਨਾਂ ਨਾਲ ਜੁਰਮ ਕਰ ਦਿੱਤਾ, ਅਸੀਂ ਟੈਕਸ ਪੇ ਕਰ ਰਹੇ ਸਾਰਾ ਕੁਛ, ਇਹ ਦੂਸਰੀ ਦੁਨੀਆ ਤੋਂ ਬੰਦੇ ਲਿਆ ਲਿਆ ਕੇ ਪੈਸੇ ਵੱਡੀ ਜਾ ਰਹੇ ਹੈਗੇ ਆ। ਉਹ ਵੀ 5-5 ਸਾਲ ਲਈ ਕਮਿਟ ਕੀਤਾ ਵਾ ਜੀ। ਸੋ ਇੱਕ ਹੋਰ ਸਾਨੂੰ ਐਪਲੀਕੇਸ਼ਨ ਆਈ, ਸਿੰਗਲ ਮਾਮ ਵਿਦ 3 ਕਿਡਸ, ਮੰਥਲੀ ਇਨਕਮ ਜੀ $10,000, ਸ਼ੀ ਇਜ਼ ਨਾਟ ਮੇਕਿੰਗ, ਸ਼ੀ ਇਜ਼ ਨਾਟ ਵਰਕਿੰਗ, ਪਰ ਮੰਥਲੀ ਇਨਕਮ $10,000 ਜੀ ਇਹਦੀ ਪੇਪਰ ਤੇ। ਉਸ ਐਪ ਮਿਲਦਾ ਹੈਗਾ ਅੰਟਾਰੀਓ ਬੈਨੀਫਿਟ ਮਿਲਦਾ ਹੈਗਾ, ਟ੍ਰਿਲੀਅਨ ਬੈਨੀਫਿਟ ਮਿਲਦਾ ਹੈਗਾ, ਬੈਲਫੇਅਰ ਮਿਲਦੀ ਹੈਗੀ, ਸਾਰਾ ਕੁਛ। ਤੇ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਨੇ ਕੋਈ ਜ਼ੁਲਮ ਕਰਤਾ ਜੀ? ਸੋ ਇਹ ਜਿਹੜੀ ਵੋਟ ਦੀ ਰਾਜਨੀਤੀ ਨੂੰ ਛੱਡ ਕੇ ਐਕਚੁਅਲ ਪੋਲੀਟੀਸ਼ੀਅਨ ਬੰਦੇ ਆਣੇ ਚਾਹੀਦੇ ਆ, ਜਿਹੜੇ ਇਸ ਕੰਟਰੀ ਨੂੰ ਬੈਟਰ, ਜਿਹੜਾ ਸੀ ਮੈਂ 91 ਛੱਡ ਕੇ ਆਇਆ ਜੀ, ਇਸ ਕੰਟਰੀ ਇੰਡੀਆ ਛੱਡ ਕੇ ਆਏ ਸੀ, ਇੱਕ ਸਪਨਾ ਲੈ ਕੇ ਜੀ, ਅਸੀਂ ਇੱਥੇ ਮਿਹਨਤ ਕਰਾਂਗੇ, ਕਾਮਯਾਬ ਹੋਵਾਂਗੇ, ਬੈਟਰ ਲਾਈਫ ਜੀਤ ਗੁਜ਼ਾਰਾਂਗੇ, ਪਰ ਉਹ ਸਾਨੂੰ ਲੱਗ ਨਹੀਂ ਰਿਹਾ ਹੁਣ ਇਸ ਵੇਲੇ। ਜਿਹੜੇ ਬੱਚੇ ਸਾਡੇ ਯੂਨੀਵਰਸਿਟੀਜ਼ ਵਿੱਚ ਪੜ੍ਹ ਰਹੇ ਆ, ਅਸੀਂ ਉਹਨਾਂ ਦੀਆਂ ਫੀਸ ਪੇ ਕਰ ਰਹੇ ਹਾਂ, ਉਹਨਾਂ ਦੀ ਬੋਰਡਿੰਗ ਲੋਜਿੰਗ ਹਰ ਚੀਜ਼ ਪੇ ਕਰ ਰਹੇ ਹਾਂ, ਪਰ ਜੋ ਲੱਗ ਰਿਹਾ ਕਿ ਉਹਨਾਂ ਨੂੰ ਜਿਹੜੀ ਜੋਬ ਨਹੀਂ ਮਿਲਣੀ ਜੀ। ਸੋ ਅਸੀਂ ਰੋਂਗ ਪਾਥ ਤੇ ਚਲੇ ਗਈ ਸਾਡੀ ਗੌਰਮੈਂਟ, ਅਸੀਂ ਲੋਕ, ਅਸੀਂ ਆਲਵੇਜ਼ ਇਹ ਸੋਚਿਆ ਕਿ ਇੰਡੀਆ ਚ ਆ ਹੋ ਗਿਆ ਜੀ, ਇੰਡੀਆ ਚ ਇਹ ਹੋ ਗਿਆ ਜੀ, ਅਸੀਂ ਇਹ ਨੀ ਸੋਚਿਆ ਕਿ ਇੱਥੇ ਕੀ ਹੋ ਗਿਆ। ਵੀ ਸ਼ੁਡ ਫਾਈਟ ਫਾਰ ਦਿਸ ਨਾਉ, ਇਟਸ ਟੂ ਲੇਟ ਆਲਰੇਡੀ, ਬਟ ਵੀ ਸ਼ੁਡ ਸਟਿਲ ਵੇਕ ਅਪ ਐਂਡ ਯੂ ਨੋ ਪ੍ਰੋਪਰ ਬੰਦੇ ਪੇ ਪਿਕ ਕਰੀਏ, ਜਿਹੜੇ ਪ੍ਰੋਪਰ ਸਿਸਟਮ ਨੂੰ ਰਨ ਕਰ ਸਕਣ, ਨਾ ਕਿ ਉਹੀ ਜੀ ਚਲੋ ਐਤਕੀ ਹੁਣ ਪੀਸੀ ਵਾਲੇ ਪਿਕ ਕਰ ਲਓ, ਇਹਨਾਂ ਨੇ ਵੀ ਸੇਮ ਡਰਾਮਾ ਕਰਨਾ, ਮੁੜ ਕੇ ਅਗਲੀ ਵਾਰੀ ਫੇਰ ਲਿਬਰਲ ਪਿਕ ਕਰ ਲਓ। ਸੋ ਇਹ ਮੇਰੇ ਵਿਚਾਰ ਹੈ ਜੀ, ਸੋਰੀ ਮੈਂ ਜੇ ਕੋਈ ਗਲਤ ਕਿਹਾ ਤਾਂ ਆਮ ਸੋਰੀ ਜੀ।
ਨਹੀਂ ਨਹੀਂ ਜਸਵਿੰਦਰ ਜੀ ਬਿਲਕੁਲ ਠੀਕ ਹੈ, ਮੇਰੀ ਸੁਜੈਸ਼ਨ ਇਸ ਮਾਮਲੇ ਚ ਇਹੀ ਹੈ ਕਿ ਕਈ ਲੋਕ ਕਹਿੰਦੇ ਕਿ ਜੀ ਲਿਬਰਲ ਠੀਕ ਹੈ ਕਿ ਕੰਜ਼ਰਵੇਟਿਵ ਠੀਕ ਹੈ ਕਿ ਜਾਂ ਫਿਰ ਐਨਡੀਪੀ ਠੀਕ ਹੈ। ਮੈਂ ਉਹਨਾਂ ਨੂੰ ਇਹ ਗੱਲ ਕਰ ਰਿਹਾ ਕਿ ਇੱਕ ਵਾਰ ਨਾ ਇਹ ਮੈਸੇਜ ਦੇ ਦਿਓ ਕਿ ਅਸੀਂ ਪਾਰਟੀ ਦੇ ਪਿੱਛੇ ਨਹੀਂ ਹੈ, ਅਸੀਂ ਕੈਂਡੀਡੇਟ ਵਧੀਆ ਹੋਣਾ ਚਾਹੀਦਾ। ਠੀਕ ਹੈ, ਮੈਂ ਤੁਹਾਨੂੰ ਹੱਥ ਜੋੜ ਕੇ ਇੱਕ ਹੀ ਬੇਨਤੀ ਕਰਦਾ ਕਿ ਇਸ ਵਾਰ ਜਦੋਂ ਵੀ ਇਲੈਕਸ਼ਨ ਹੋਏ, ਕੋਈ ਵੀ ਮਿਊਨਿਸਪਲ ਹੋਵੇ, ਮਿਊਨਿਸਪਲ ਵੀ ਬਹੁਤ ਇੰਪੋਰਟੈਂਟ ਆ, ਪ੍ਰੋਵਿੰਸ਼ੀਅਲ ਹੋਏ, ਫੈਡਰਲ ਹੋਏ, ਕੋਈ ਵੀ ਇਲੈਕਸ਼ਨ, ਈਵਨ ਆ ਬਾਈ ਇਲੈਕਸ਼ਨ ਹੋ ਰਹੀ ਹੈ ਹੁਣ ਮਿਲਟਨ ਦੇ ਵਿੱਚ, ਸਰ ਅਸੀਂ ਕੈਂਡੀਡੇਟਸ ਨੂੰ ਇਨਵਾਈਟ ਕਰਾਂਗੇ। ਠੀਕ ਹੈ, ਉਹ ਤੁਸੀਂ ਡਿਬੇਟ ਜ਼ਰੂਰ ਦੇਖੋ, ਜਦ ਤੁਸੀਂ ਡਿਬੇਟ ਦੇਖੋਗੇ ਤੁਹਾਨੂੰ ਦੁੱਧ ਦਾ ਦੁੱਧ ਪਾਣੀ। ਸਰ ਸਾਨੂੰ ਪੰਜਾਂ ਮਿੰਟਾਂ ਚ ਪਤਾ ਲੱਗ ਜਾਂਦਾ, ਇੱਕ ਘੰਟੇ ਦੀ ਡਿਬੇਟ ਹੁੰਦੀ, ਸਾਨੂੰ 5 ਮਿੰਟ ਚ ਪਤਾ ਲੱਗ ਜਾਂਦਾ ਇਸ ਬੰਦੇ ਨੇ ਕਰਨਾ ਕੀ ਹੈ, ਪਰ ਅਸੀਂ ਕੋਈ ਗੱਲ ਨਹੀਂ, ਇੱਕ ਘੰਟਾ ਹਰ ਮੁੱਦੇ ਤੇ ਗੱਲ ਹੁੰਦੀ ਹੈ, ਕ੍ਰਾਈਮ ਤੇ, ਇਕਨੋਮੀ ਤੇ, ਜਦੋਂ ਬੰਦਾ ਸਾਹਮਣੇ ਗੱਲ ਕਰ ਰਿਹਾ ਤੁਹਾਨੂੰ ਪਤਾ। ਚੰਗਾ ਕੈਂਡੀਡੇਟ ਚੁਣੋ। ਕਈ ਬੰਦੇ ਸਰ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ, ਕਈ ਬੰਦੇ ਕਹਿੰਦੇ ਜੀ ਉਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ, ਉਹ ਡਿਬੇਟ ਚ ਆਉਂਦੇ ਨਹੀਂ ਹੈ ਫਿਰ ਵੀ ਜਿੱਤ ਜਾਂਦੇ ਆ। ਕਈ ਬੰਦੇ ਡਿਬੇਟ ਚ ਆ ਕੇ ਮੈਨੂੰ ਖੁਦ ਸਮਝ ਆ ਰਿਹਾ ਹੁੰਦਾ ਕਿ ਇਹਨਾਂ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਹੈ। ਜਦੋਂ 3 ਬੰਦੇ ਆਹਮਣੇ ਸਾਹਮਣੇ ਗੱਲ ਕਰ ਰਹੇ ਹੁੰਦੇ ਆ, ਉਹਨਾਂ ਦੇ ਆਨਸਰ ਵਿਦ ਡਿਊ ਰਿਸਪੈਕਟ ਮੈਂ ਕਹਿ ਰਿਹਾ, ਅਦਬ ਨਾਲ ਕਹਿ ਰਿਹਾ, ਰਿਸਪੈਕਟ ਨਾਲ ਕਹਿ ਰਿਹਾ ਕਿ ਬੜੇ ਵਰਸ ਹੁੰਦੇ ਨੇ। ਮੈਂ ਹੋਰ ਕੋਈ ਸਖਤ ਵਰਡ ਮੈਨੂੰ ਖੁਦ ਸਮਝ, ਮੈਂ ਕਹਿੰਦਾ ਮੈਨੂੰ ਨਜ਼ਰ ਆ ਰਿਹਾ ਹੁੰਦਾ ਕਿ ਨਾ ਇਹਨੂੰ ਇਕਨੋਮੀ ਦਾ ਪਤਾ ਹੈ, ਨਾ ਇਹਦੇ ਕੋਲ ਕੋਈ ਆਈਡੀਆ ਆ, ਪਤਾ ਨਹੀਂ ਕਿਹੜੇ ਬੰਦੇ ਇਹਨਾਂ ਨੂੰ ਸਪੋਰਟ ਕਰ ਰਹੇ ਨੇ। ਲੇਕਿਨ ਉਹਦੇ ਬਾਵਜੂਦ ਅਸੀਂ ਫੇਰ ਦੇਖਦੇ ਹਾਂ ਨਤੀਜੇ ਚ ਉਹ ਬੰਦਾ ਜਿੱਤ, ਕਿਉਂਕਿ ਕਈ ਬੰਦੇ ਕਹਿੰਦੇ ਜੀ ਤੁਸੀਂ ਡਿਬੇਟ ਤੋਂ ਬਾਅਦ ਨਾ ਉੱਥੇ ਦੱਸਿਆ ਕਰੋ ਵੀ ਤੁਹਾਡੇ ਮੁਤਾਬਿਕ ਅਨੈਲਿਸਿਸ ਦਿਆ ਕਰੋ ਕੌਣ ਜਿੱਤਿਆ ਕੌਣ ਹਾਰਿਆ। ਮੈਂ ਕਿਹਾ ਜੇ ਅਸੀਂ ਵੀ ਵਿਲ ਨਾਟ ਬੀ ਓਬਜੈਕਟਿਵ ਇਨ ਆਵਰ ਰਿਪੋਰਟਿੰਗ, ਜੇ ਮੈਂ ਫੈਸਲਾ ਦੇ ਦਿਆਂਗਾ ਜੀ ਆਹ ਬੰਦਾ ਜਿੱਤਿਆ ਹਾਰਿਆ, ਨਹੀਂ ਅਸੀਂ ਸਵਾਲ ਪੁੱਛ ਲਏ, ਤੁਸੀਂ ਖੁਦ ਇੱਕ ਮਿੰਟ ਤੁਹਾਡੇ ਸਾਹਮਣੇ ਅਸੈਸਮੈਂਟ ਹੋ ਜਾਂਦੀ ਹੈ। ਤੁਸੀਂ ਇੱਕ ਘੰਟਾ ਜਦ ਸੁਣਦੇ ਹੋ ਕਿ 3 ਬੰਦਿਆਂ ਨੂੰ ਆਹਮਣੇ ਸਾਹਮਣੇ, ਕਿ ਬਿਲਕੁਲ ਆਹਮਣੇ ਸਾਹਮਣੇ 3 ਬੰਦੇ, 4 ਬੰਦੇ, 2 ਬੰਦੇ, ਜਿਹੜਾ ਡਿਬੇਟ ਚ ਨਹੀਂ ਆਇਆ। ਦੇਖੋ ਮੈਂ ਤੇ ਸਾਫ਼ ਕਹਿੰਦਾ ਵੀ ਜਿਹੜਾ ਬੰਦਾ ਡਿਬੇਟ ਚ ਨਹੀਂ ਆਇਆ, ਮੈਂ ਤੇ ਉਹਨੂੰ ਸਿੰਪਲ ਕਹਿੰਦਾ ਵੀ ਉਹਨੂੰ ਮੈਂ ਜ਼ਿੰਦਗੀ ਚ ਕਦੇ ਵੋਟ ਨਾ ਪਾਵਾਂ, ਜ਼ਿੰਦਗੀ ਚ ਕਦੇ ਵੋਟ ਨਾ ਪਾਵਾਂ। ਵੀ ਭਾਈ ਸਾਹਿਬ ਤੁਹਾਡੇ ਕੋਲ ਹੋਰ ਕਿਹੜਾ ਜ਼ਰੂਰੀ ਕੰਮ ਹੈ, ਕਿਹੜਾ ਜ਼ਰੂਰੀ ਕੰਮ ਹੈ? ਉਹ ਸਾਨੂੰ ਕਹਿਣਗੇ ਜੀ ਡੋਰ ਨੋਕਿੰਗ ਕਰਨ ਗਏ ਆ, ਅਸੀਂ ਇੱਧਰ ਗਏ, ਅਸੀਂ ਉੱਧਰ ਗਏ, ਕਈ ਤਾਂ ਉੱਦਾਂ ਡਿਬੇਟ ਤੋਂ ਭੱਜਦੇ ਫਿਰਦੇ ਆ। ਇੰਨੇ ਨਲਾਇਕ ਅਸੀਂ, ਬਲਕਿ ਜਸਵਿੰਦਰ ਸਾਹਿਬ ਅਸੀਂ ਤਾਂ ਸਾਫ਼ ਕਹਿੰਦੇ ਹਾਂ ਵੀ ਇੰਨੇ ਨਲਾਇਕ ਬੰਦੇ, ਕਈ ਵਾਰ ਅਸੀਂ ਜਿਹੜਾ ਬੰਦਾ ਮਤਲਬ ਕਿ ਕੋਈ, ਮੈਂ ਫਿਰ ਉਹੀ ਗੱਲ ਕਈ ਵਾਰ ਕਹਿੰਦਾ ਹੁੰਦਾ ਕਿ ਜਿਹੜਾ ਬੰਦੇ ਨੂੰ ਅਸੀਂ, ਜਿਹੜਾ ਚੂਹਾ ਹੈ ਨਾ ਉਹਨੂੰ ਅਸੀਂ ਮਾਊਸ ਨੂੰ ਟੀਕਾ ਲਾਉਣ ਦੀ ਇਜਾਜ਼ਤ ਦਈਏ ਕਿ ਨਹੀਂ ਭਾਈ ਸਾਹਿਬ ਤੁਸੀਂ ਚੂਹੇ ਦੀ ਜਾਨ ਕੱਢ ਦੇਣੀ ਹੈ, ਤੁਸੀਂ ਤੁਹਾਨੂੰ ਤੁਸੀਂ ਇਹ ਕੰਮ ਨਾ ਕਰੋ, ਇਹ ਕਿਸੇ ਕੰਪਾਊਂਡਰ ਨੂੰ ਦੇ ਦਿਓ, ਬਾਹਰ ਬੰਦਾ ਡਾਕਟਰ ਸਾਹਿਬ ਨੀ, ਨਰਸ ਨੀ, ਉਹ ਬਾਹਰ ਕੰਪਾਊਂਡਰ ਬੈਠਾ ਕੁਛ, ਉਹ ਆਪਣਾ ਟੀਕਾ ਇੰਜੈਕਸ਼ਨ ਬਹੁਤ ਸੋਹਣਾ ਲਾ ਦੇਣਗੇ, ਤੁਸੀਂ ਨਾ ਲਾਓ ਤੇ ਚੂਹਾ ਵਿਚਾਰਾ ਮਰ ਜਾਏਗਾ, ਤੁਹਾਨੂੰ ਇੰਨੀ ਵੀ ਸੈਂਸ ਨਹੀਂ ਹੈ। ਤੇ ਉਹ ਬੰਦੇ ਨੂੰ ਅਸੀਂ ਕੈਬਨਿਟ ਮੰਤਰੀਆਂ ਬਣਾ ਕੇ ਇੱਥੇ ਘੁਮਾ ਰਹੇ ਹਾਂ। ਸੋ ਮੇਰੀ ਬੇਨਤੀ ਬਸ ਇਹੀ ਹੈ ਕਿ ਧਿਆਨ ਦੇ ਨਾਲ ਵੋਟ ਪਾਓ, ਪਾਰਟ ਇਹ ਨਹੀਂ ਵੀ ਮੇਰੀ ਆਹ ਪਾਰਟੀ ਆ, ਮੇਰਾ ਆਹ ਬੰਦਾ, ਨਹੀਂ, ਤੁਸੀਂ ਬਹੁਤ ਹੀ ਧਿਆਨ ਦੇ ਨਾਲ ਜਿਹੜਾ ਕੰਪੀਟੈਂਟ ਬੰਦਾ ਸੁਣ ਲਓ, ਮੇਰੀ ਵੀ ਨਾ ਸੁਣੋ। ਮੈਂ ਅਸੀਂ ਤਾਂ ਵੈਸੇ ਮੇਨ ਸਟ੍ਰੀਮ ਮੀਡੀਆ 'ਚ ਤਾਂ ਇੰਡੋਰਸ ਕਰ ਦਿੰਦੇ ਨੇ ਨਾ ਜੀ, ਟੋਰੋਂਟੋ ਸਟਾਰ ਕਹਿੰਦਾ ਜੀ ਇਹਨੂੰ ਫੜ ਲਿਆ ਸੀ, ਪਤਾ ਨਹੀਂ ਕੀ ਇਹ ਕਰਦੇ ਨੇ ਨਹੀਂ ਕਰਦੇ ਡੀਲ, ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ। ਨੈਸ਼ਨਲ ਪੋਸਟ ਇਹਨੂੰ ਇੰਡੋਰਸ ਕਰ ਲੈਂਦਾ, ਕਿਸੇ ਨੇ ਇਹਨੂੰ ਇੰਡੋਰਸ ਕਰ ਲਿਆ, ਕਿਸੇ ਨੇ ਉਹਨੂੰ, ਮੈਂ ਕਿਸੇ, ਅਸੀਂ ਵਾਈ ਮੀਡੀਆ ਤੇ 23 ਸਾਲ 'ਚ ਨਾ ਕੀਤਾ ਨਾ ਕਰਨਾ, ਪਰ ਜੇ ਮੈਂ ਵੀ ਕਹਾਂ ਵੀ ਇਹਨੂੰ ਵੋਟ ਪਾ, ਮੇਰੀ ਵੀ ਨਾ ਸੁਣੋ। ਤੁਸੀਂ ਕਹੋ ਸਰ ਅਸੀਂ ਤੁਹਾਡੀ ਡਿਬੇਟ ਦੇਖ ਰਹੇ ਹਾਂ, ਵੀਰ ਜੀ ਤੁਹਾਡੀ ਵੀ ਨਹੀਂ ਸੁਣਨੀ, ਅਸੀਂ ਤੁਹਾਡਾ ਕੰਮ, ਤੁਹਾਡੀ ਜੌਬ ਖਤਮ, ਤੁਸੀਂ ਆਪਣਾ ਕੰਮ ਕਰੋ। ਬਹੁਤ ਤੁਹਾਡਾ ਧੰਨਵਾਦ ਯੁਧਵੀਰ ਜੀ, ਤੁਸੀਂ ਡਿਬੇਟਾਂ ਕਰਾਉਂਦੇ ਹੋ ਹਰ ਸਾਲ, ਮਿਹਨਤ ਕਰਦੇ ਹੋ। ਲਾਸਟ ਟਾਈਮ ਮੇਰੇ ਆਫਿਸ ਨੇ ਕਿਹਾ ਕਿ ਸਰ ਵੀ ਆਰ ਵੈਰੀ ਸੋਰੀ, ਯੋਰ ਸਕੈਜੂਲ ਵਾਸ ਵੈਰੀ ਗਰੂਲਿੰਗ, ਵੈਰੀ ਕਰੂਅਲ, ਤੁਹਾਡੇ ਤੇ ਇੰਨੀ ਸਖਤੀ ਅਸੀਂ ਕੀਤੀ। ਸਰ ਯਕੀਨ ਜਾਣਨਾ, ਰੋਟੀ ਖਾਣ ਦਾ ਵੀ ਅਸੀਂ ਟਾਈਮ ਨਹੀਂ ਸੀ ਉਹਦੇ ਵਿੱਚ ਮੇਰੇ ਕੋਲ, ਮੈਂ ਬਾਹਰੋਂ ਕਹਿੰਦਾ ਸੀ ਸਭ ਲਿਆ ਕੇ, ਮੈਂ ਬਸ ਉੱਥੇ ਬੈਠੇ ਬੈਠੇ ਖਾਂਦਾ। ਇੰਨੀ ਅਸੀਂ ਮਿਹਨਤ ਕਰਦੇ ਹਾਂ, ਇੰਨਾ ਕੰਮ ਕਰਦੇ, ਫਿਰ ਸਾਨੂੰ ਨਾ ਬੜੀ ਉਹ ਹੈਰਾਨੀ ਹੁੰਦੀ ਹੈ ਕਿ ਕੰਪੀਟੈਂਟ ਕੈਂਡੀਡੇਟ, ਇੱਕ ਕੈਂਡੀਡੇਟ ਵਿਚਾਰਾ ਸੀਗਾ, ਹੁਣ ਤੁਸੀਂ ਗੱਲ ਛੇੜੀ ਹੈ। ਅਜੈਬ ਸਿੰਘ ਜੀ ਤੁਹਾਡੀ ਕਾਲ ਅਗਲੀ ਹੈ, ਫਿਰ ਹਾਮਿਦ ਸਾਹਿਬ ਦੀ ਹੈ, ਫਿਰ ਦਵਿੰਦਰ ਜੀ ਦੀ ਹੈ, ਸਾਰੀਆਂ ਕਾਲ ਤੋਂ ਮੈਂ ਲਵਾਂਗਾ। ਇੰਨੀ ਗੱਲ ਮੈਂ ਕਹਿ ਦਿੰਦਾ, ਇੱਕ ਕੈਂਡੀਡੇਟ ਇੰਨੇ ਵਧੀਆ ਵਧੀਆ ਕਈ ਆਉਂਦੇ ਆ, ਉਹਨਾਂ ਕੋਲ ਪੈਸੇ ਨਹੀਂ ਹੁੰਦੇ, ਉਹਨਾਂ ਕੋਲ ਕੋਈ ਵੱਡੇ ਗਰੁੱਪ ਨਹੀਂ ਹੁੰਦੇ ਉਹਨਾਂ ਦੇ ਪਿੱਛੇ, ਲੇਕਿਨ ਉਹ ਆਪ ਹੀ ਕਹਿੰਦੇ ਆ। ਇੱਕ ਬੰਦੇ ਨੇ ਘਰ ਘਰ ਚੱਲ ਕੇ ਖੁਦ 5,000 ਬੰਦਿਆਂ ਨੂੰ ਅਪਰੋਚ ਕੀਤਾ ਸੀ, ਇੰਨੇ ਸੋਹਣੇ ਉਹਦੇ ਕੋਲ ਆਈਡੀਆ ਸੀਗੇ, ਇੰਨੀ ਸੋਹਣੀ ਗੱਲਬਾਤ ਸੀ। ਐਨੀਵੇਜ਼ ਮੈਂ ਬਸ ਇਹੀ ਫਿਰ ਬੇਨਤੀ ਕਰਾਂਗਾ, ਅਸੀਂ ਅਨਾਊਂਸ ਕਰਦੇ ਹਾਂ, ਤੁਸੀਂ ਜ਼ਰੂਰ ਸਭ ਨੂੰ ਦੱਸੋ, ਜਦੋਂ ਵੀ ਆ ਡਿਬੇਟਸ ਹੋਣੀਆਂ, ਫੈਡਰਲ ਹੋਣ, ਪ੍ਰੋਵਿੰਸ਼ੀਅਲ ਹੋਣ, ਮਿਊਨਸੀਪਲ ਹੋਣ, ਕੈਂਡੀਡੇਟਸ ਤੇ ਨਿਗਾਹ ਰੱਖੋ, ਪਾਰਟੀ ਨੂੰ ਛੱਡ ਦਿਓ ਇੱਕ ਮਿੰਟ ਲਈ, ਪਾਰਟੀ ਕਿਹੜੀ ਜਿੱਤੇਗੀ। ਜਿਹੜਾ ਕੈਂਡੀਡੇਟ ਤੁਹਾਨੂੰ ਵਧੀਆ ਲੱਗਦਾ ਹੈ, ਵਧੀਆ ਤੋਂ ਵਧੀਆ ਹਰ, ਔਰ ਦੂਸਰਿਆਂ ਨੂੰ ਵੀ ਦੱਸੋ। ਆਪਣੇ ਸਾਰੇ ਦੇ ਜੇ ਫਰਜ਼ ਕਰ ਲਓ, ਆਪਾਂ ਬ੍ਰੈਮਟਨ ਦੀ ਕਿਸੇ ਰਾਈਡਿੰਗ 'ਚ ਰਹਿੰਦੇ ਹਾਂ, ਸਾਡੇ ਰਿਸ਼ਤੇਦਾਰ ਵੌਨ 'ਚ ਰਹਿੰਦੇ ਆ, ਅਸੀਂ ਅਨਾਊਂਸ ਕਰਦੇ ਹਾਂ ਜੀ ਵੌਨ ਦੀ ਇਸ ਰਾਈਡਿੰਗ ਦੀ ਹੋਣ ਲੱਗੀ ਹੈ ਡਿਬੇਟ। ਅੱਛਾ ਜੀ, ਹੁਣ ਟੋਰੋਂਟੋ ਦੀ ਪਰ ਜਿਹੜੇ ਕੌਂਸਲਰ ਦੇ ਕੈਂਡੀਡੇਟ ਸੀ ਉਹਨਾਂ ਦੀ ਕੋਈ ਡਿਬੇਟ ਹੀ ਨਹੀਂ ਸੀਗੀ। ਉਹ ਕਹਿੰਦੇ ਜੀ ਪਹਿਲੀ ਜਗ੍ਹਾ ਤਾਂ ਸਾਨੂੰ ਮਿਲੀ ਹੈ ਜਿੱਥੇ ਕੋਈ ਡਿਬੇਟ, ਅਸੀਂ ਆਪਣੇ ਵਿਚਾਰ ਰੱਖ ਸਕਦੇ ਹਾਂ। ਜਿਹੜੇ ਬੰਦੇ ਨਹੀਂ ਆਉਣਾ ਚਾਹੁੰਦੇ ਉਹ, ਮੈਂ ਤੇ ਸਾਹਿਬ ਕਹਿੰਦਾ ਜੀ ਉਹ ਜਿਹੜੇ ਮੈਂ ਨਹੀਂ ਵੋਟ ਪਾਵਾਂਗਾ, ਬਸ ਮੈਂ ਇੰਨੀ ਗੱਲ ਕਹਿ ਕੇ ਖਤਮ ਕਰਦਾ। ਥੈਂਕ ਯੂ ਜਸਵਿੰਦਰ ਸਾਹਿਬ, ਕੁਝ ਹੋਰ ਐਡ ਕਰਨਾ ਕਰੂੰਗੀ ਫਿਰ ਜੈਵ ਸਿੰਘ ਜੀ ਵੱਲ ਵੱਧਦੇ।
ਥੈਂਕ ਯੂ ਸੋ ਮਚ ਭਾਜੀ, ਪਰਮਾਤਮਾ ਚੜ੍ਹਦੀ ਸੁਣਤ ਰੱਖੇ, ਤੁਸੀਂ ਬਹੁਤ ਅਵੇਅਰਨੈਸ ਦਿੰਦੇ ਗਏ ਆ, ਥੈਂਕ ਯੂ ਸੋ ਮਚ ਜੀ, ਕੀਪ ਅਪ ਗੁੱਡ ਵਰਕ।
ਥੈਂਕ ਯੂ ਸੋ ਮਚ ਜੀ, ਥੈਂਕ ਯੂ। ਅਜੈਬ ਸਿੰਘ ਜੀ ਤੁਹਾਡੀ ਕਾਲ ਅਗਲੀ ਹੈ, ਯੂ ਗੋ ਹੈਡ ਸਰ, ਉਸ ਤੋਂ ਬਾਅਦ ਹਾਮਿਦ ਜੀ, ਫਿਰ ਦਵਿੰਦਰ ਸਾਹਿਬ, ਗੋ ਹੈਡ। ਅਜੈਬ ਸਿੰਘ ਜੀ
ਗੁੱਡ ਮਾਰਨਿੰਗ ਜਲਦੀ ਜੀ।
ਗੁੱਡ ਮਾਰਨਿੰਗ ਸਰ,
ਥੈਂਕਸ ਫਾਰ ਟੇਕਿੰਗ ਮਾਈ ਕਾਲ। ਜਿੱਦਰ ਜੀ ਮੈਂ ਤੁਹਾਡੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਗੱਲ ਕਰਨੀ ਚਾਹੁੰਦਾ ਹੈਗਾ।
ਦੇਖੋ
ਜਿਹੜੇ ਮਤਲਬ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਉਂਦੇ ਨੇ, ਮਤਲਬ ਉਹਨਾਂ ਨੂੰ ਡੇ ਵਨ ਫਰੋਮ ਇੰਡੀਆ ਤੋਂ ਲੈ ਕੇ ਜਿੰਨੀਆਂ ਵੀ ਪਾਰਟੀਆਂ ਨਾਲ ਉਹ ਇਨਵਾਲਵਮੈਂਟ ਉਹਨਾਂ ਦੀ ਹੁੰਦੀ ਹੈਗੀ ਹੈ, ਸਾਰੇ ਉਹਨਾਂ ਦਾ ਐਡਵਾਂਟੇਜ ਲੈਂਦੇ ਨੇ ਔਰ ਮਿਸ ਟ੍ਰੀਟ ਕਰਦੇ ਨੇ ਕੋਈ ਵੀ ਗਰੁੱਪ ਹੋਵੇ, ਹਾਲਾਂਕਿ ਸਟਾਰਟਿੰਗ ਫਰੋਮ ਇੰਡੀਆ ਏਜੰਟਸ ਐਂਡ ਆਫ ਕੋਰਸ ਐਵਰੀਬਡੀ ਇਨ ਕੈਨੇਡਾ। ਸੋ what I want to bring to your attention is that you know, now the government has decided not to renew their work permits anymore, which they were doing during COVID. So it's been all fir hun jehde hazare student honge, so like their future is going to be in a limbo, I think they are going to be under a lot of stress, and some of them might take drastic steps, which is kind of very disappointing and black spot on a society like Canadian society. Aur iste bare koi tinna political parties jo unna di key position hai kuch kar reha hai ya baki jehde apne MP ne jis tarah Brampton vich panja hai ke ne ki ide bare oh kuch kar rahe ne ya koi student association ide bare kuch kar rahi hai ਮੈਂ ਜਾਂ ਤੁਸੀਂ ਕੁਛ ਇਹਨੂੰ ਹਾਈਲਾਈਟ ਕਰੋ ਤਾਂ ਕਿ ਜਦ ਮਤਲਬ ਸਿਚੁਏਸ਼ਨ ਇਟਸ ਗੋਇੰਗ ਟੂ ਗੈਟ ਵਰਸ ਇਨ ਦਾ ਕਮਿੰਗ ਮੰਥ ਐਂਡ ਈਅਰਸ, ਸੋ ਦੈਟ ਸਮਬਡੀ ਸ਼ੁੱਡ ਲੁੱਕ ਫਾਰ ਅ ਸੋਲੂਸ਼ਨ। ਸੋ ਵਟਸ ਹੈਪਨਿੰਗ, ਯੂ ਮਾਈਟ ਨੋ ਦਾ ਇਨਸਾਈਡ ਸਟੋਰੀ, ਸੋ ਦੈਟਸ ਵਾਟ ਆਈ ਵਾਂਟ ਹੀਅਰ ਫਰੋਮ ਯੂ ਐਂਡ ਵਾਂਟ ਟੂ ਯੂਅਰ ਅਟੈਂਸ਼ਨ। ਥੈਂਕ ਯੂ।
ਥੈਂਕ ਯੂ ਸਰ। ਪਹਿਲਾਂ ਤੇ ਮੈਂ ਅਜੈਬ ਸਿੰਘ ਜੀ ਤੁਹਾਡਾ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਕਿ ਤੁਸੀਂ ਹਮੇਸ਼ਾ ਬਹੁਤ ਵਧੀਆ ਇਸ਼ੂਜ਼ ਲੈ ਕੇ ਆਉਂਦੇ ਹੋ, ਸੋ ਇਹਦੇ ਲਈ ਤੁਹਾਡਾ ਸ਼ੁਕਰੀਆ। ਸਰ ਬਹੁਤ ਸਾਲ ਪਹਿਲਾਂ ਮੈਨੂੰ ਯਾਦ ਹੈ ਕਿ ਵਿਦ ਡਿਊ ਰਿਸਪੈਕਟ, ਆਪਾਂ ਹੁਣ ਨਾਮ ਕਾਹਨੂੰ ਲੈਣਾ, ਨਾਮ ਵੀ ਲੈ ਦੇਣਾ ਚਾਹੇ, ਕਿ ਮੈਂ ਸਾਡੇ ਇਮੀਗ੍ਰੇਸ਼ਨ ਮੰਤਰੀ ਸਾਹਿਬ ਨਾਲ ਇੱਥੇ ਗੱਲਬਾਤ ਹੋ ਰਹੀ ਸੀਗੀ ਤੇ ਅਸੀਂ ਉਹਨਾਂ ਨੂੰ ਜਦੋਂ ਆਹ ਸੇਮ ਇਸ਼ੂ ਜਿਹੜਾ ਤੁਸੀਂ ਕਿਹਾ ਹੈ ਤੇ ਉਹ ਕਹਿੰਦੇ ਵੀ ਨੋ, ਇੱਥੇ ਲਾਈਵ ਹੀ ਇੱਥੇ ਸਵੇਰੇ ਰੇਡੀਓ ਸ਼ੋਅ ਤੇ ਗੱਲ ਹੋ ਰਹੀ ਸੀ, ਉਹ ਕਹਿੰਦੇ ਸਟੂਡੀਓ 'ਚ ਬੈਠੇ ਸੀ ਅਸੀਂ, ਉਹ ਕਹਿੰਦੇ ਨੋ ਜਿਹੜੇ ਸਟੂਡੈਂਟ ਆਉਂਦੇ ਆ ਦੇ ਆਰ ਹੇਅਰ ਟੂ ਸਟੱਡੀ ਐਂਡ ਦੈਨ ਦੇ ਵਿਲ ਗੋ ਬੈਕ। ਸੋ ਮੈਂ ਕਿਹਾ ਵੀ ਇਹ ਤਾਂ ਤੁਹਾਡੀ ਇੰਟੈਂਸ਼ਨ ਹੈ ਨਾ, ਇਹ ਤਾਂ ਤੁਹਾਡੀ ਇੰਟੈਂਸ਼ਨ ਆ ਵੀ ਸਟੂਡੈਂਟਸ ਇੱਥੇ ਪੜ੍ਹਨ ਆਉਂਦੇ ਆ ਦਿਲ ਗੋ ਬੈਕ ਵਿਦ ਡਿਊ ਰਿਸਪੈਕਟ। ਤੁਸੀਂ ਉੱਥੇ ਪੁੱਛੋ ਤਾਂ ਸਹੀ, ਜਿਹੜਾ ਏਅਰਪੋਰਟ ਤੇ ਉੱਥੇ ਇੱਕ ਸਰਵੇ ਕਰਾਓ, ਇੰਡੀਆ ਜਾ ਕੇ ਪੰਜਾਬ ਜਾ ਕੇ ਸਰਵੇ ਕਰਾਓ ਕਿ ਤੁਸੀਂ ਉੱਥੇ ਪੜ੍ਹਨ ਜਾ ਰਹੇ ਹੋ, ਤੁਹਾਡੀ ਇੰਟੈਂਸ਼ਨ ਹੈ ਕਿ ਪੜ੍ਹਾਈ ਕਰਕੇ ਤੁਸੀਂ ਵਾਪਸ ਆਉਣਾ। ਉਹ ਤਾਂ ਮੇਰੇ ਖਿਆਲ ਦੇ ਨਾਲ ਤਾਂ ਘੱਟੋ ਘੱਟ 90% ਜਾਂ ਸ਼ਾਇਦ ਹੋ ਸਕਦਾ 95%, 90-95% ਜਾਂ ਪੋਸੀਬਲੀ 100% ਵੀ, ਮੇਰੇ ਕੋਲ ਕੋਈ ਨੰਬਰ ਨਹੀਂ ਹੈ ਇਸ ਲਈ ਮੈਂ ਵਾਈ ਮੀਡੀਆ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ ਮੈਨੂੰ ਲੱਗਦਾ ਹੈ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਉੱਥੋਂ ਆਉਂਦੇ ਹੋਣਗੇ ਉਹਦੇ ਚੋਂ ਵਾਸਟ ਮੈਜੋਰਿਟੀ ਸ਼ਾਇਦ 70%, 80%, 90% ਉਹ ਉੱਥੇ ਤੁਹਾਨੂੰ ਏਅਰਪੋਰਟ ਤੇ ਬੋਲ ਦੇਣਗੇ ਕਿ ਯੈਸ ਲੱਗਾ ਸਾਡਾ ਵੀਜ਼ਾ, ਇੰਟਰਨੈਸ਼ਨਲ ਸਟੂਡੈਂਟ ਚੱਲੇ ਆ, ਬਟ ਅਸੀਂ ਉੱਥੇ ਪੱਕੇ ਹੋਣ ਜਾਣਾ, ਅਸੀਂ ਉੱਥੇ ਰਹਿਣਾ ਹੁਣ ਕੈਨੇਡਾ, ਅਸੀਂ ਇੱਥੇ ਵਾਪਸ ਨਹੀਂ ਆਉਣਾ। ਤਾਂ ਤੁਸੀਂ ਇੱਥੇ ਮਨ ਚ ਸਲਾਹ ਬਣਾਈ ਬੈਠੇ ਹੋ ਕਿ ਜੀ ਨਹੀਂ ਜੀ ਉਹ ਦੇ ਵਿਲ ਕਮ ਹੇਅਰ, ਦੇ ਵਿਲ ਸਟੱਡੀ ਐਂਡ ਦੈਨ ਦੇ ਵਿਲ ਗੋ ਬੈਕ ਟੂ ਦ ਰਿਸਪੈਕਟਿਵ ਕੰਟਰੀਜ਼। ਮੈਨੂੰ ਬਾਕੀ ਕੰਟਰੀ ਦਾ ਇੰਨਾ ਨਹੀਂ ਪਤਾ, ਪਰ ਇੰਡੀਆ ਦਾ ਤਾਂ ਮੈਨੂੰ ਕਾਫੀ ਸ਼ੋਰ ਆ, 50% ਨਹੀਂ ਜੀ, 70-80-90 ਹੋ ਸਕਦਾ, 95 ਹੋ ਸਕਦਾ, 100% ਕੋਈ ਹੋ ਸਕਦਾ, 2-4-5-10% ਕਹਿਣਗੇ ਨਹੀਂ ਜੀ ਅਸੀਂ ਤਾਂ ਕੈਨੇਡਾ ਪੜ੍ਹਨ ਆਏ ਇੰਡੀਆ ਤੋਂ, ਮੈਨੂੰ ਤਾਂ ਲੱਗਦਾ। ਔਰ ਇਹ ਚ ਕੀ ਗਲਤ ਹੈ, ਫਿਰ ਤੁਸੀਂ ਖੁਦ ਉਹਨਾਂ ਲਈ ਵਰਕ ਪਰਮਿਟ ਵੀ ਦਿੱਤਾ, ਤੁਸੀਂ ਫਿਰ ਤੁਸੀਂ ਮੰਨ ਗਏ, ਹੌਲੀ ਹੌਲੀ ਫਿਰ ਚੇਂਜ ਹੋਈ, ਤੁਹਾਡੀ ਗੱਲ ਤੇ ਆ ਰਿਹਾ ਮੈਂ ਅਜੈਬ ਸਿੰਘ ਜੀ, ਫਿਰ ਤੁਸੀਂ ਹੌਲੀ ਹੌਲੀ ਮੰਨਣ ਲੱਗ ਪਏ, ਫਿਰ ਤੁਸੀਂ ਉਹਨਾਂ ਨੂੰ ਸਹੂਲਤਾਂ ਵੀ ਦਿੱਤੀਆਂ। ਹੁਣ ਮੁੱਦਾ ਇਹ ਹੈ ਜਿਹੜੀ ਤੁਹਾਡੀ ਗੱਲ ਤੇ ਆ ਰਿਹਾ, 1 ਮਿਲੀਅਨ ਤੋਂ ਉੱਪਰ ਸਰ ਸਟੂਡੈਂਟ ਇੱਥੇ ਹੈ, ਹੁਣ ਉਹਨਾਂ ਚੋਂ ਕਈਆਂ ਦੇ ਵਰਕ ਪਰਮਿਟ ਆ ਰਹੇ ਆ, ਕਈਆਂ ਦੇ ਨਹੀਂ ਆ ਰਹੇ, ਬਿਲਕੁਲ ਤੁਹਾਡੀ ਗੱਲ ਸਹੀ ਆ, ਕਈ ਵਰਕ ਪਰਮਿਟ ਤੇ ਆ ਉਹ ਪੱਕੇ ਨਹੀਂ ਹੋ ਪਾ ਰਹੇ, ਬਜਾਏ ਦੇ ਹਾਂ ਤੁਹਾਡੇ, ਤੁਸੀਂ ਤਾਂ ਕੈਸ਼ ਕਾਓ ਕ੍ਰੀਏਟ ਕੀਤੀ ਹੋਈ ਹੈ, ਤੁਹਾਨੂੰ ਹੋਰ ਕੋਈ ਰਸਤਾ ਨਹੀਂ ਲੱਭ ਰਿਹਾ ਰੈਵਨਿਊ ਦਾ, ਤੇ ਤੁਸੀਂ ਕਿਹਾ ਜੀ ਚਲੋ ਜੀ ਇੰਟਰਨੈਸ਼ਨਲ ਸਟੂਡੈਂਟ ਆ ਗਿਆ, ਚਲੋ ਉਹ ਇੱਕ ਵੱਖਰਾ ਮੁੱਦਾ, ਮੈਂ ਇਹਦੇ ਨਾਲ ਨਹੀਂ, ਹੁਣ ਮੈਂ ਇਸ ਮੁੱਦੇ ਤੇ ਰਹਿਣਾ ਜਰਾ ਇੱਕ ਮਿੰਟ ਲਈ, ਤੁਸੀਂ ਨਵੇਂ ਲੈ ਕੇ ਆਣੇ ਜਾਂ ਨਹੀਂ ਲਿਆਣੇ ਉਹਦੇ ਤੇ ਤਾਂ ਮੈਂ ਗੱਲ ਰੋਜ਼ ਹੀ ਕਰਦਾ ਕਿ ਭਾਈ ਸਾਹਿਬ ਨਵੇਂ ਬੰਦੇ ਇਮੀਗ੍ਰੈਂਟ ਸਟੂਡੈਂਟ ਉਹ ਬਾਅਦ ਚ ਲਿਆਈਓ, ਪਹਿਲਾਂ ਜਿਹੜੇ ਇੱਥੇ ਬੈਠੇ ਨੇ, ਔਰ ਬਿਲਕੁਲ ਤੁਹਾਡੀ ਗੱਲ ਠੀਕ ਹੈ, ਜਿਹੜੀ ਵੱਡੀ ਤਾਦਾਦ ਸਟੂਡੈਂਟ ਸੀ ਹੁਣ ਆ ਚੁੱਕੀ ਹੈ, ਚਾਹੇ ਉਹ ਸਟੂਡੈਂਟ ਵੀਜ਼ਾ ਤੇ ਨੇ, ਚਾਹੇ ਵਰਕ ਪਰਮਿਟ ਤੇ ਨੇ, ਉਹਨਾਂ ਨੂੰ ਅਸੀਂ ਸਿਸਟਮ ਦੇ ਵਿੱਚ ਸਪੋਰਟ ਕਿੱਦਾਂ ਕਰਨਾ? ਸਰ ਬਹੁਤ ਟੈਨਸ਼ਨ ਹੈ ਉਹਨਾਂ ਨੂੰ ਕੋਲ, ਤੁਸੀਂ ਇੱਕ ਇਸ ਸਿਸਟਮ ਹੀ ਫਲੋਡ ਸੀਗਾ ਵਿਚਾਰਿਆਂ ਨੂੰ, ਤੁਸੀਂ ਕੀਤਾ ਕੀ ਹੈ? ਸਭ ਤੋਂ ਵੱਡੀ ਦਿੱਕਤ ਇਹ ਕੀਤੀ ਹੈ, ਮੈਂ ਫਿਰ ਕੋਈ ਐਸੀ ਗੱਲ ਨਾ ਕਹਿ ਜਾਵਾਂ ਕਿ ਵਿਦ ਡਿਊ ਰਿਸਪੈਕਟ ਕਹਿ ਰਹੇ, ਜਿਹੜਾ ਉਹਨਾਂ ਨੂੰ ਤੁਸੀਂ ਸਰਟੀਫਿਕੇਟ ਪਕੜਾਉਂਦੇ ਹੋ, ਅਜੈਬ ਸਿੰਘ ਜੀ ਮੈਂ ਤੁਹਾਡੇ ਕੋਲ ਭੇਜ ਦਿੰਦਾ, ਸਾਨੂੰ ਰੋਜ਼ ਇੱਥੇ ਫੋਨ ਆਉਂਦੇ ਕਿ ਬੱਚਾ ਸਾਡਾ ਇਹ ਰੱਖ ਲਓ ਇਹ ਰੱਖ ਲਓ, ਉਹ ਬੱਚਿਆਂ ਦੀ ਗਲਤੀ ਥੋੜੀ ਹੈ ਸਰ। ਜਿਹੜਾ ਬੱਚਾ ਅੱਗੇ ਕੀ ਹੁੰਦਾ ਸੀ, ਅੱਗੇ ਇੰਡੀਆ ਤੋਂ ਅਸੀਂ ਵੀ ਆਏ ਹਾਂ, ਜਿੰਨੇ ਸਾਡੇ ਨਾਲ ਦੇ ਆਏ ਆ, ਸਾਡੇ ਹੱਥ 'ਚ ਇੱਕ ਡਿਗਰੀ ਹੁੰਦੀ ਸੀ, ਐਕਸਪੀਰੀਅੰਸ ਹੁੰਦਾ ਸੀ, ਸਾਨੂੰ ਮਿਨੀਮਮ ਇਹਨਾਂ ਨੇ ਰੱਖਿਆ ਸੀ ਕਿ 2 ਈਅਰ ਦੇ ਐਕਸਪੀਰੀਅੰਸ ਦੇ ਇੰਨੇ ਪੁਆਇੰਟ ਹੈ, 5 ਈਅਰਸ ਦੇ ਤੁਹਾਡੀ ਜੋਬ। ਹੁਣ ਸਰ ਮੈਂ ਇੰਜੀਨੀਅਰਿੰਗ ਕੀਤੀ ਹੋਈ ਆ, ਮੈਂ ਉੱਥੇ 5 ਸਾਲ ਕੰਮ ਕੀਤਾ, ਮੇਰੀ ਇੰਜੀਨੀਅਰਿੰਗ ਦੇ ਅਲੱਗ ਪੁਆਇੰਟ ਸੀਗੇ, ਜੇ ਮੈਂ 2 ਸਾਲ ਉੱਥੇ ਇੰਜੀਨੀਅਰਿੰਗ ਦੇ ਆਪਣੇ ਫੀਲਡ 'ਚ ਜੋਬ ਕੀਤੀ ਹੈ ਤਾਂ ਉਹਦੇ ਇੰਨੇ ਪੁਆਇੰਟ ਨੇ, ਮੇਰਾ 5 ਸਾਲ ਦਾ ਐਕਸਪੀਰੀਅੰਸ ਹੈਗਾ, ਮੈਂ ਆ ਕੇ ਆਪਣੇ ਮੁਤਾਬਿਕ ਕੋਈ ਜੋਬ ਲੱਭ ਲਈ, ਕੁਛ ਤੇ ਕਰ ਸਕਾਂਗਾ ਮੇਰੇ ਕੋਲ, ਔਰ ਐਂਡ ਆਫ ਦਾ ਡੇ ਮੇਰੇ ਕੋਲ ਇੱਕ ਇੰਜੀਨੀਅਰਿੰਗ ਦੀ ਡਿਗਰੀ ਹੈ, ਮੇਰੇ ਕੋਲ ਤਾਂ ਖੈਰ ਹੋਰ ਵੀ ਸੀ, ਆਈ ਐਮ ਅ ਸਰਟੀਫਾਈਡ ਆਡੀਟਰ ਫਾਰ ISO 9000, QS 9000, 14000, ਇੱਥੇ ਆ ਕੇ ਮੈਂ ਫਿਰ ਆਪਣੀ ਸਰਟੀਫਿਕੇਸ਼ਨ ਅਪਗ੍ਰੇਡ ਕਰਾਈ, ਓਨਟੈਰੀਓ ਇੰਜੀਨੀਅਰ ਐਸੋਸੀਏਸ਼ਨ। ਲੇਕਿਨ ਜਿਹੜਾ ਅੱਜ ਦਾ ਬੱਚਾ ਤੁਸੀਂ ਇੱਥੇ ਬੁਲਾ ਰਹੇ ਹੋ, ਉਹਨੂੰ ਤਾਂ ਤੁਸੀਂ ਉਹ ਤਾਂ 12ਵੀਂ ਪਾਸ ਹੀ ਰਹਿ ਗਿਆ ਨਾ ਇੱਕ ਤਰ੍ਹਾਂ ਦਾ, ਵਿਦ ਯੂ ਰਿਸਪੈਕਟ, ਉਦੋਂ ਇੱਥੇ ਦਾ ਤੁਹਾਡਾ ਜਿਹੜਾ ਕੋਰਸ ਹੈ, ਮੈਂ ਜੈਵ ਸਿੰਘ ਜੀ ਤੁਹਾਡੇ ਕੋਲ ਭੇਜ ਦਿੰਦਾ ਬੱਚੇ, ਉਹ ਮੇਰੇ ਖਿਆਲ ਨਾਲ ਵਾਸਟ ਮੈਜੋਰਟੀ ਐਸੀ ਹੈ, ਉਹਨਾਂ ਨੂੰ ਤੁਸੀਂ ਉਹ ਤਾਂ ਸਸਤਾ ਕੋਰਸ ਲੱਭ ਰਹੇ ਨੇ ਕਿ ਸਸਤਾ ਕਿੱਥੇ ਮਿਲ ਜਾਏਗਾ ਸਸਤਾ। ਅੱਜ ਤੁਸੀਂ ਯੂਨੀਵਰਸਿਟੀ ਆਫ ਟੋਰਾਂਟੋ ਲੋਕਲ ਬੰਦੇ ਨੇ ਜੇ ਕੋਰਸ ਕਰਨਾ, ਉਹਨੂੰ ਤੁਸੀਂ 10-12 ਹਜ਼ਾਰ ਦਾ ਕਰਾ ਰਹੇ ਹੋ ਕੰਪਿਊਟਰ ਸਾਇੰਸ ਦੇ ਵਿੱਚ, ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਹੋ, ਜਿਹੜਾ 10-12 ਹਜ਼ਾਰ ਦਾ ਕੋਰਸ ਹੈ, ਉਹ 60 ਹਜ਼ਾਰ ਦਾ ਕੋਰਸ ਹੈ, ਕਿਹੜਾ ਬੰਦਾ $60,000 ਲਏਗਾ? ਉਹ ਕਹਿੰਦੇ ਜੀ ਲੱਭੋ ਕੋਈ ਠੀਕ ਠਾਕ ਜਿਹਾ ਕਾਲਜ ਜਿੱਥੋਂ ਸਾਨੂੰ ਬਸ ਵੀਜ਼ਾ ਲੱਗ ਜਾਏ, ਬੱਚਾ ਬਾਹਰ ਚਲੇ ਜਾਏ, ਔਰ ਉੱਥੇ ਜਿਹੜਾ ਕੋਈ ਸਸਤਾ ਜਿਹਾ ਕੋਰਸ ਹੈ ਉਹ ਸਸਤਾ ਜਿਹਾ ਕੋਰਸ ਕਰਾਓ, ਗੱਲ ਨਿਬੇੜੋ ਜੀ, ਕਿਹੜਾ ਜਾਂਦਾ? ਫਿਰ ਉਹ ਉੱਥੇ ਕਲਾਸਾਂ ਲਾ ਰਹੇ ਆ, ਨਹੀਂ ਲਾ ਰਹੇ, ਫਿਰ ਪੇਰੈਂਟਸ ਐਕਸਪੈਕਟ ਕਰਦੇ ਆ, ਉਸ ਬੱਚੇ ਨੇ ਤਾਂ ਆਪਣੇ ਆਪ ਸਾਰਾ ਕੁਝ ਕਰ ਲਿਆ, ਉਸ ਵਿੱਚ ਹੁਣ ਪੇਰੈਂਟਸ ਆਪਣੀ ਜਗ੍ਹਾ ਸਹੀ ਆ, ਕਰਜ਼ੇ ਲੈ ਲੈ ਕੇ ਉਹਨਾਂ ਨੇ ਵਿਚਾਰੇ ਨੇ ਕਿਸ ਤਰ੍ਹਾਂ ਇੱਥੇ ਭੇਜਿਆ, ਬੱਚਾ ਇੱਥੇ ਪ੍ਰੈਸ਼ਰ ਰੇਟ ਆ, ਹੁਣ ਤੁਸੀਂ ਉਹਨਾਂ ਨੂੰ ਡਰਾਵਾ ਦੇ ਰਹੇ ਹੋ ਕਿ ਨਹੀਂ ਜੀ ਤੁਹਾਡਾ ਵਰਕ ਪਰਮਿਟ ਨਹੀਂ ਮਿਲਣਾ ਜਾਂ ਵਰਕ ਪਰਮਿਟ ਮਿਲਿਆ ਤਾਂ ਪੱਕੇ ਨਹੀਂ ਕਰਨਾ ਤੁਹਾਨੂੰ। ਨੋ, ਇਹ ਜਿੰਨੀ ਬਹੁਤ ਥੈਂਕ ਯੂ, ਹੱਥ ਜੋੜ ਕੇ ਧੰਨਵਾਦ ਹੈ ਫੋਰ ਹਾਈਲਾਈਟਿੰਗ ਦਿਸ, ਔਰ ਅਸੀਂ ਇੱਥੇ ਲਗਾਤਾਰ ਰਿਪੋਰਟ ਤੁਹਾਨੂੰ ਦਿੰਦੇ ਰਹਾਂਗੇ ਕਿ ਜਿਹੜੇ ਉਹ ਹਜ਼ਾਰਾਂ ਦੀ ਤਾਦਾਦ ਸਟੂਡੈਂਟ ਆ ਗਿਆ ਇੱਥੇ ਨਵੇਂ ਬੰਦਿਆਂ ਲਈ, ਇਹ ਸਿਸਟਮ ਫਲੋਡ ਹੈ। ਮੈਂ ਬਾਰ ਬਾਰ ਹੁਣ ਬੇਨਤੀ ਕਰ ਰਿਹਾ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਨੂੰ ਉੱਥੇ ਇੱਕ ਮਿਨੀਮਮ 2 ਸਾਲ ਦਾ ਮਿਨੀਮਮ ਕੋਈ ਡਿਪਲੋਮਾ ਕਰਵਾਉਣ ਦਿਓ, ਫਿਰ ਉਹ ਤੋਂ ਬਾਅਦ ਆਉਣ ਦਿਓ, 12ਵੀਂ ਵਾਲੇ ਬੱਚੇ ਨਾ ਲੈ ਕੇ ਆਓ। ਉਹਨਾਂ ਨੂੰ ਕਹੋ ਜੀ ਬੇਟਾ ਤੁਸੀਂ 2 ਸਾਲ ਦਾ ਡਿਪਲੋਮਾ ਕਰੋ, ਜੇ 3 ਸਾਲ ਦਾ ਕਰ ਲਓਗੇ ਕੋਈ, ਜਾਂ 4 ਸਾਲ ਦੀ ਡਿਗਰੀ ਕੀਤੀ, ਫਿਰ ਤਾਂ ਕਿਆ ਹੀ ਬਾਤ ਹੈ, ਤਾਂ ਕਿ ਘੱਟੋ ਘੱਟ ਤੁਹਾਡੇ ਹੱਥ 'ਚ ਕੋਈ ਡਿਗਰੀ ਤਾਂ ਹੋਵੇ। ਔਰ ਜੇ ਸਾਡੇ ਟਾਈਮ ਤੋਂ ਕਹਿੰਦੇ ਸੀ ਮਿਨੀਮਮ 2 ਈਅਰ ਐਕਸਪੀਰੀਅੰਸ ਮੰਗਦੇ ਸੀ ਆਫਟਰ ਯੂਅਰ ਇੰਜੀਨੀਅਰਿੰਗ ਔਰ ਆਫਟਰ ਯੂਅਰ ਡਾਕਟਰ ਜਾਂ ਜੋ ਤੁਸੀਂ ਕਮਰਸ ਕੀਤਾ। ਹੁਣ ਤੇ ਕੁਝ ਹੈ ਹੀ ਨਹੀਂ, ਹੁਣ ਤੇ 12ਵੀਂ ਕੀਤੀ ਹੈ, ਉੱਥੇ ਤਾਂ 10ਵੀਂ ਤੋਂ ਬੱਚਾ ਸੁਪਨੇ ਲੈਣ ਲੱਗ ਪੈਂਦਾ। ਸਾਡੇ ਕਿਸੇ ਇੰਡੀਆ 'ਚ ਫੋਨ ਕਰ ਲਓ, ਕਿਸੇ ਨੂੰ ਫੋਨ ਕਰ ਲਓ, ਉਹ ਬੇਟਾ ਹੁਣ 10ਵੀਂ 'ਚ ਹੈਗਾ ਤੇ 2 ਸਾਲ ਉਹ ਕਹਿੰਦਾ ਵੀ ਬਸ ਮੈਂ ਬਾਹਰ ਜਾਣਾ। ਬਾਹਰ ਜਾਣਾ ਮਤਲਬ ਕਿ ਉਹਦਾ ਮਨ ਪੜ੍ਹਾਈ ਦਾ ਤਾਂ ਹੈ ਹੀ ਨਹੀਂ ਕੋਈ, ਇੱਥੇ ਕਿਹੜਾ ਆ ਕੇ ਕੋਈ ਉਹਨਾਂ ਨੂੰ ਕੈਂਬਰੇਜ ਜਾਂ ਕੋਈ ਆਕਸਫੋਰਡ ਜਾਂ ਕੋਈ MIT ਉਹਦੇ 'ਚ ਕੋਈ ਐਡਮਿਸ਼ਨ ਮਿਲ ਰਹੀ ਹੈ। ਇਹ ਸਿਸਟਮ ਹੀ ਠੀਕ ਨਹੀਂ ਹੈ, ਬਸ ਮੈਂ ਇੰਨਾ ਹੀ ਕਹਾਂਗਾ। ਵੈਸੇ ਫਲੋਡ ਵੀ ਮੈਂ ਕਹਿ ਸਕਦਾ, ਪਰ ਸਿਸਟਮ ਯੈਸ ਇਟ ਇਜ਼ ਫਲੋਡ, ਬਟ ਇਹ ਸਿਸਟਮ ਠੀਕ ਨਹੀਂ ਹੈ। ਔਰ ਇਹਦੇ ਵਿੱਚ ਡੈਥਸ ਹੋ ਰਹੀਆਂ ਨੇ, ਸਟੂਡੈਂਟ ਅੰਡਰ ਪ੍ਰੈਸ਼ਰ ਨੇ, ਕਿਉਂਕਿ ਬੱਚੇ ਨੂੰ ਜਦੋਂ ਜੋਬ ਨਹੀਂ ਮਿਲਦੀ ਬੱਚਾ ਤੇ ਦੇ ਬਿਕਮ ਵਲਨਰੇਬਲ। ਕੱਲ ਨੂੰ ਉਹ ਕਹਿੰਦੇ ਜੀ ਅੱਛਾ ਗੱਡੀ, ਇਹਨਾਂ ਨੂੰ ਬੱਚੇ ਨੂੰ ਹੁਣ ਜਿਹੜਾ ਵਿਚਾਰਾ ਮੁਸੀਬਤ 'ਚ ਹੈ ਉਹਨੂੰ ਕਹੋ ਜੀ ਗੱਡੀ ਚੋਰੀ ਕਰੋ, ਬੱਚਾ ਗੱਡੀ ਚੋਰੀ ਕਰ ਲਏਗਾ। ਉਹਨੂੰ ਕਹੋ ਜੀ ਆਹ ਇਲੈਕਸ਼ਨ ਦੇ ਵਿੱਚ ਦੌੜੇ ਫਿਰੋ, ਜਾਲੀ ਵੋਟਾਂ ਬਣਾਓ, ਬੱਚੇ ਕਈ ਉਹਦੇ 'ਚ ਵਿਚਾਰੇ ਲੱਗ ਰਹੇ ਨੇ, ਕੀ ਕਰੋਗੇ? ਬੱਚੇ ਕੋਲ ਪੈਸੇ ਨਹੀਂ ਹੈ, ਅੱਛਾ ਜੀ ਪੰਜ ਮਿਨੀਮਮ ਵੇਜ ਤੁਹਾਡੀ ਤੁਸੀਂ ਕਰੀ ਜਾਓ $15-18, $5-10 ਤੇ ਉਹ ਬੱਚੇ ਨੂੰ ਵਿਚਾਰੇ ਨੂੰ ਕੰਮ ਕਰਾਈ ਜਾ ਰਹੇ ਨੇ, ਕੈਸ਼ ਤੇ ਇੰਨੇ ਇੰਨੇ ਘੰਟੇ ਵੀ ਕੈਸ਼ ਦੇ ਰਹੇ ਨੇ। ਉਸ ਤੋਂ ਬਾਅਦ ਆਹ ਤੇ ਸਿੱਧਾ ਹੀ ਸਿਸਟਮ ਚੱਲਦਾ ਹੈ, ਆਹ ਤੇ ਮੈਂ ਹੁਣ ਕੀ ਕਹਾਂ ਇਹਦੇ ਬਾਰੇ, ਸਿੱਧਾ ਹੀ ਓਪਨ ਕੰਮ ਹੈ ਨਾ ਕਿ ਹਾਂਜੀ ਜੀ ਹੁਣ ਮੈਨੂੰ ਉਹ ਪਰਮਿਟ ਚਾਹੀਦਾ ਜੀ, ਮੈਨੂੰ ਵਰਕ ਪਰਮਿਟ ਚਾਹੀਦਾ ਜਾਂ ਮੈਨੂੰ ਪੱਕਾ ਕਰਾ ਦਿਓ। ਉਹ ਖੁੱਲ ਕੇ ਮੰਗਦੇ ਨੇ ਪੈਸੇ, $25,000, $30,000, $50,000 ਵਕੀਲ ਦੀ ਫੀਸ ਤੇ ਬੇਟਾ ਤੁਸੀਂ ਆਪ ਹੀ ਦੇਣੀ ਹੈ, ਮੈਨੂੰ 25,000 ਬਾਰੋ ਬਾਰ ਦੇ ਦਿਓ, 25,000, 50,000। ਚਲੋ ਜੀ, ਉਹ ਤਾਂ ਮਤਲਬ ਸਿਸਟਮ ਹੀ ਸਾਰਾ ਕਿੱਦਾਂ ਚਲਾਤਾ ਹੈ, ਮੇਰੀ ਸਮਝ ਤੋਂ ਬਾਹਰ ਹੈ ਸਾਰਾ। ਜੀ ਜੈਵ ਸਿੰਘ ਜੀ, ਥੈਂਕ ਯੂ ਫਾਰ ਹਾਈਲਾਈਟਿੰਗ।
ਜਗਵੀਰ ਜੀ, ਦੇਖੋ ਮਤਲਬ ਬੱਚਿਆਂ ਦੀ ਉਹਨਾਂ ਦੀ ਮਜਬੂਰੀ ਦਾ ਸਾਰੇ ਮਤਲਬ ਜਿੰਨੇ ਵੀ ਪਲੇਅਰਸ ਇਨਵੋਲਵ ਨੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਲੈ ਰਹੇ ਨੇ, ਵਿਚ ਇਜ਼ ਮੋਰਲੀ ਰੋਂਗ। ਇਟਸ ਮੋਰਲੀ ਰੋਂਗ ਫਾਰ ਦਾ ਕੈਨੇਡੀਅਨ ਗਵਰਨਮੈਂਟ ਟੂ ਪੁੱਟ ਦੇਮ ਥਰੂ ਦਿਸ ਡਿਫੀਕਲਟੀ and take advantage of their you know like helplessness which is and like jira pakani hai ke nahi on 5 million the economy nu matlab chalande ne students chalande ne matlab then again like ਅਸੀਂ ਮਤਲਬ ਕਿਸੇ ਦੀ ਮਜਬੂਰੀ ਦਾ ਫਾਇਦਾ ਲੈ ਕੇ ਇਕਾਨਮੀ ਚਲਾਉਂਦੇ ਹੈਗੇ ਹਾਂ। ਸੋ ਵੇਅਰ ਆਰ ਅਵਰ ਮੋਰਲਸ? ਮਤਲਬ ਮੈਂ ਇਹ ਨੀ ਕਹਿੰਦਾ ਵੀ ਸਟੂਡੈਂਟ ਬੰਦ ਹੋਣੇ ਚਾਹੀਦੇ ਨੇ, ਲੇਕਿਨ ਪਹਿਲਾਂ ਵੀ ਤਾਂ ਕੈਨੇਡਾ ਸਾਡੇ ਆਉਣ ਤੋਂ ਪਹਿਲਾਂ ਵੀ ਤਾਂ ਕੈਨੇਡਾ ਚੱਲ ਹੀ ਰਿਹਾ ਸੀਗਾ, ਸਮਝੇ ਕਿ ਨਹੀਂ? ਤੇ ਲੇਕਿਨ ਜੇ ਉਹ ਆਉਣੇ ਚਾਹੀਦੇ ਨੇ, ਪਰ ਉਹ ਮਤਲਬ ਡੋਂਟ ਟ੍ਰੀਟ ਦੈਮ ਲਾਈਕ ਲਾਈਕ ਦ ਵੇ ਦੇਅਰ ਬੀਂਗ ਲਾਈਕ ਬੀਂਗ ਟ੍ਰੀਟਡ ਲਾਈਕ ਐਵਰੀ ਪਲੇਅਰ ਹੂ ਇੰਟਰੈਕਟਸ ਵਿਦ ਦੈਮ most of them are treating them badly, they're taking advantage of them, their actions, all the players' actions are immoral, and in a modern society we are doing this is I can only say that this is morally wrong, you know, like and what the other students who are put in this situation now, what they should do that now, because they have kind of trying to kind of correct their mistakes they have made. Like our government's action is not proactive, it's reactive. They created the mess, so now they say, okay, for 2 years we're going to do this. Like it's reaction, it's not, the government is not proactive. So hopefully, you know, they will get it right. But at the same time, all those students who are under heavy stress now, they should grant them PR. They should do a general amnesty for them and get them PR, and then clean up the system going forward. And unless they do that, a lot of students are going to be in a very difficult situation, and I'm sorry to say some of them might take the wrong step. So I kind of appeal to you, request you, urge to you, use your connections, use your position, being a media person, main person, and highlight this situation so that we can save some lives of the young people. Thank you.
Thank you, Jeff Singh. I completely agree with you. Yes, general amnesty is needed in this case. Jinne bhi students aaye ne, ਉਹਨਾਂ ਨੂੰ ਕਹੋ ਕਿ ਠੀਕ ਹੈ ਜੀ, ਨਾ ਸਾਰਿਆਂ ਨੂੰ ਅਸੀਂ PR ਦੇ ਰਹੇ ਹਾਂ, ਔਰ ਆਉਣ ਵਾਲੇ ਟਾਈਮ ਤੇ ਅਗੇਨ ਆਈ ਐਗਰੀ ਵਿਦ ਯੂ ਕਿ ਅਸੀਂ ਨਹੀਂ ਕਹਿ ਰਹੇ ਸਟੂਡੈਂਟਸ ਤੁਸੀਂ ਪੱਕੇ ਤੌਰ ਤੇ ਬੰਦ ਕਰੋ, ਸਿਰਫ ਇਹ ਕਹਿ ਰਹੇ ਹਾਂ ਕਿ ਉਹਨਾਂ ਨੂੰ ਤੁਸੀਂ ਥੋੜਾ ਜਿਹਾ ਐਜੂਕੇਸ਼ਨ, ਥੋੜਾ ਜਿਹਾ ਐਕਸਪੀਰੀਅੰਸ ਉੱਥੇ ਜ਼ਰੂਰ ਦਿਲਵਾ ਦਿਓ। ਜਿਹੜਾ ਬੱਚਾ ਅੱਜ 18 ਸਾਲ ਦਾ ਆ ਰਿਹਾ ਹੈ, ਉਹ ਜੇ 21-22 ਸਾਲ ਦਾ ਆਏਗਾ, ਤਿੰਨ ਚਾਰ ਸਾਲ ਵੀ ਉੱਥੇ ਹੋਰ ਲੱਗ ਗਏ, ਫਿਰ ਵੀ ਯੰਗ ਹੈ ਬੱਚਾ, ਔਰ ਉਹਦੇ ਕੋਲ ਸਾਲ 2 ਸਾਲ 3 ਸਾਲ ਦਾ ਕੋਈ ਕੋਰਸ ਹੋ ਜਾਏਗਾ, ਕੋਈ ਵਧੀਆ ਸਰਟੀਫਿਕੇਟ ਕੋਰਸ ਆ, ਕੋਈ ਡਿਪਲੋਮਾ ਆ, ਕੋਈ ਡਿਗਰੀ ਹੋ ਜਾਏਗੀ, ਔਰ ਜੇ 6 ਮਹੀਨੇ ਸਾਲ 2 ਸਾਲ ਦਾ ਪੋਸੀਬਲ, ਚਲੋ 5 ਸਾਲ ਦਾ ਨਾ ਕਰਵਾਓ, ਉਹਨੂੰ ਕਹੋ ਜੀ ਮਿਨੀਮਮ ਤੁਹਾਡਾ 1 ਈਅਰ ਵੀ ਵਰਕ ਐਕਸਪੀਰੀਅੰਸ ਹੈ, ਤਾਂ ਉਹਦੇ ਤੁਹਾਨੂੰ ਵਧੀਆ ਪੁਆਇੰਟ ਦੇ ਦਿਆਂਗੇ, ਠੀਕ ਹੈ? ਸੋ ਉਹ ਤੁਸੀਂ, ਔਰ ਜੇ ਨਹੀਂ ਹੈ ਤੇ ਹੋ ਸਕਦਾ ਤੁਹਾਡੀ ਡਿਗਰੀ ਇੰਨੀ ਸ਼ਾਨਦਾਰ ਆ, 3 ਸਾਲ ਦਾ ਜਾਂ 4 ਸਾਲ ਦਾ ਕੋਰਸ ਤੁਸੀਂ ਬੜਾ ਵਧੀਆ ਕੀਤਾ, ਵੈਰੀ ਗੁੱਡ, ਇੱਥੇ ਆ ਕੇ ਤੁਸੀਂ ਪੋਸਟ ਗ੍ਰੈਜੂਏਸ਼ਨ ਕਰ ਲਓ, ਜਾਂ ਹੋਰ ਈਵਨ ਜੇ ਉਹ ਦੁਬਾਰਾ ਵੀ ਕੋਈ ਕੋਰਸ ਕਰਨਾ ਚਾਹੁਣ, ਕੋਈ ਇਤਰਾਜ਼ ਨਹੀਂ ਹੈ, ਕੋਈ ਇਤਰਾਜ਼ ਨਹੀਂ ਹੈ ਕਿ ਜੇ ਤੁਸੀਂ ਕਹੋ ਜੀ ਉੱਥੋਂ ਉਹਨਾਂ ਨੇ BA ਕੀਤੀ ਹੈ ਜਾਂ BSc ਕੀਤੀ ਹੈ, ਬੰਦਾ ਕਹਿੰਦਾ ਜੀ ਮੈਂ ਹੁਣ ਇੱਥੇ ਆ ਕੇ, ਜੋ ਬੱਚਾ 12ਵੀਂ ਤੋਂ ਬਾਅਦ ਕੋਰਸ ਕਰਦਾ ਹੈ ਕਿ ਮੈਂ ਕੋਈ ਵਧੀਆ ਡਿਗਰੀ ਇੰਜੀਨੀਅਰਿੰਗ ਦੀ ਕਰਨਾ ਚਾਹੁੰਦਾ, ਔਰ ਕੋਈ ਐਸੇ ਵਧੀਆ ਕੋਰਸਿਸ ਕਰਵਾਓ ਉਹਨਾਂ ਨੂੰ ਜਿਹੜੇ ਜੋਬ ਕਨੈਕਟੀਵਿਟੀ ਲਈ ਉਹਨਾਂ ਦੀ ਮਦਦ ਕਰਨ। ਜੇ ਉਹਨਾਂ ਨੇ ਬੈਚਲਰਸ ਆਲਰੇਡੀ ਕਰ ਲਈ ਹੈ, ਮਾਸਟਰਸ ਦੇ ਬਹੁਤ ਸੋਹਣੇ ਕੋਰਸਿਸ ਨੇ, MBA ਕਰਵਾਓ ਉਹਨਾਂ ਨੂੰ, ਜਾਂ ਕੋਈ ਵੀ ਕੋਰਸ ਹੈ, ਔਰ ਜੇ BA BSc ਵੀ ਕੀਤੀ ਹੈਗੀ ਹੈ, ਉਹਨਾਂ ਨੂੰ ਵੀ ਤੁਸੀਂ ਕਹੋ ਕਿ ਦੁਬਾਰਾ ਕੋਈ 3 ਸਾਲ ਦਾ ਕੋਈ ਗ੍ਰੈਜੂਏਸ਼ਨ ਦਾ ਕੋਰਸ ਕਰਨਾ, ਵਧੀਆ ਵਾਲਾ ਕਰ ਲਓ। ਸਰ ਸਾਡੇ ਬਹੁਤ ਸਾਰੇ ਮੇਰੇ ਫਰੈਂਡਸ ਨੇ, ਜਦੋਂ ਮੈਂ ਨਵਾਂ ਆਇਆ ਇੱਥੇ ਕੈਨੇਡਾ, ਤੇ ਉਹ ਅਮਰੀਕਾ ਬਹੁਤ ਮੂਵ ਹੋ ਗਿਆ, ਇੱਥੇ ਕੈਨੇਡਾ ਆਏ ਸੀ, ਕੁਛ ਸਿੱਧੇ ਅਮਰੀਕਾ ਚਲੇ ਗਏ, ਇੱਥੇ ਵੇਨ ਸਟੇਟ ਤੋਂ ਉਹਨਾਂ ਨੇ ਕਰ ਲੈਣਾ, ਤੇ ਉਹ ਸਾਰੇ ਕੀ ਕਰ ਰਹੇ ਹੈ ਯਾਰ, ਮੈਂ IT ਜਾ ਕਰ ਰਿਹਾ ਮੌਕਰ, ਮੈਂ ਕਿਹਾ ਯਾਰ ਆਪਾਂ ਡਿਗਰੀ ਤਾਂ ਆਪਾਂ ਮਕੈਨੀਕਲ ਦੀ ਕੀਤੀ ਸੀ, ਉਹ ਕਹਿੰਦਾ ਯਾਰ 4 ਸਾਲ ਦੀ ਡਿਗਰੀ ਸੀ, ਨਾਲ ਅਸੀਂ 1.5 ਸਾਲ ਦਾ ਕੋਰਸ ਕੀਤਾ, ਅੱਜ ਕੋਈ ਜਨਰਲ ਮੋਟਰ ਚ ਲੱਗਾ, ਕੋਈ ਫੋਰਡ ਚ ਲੱਗਾ, ਸਾਰੇ ਟੌਪ ਦੀਆਂ ਜੋਬ ਚ ਅਮਰੀਕਾ ਲੱਗੇ ਹੋਏ ਨੇ, ਸਾਡੇ ਨਾਲ ਦੇ ਮੇਰੇ ਕਾਲਜ ਦੇ ਜਾਂ ਮੇਰੇ ਉੱਥੇ ਜਿਹੜੇ ਬੰਦੇ ਨਾਲ ਕੇ ਕੰਮ ਕਰਦੇ ਸੀ, ਕਿਉਂਕਿ ਡਿਗਰੀ ਦਾ ਬੇਸ ਹੈਗਾ ਨਾ, ਇੰਜੀਨੀਅਰਿੰਗ ਦੀ ਡਿਗਰੀ ਦਾ ਬੇਸ ਹੈ, 1.5 ਸਾਲ ਦਾ ਕੋਰਸ ਕੀਤਾ, IT ਦਾ ਕਰ ਲਿਆ, ਕੁਛ ਕਰ ਲਿਆ, ਵਧੀਆ ਉਹ ਸਾਰੇ ਸੈੱਟ ਹੋ ਰਹੇ ਨੇ ਉੱਥੇ ਅਮਰੀਕਾ, ਕਿਆ ਵਧੀਆ ਜੋਬਸ ਨੇ, ਅੱਜ ਫੈਮਿਲੀ, ਅੱਜ ਤਾਂ ਉਹਨਾਂ ਦਾ ਅਮਰੀਕਨ ਡ੍ਰੀਮ ਪੂਰਾ ਹੋਇਆ ਹੋਇਆ, ਸਾਰੇ ਬਹੁਤ ਸਾਰੇ ਮੇਰੇ ਫਰੈਂਡ ਨੇ, ਹੁਣ ਉਹ ਜਿਹੜਾ ਹੁਣ ਇੱਕ 12ਵੀਂ ਕਰਕੇ ਬੱਚਾ ਆਇਆ, ਉਹਦੇ ਕੋਲ ਇੰਡੀਆ ਹੀ ਤੁਸੀਂ ਕੋਈ ਡਿਗਰੀ ਨਹੀਂ ਰਹਿਣ ਦਿੱਤੀ, ਇੱਥੇ ਉਹਨੂੰ ਛੋਟਾ ਜਿਹਾ ਕੋਰਸ ਕਰਾਤਾ 1-2 ਸਾਲ ਦਾ, ਉਸ ਕੋਰਸ ਤੇ ਤਾਂ ਬੱਚੇ ਨੂੰ, ਬੱਚੇ ਦੀ ਸੈਟਲਮੈਂਟ ਹੀ ਨਹੀਂ ਹੋਣੀ ਕਦੇ ਵੀ, ਉਹ ਬੱਚਾ ਉਹਦੀ ਬਜਾਏ ਉਹਨੂੰ ਉੱਥੇ ਜਾਂ ਤਾਂ ਕੋਰਸ ਵਧੀਆ ਕਰਾਓ ਜਾਂ ਇੱਥੇ ਕੋਰਸ ਵਧੀਆ ਕਰਾਓ, ਤਾਂ ਕਿ ਉਹਦੇ ਹੱਥ 'ਚ ਇੱਕ ਵਧੀਆ ਡਿਗਰੀ ਹੋਏ। ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਉਹਦੇ ਕੋਲ ਹੱਥ 'ਚ ਇੱਕ ਵਧੀਆ ਡਿਗਰੀ ਹੈ ਕੋਈ, ਸੋ ਦੈਟ ਉਹਦੇ ਬੇਸ 'ਤੇ ਉਹਦਾ ਕੋਈ ਕਰੀਅਰ ਸੈੱਟ ਹੋਵੇ। ਵਰਨਾ ਇਹ ਦਿੱਕਤਾਂ ਤੇ ਉਹਨਾਂ ਲਈ ਲਾਈਵ। ਸਰ ਮੈਂ ਇੱਕ ਸਿੰਪਲ ਤੁਹਾਨੂੰ ਸਵਾਲ ਪੁੱਛਦਾ, ਮੈਂ ਤੁਹਾਡੇ ਕੋਲ ਹੀ ਭੇਜ ਦੇਣਾ 2 ਸਾਲ ਦਾ ਜਿਹੜਾ ਕੋਰਸ ਕਰਕੇ, ਬੱਚੇ ਨੂੰ ਪਤਾ ਹੀ ਨਹੀਂ ਹੈ ਕਿ ਮੈਂ ਕੋਰਸ ਕਿਸ ਚੀਜ਼ ਦਾ, ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਬਟ ਵਾਸਟ ਮੈਜੋਰਟੀ ਉਹ ਦੇਰ ਕੋਰਸ ਕਰਕੇ ਆ ਗਏ ਨੇ, ਕੁਛ ਉਹਨਾਂ ਨੂੰ ਆਈਡੀਆ ਨਹੀਂ ਵੀ ਅਸੀਂ ਕਰਨਾ ਕੀ ਹੈ, ਹਾਊ ਆਰ ਦੇ, ਚਲੋ ਟਰੱਕ ਚਲਾ ਲਾਂਗੇ, ਉਬਰ ਚਲਾ ਲਾਂਗੇ, ਟੈਕਸੀ, ਨਥਿੰਗ ਰੋਂਗ, ਐਵਰੀਥਿੰਗ ਇਜ਼ ਗੁੱਡ। ਬਟ ਜੇ ਇੱਕ ਬੱਚੇ ਦੇ ਅੰਦਰ, ਕਿਸੇ ਦੇ ਅੰਦਰ ਕਾਬਲੀਅਤ ਟਰੱਕ ਚਲਾਉਣ ਦੀ ਹੈ, ਵਧੀਆ ਗੱਲ ਹੈ, ਕਿਸੇ ਦੇ ਅੰਦਰ ਬਿਜ਼ਨਸ ਕਰਨ ਦੀ ਵਧੀਆ ਗੱਲ ਹੈ, ਬਟ ਹੱਥ ਦੇ ਵਿੱਚ ਡਿਗਰੀ ਚਾਹੀਦੀ ਹੈ। ਮੈਂ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਦਾ ਅੱਜ ਕੋਈ ਬਹੁਤਾ ਇਸਤੇਮਾਲ ਨਹੀਂ ਕਰ ਰਿਹਾ, ਬਟ ਕੈਨੇਡਾ ਪੈਰ ਲਾਉਣ ਚ ਮੇਰੀ ਬੜੀ ਸਹਾਇਕ ਹੋਈ। ਮੈਂ ਅੱਜ ਬਹੁਤ ਸਾਰੇ ਲੋਕ ਮੈਨੂੰ ਮੇਰਾ ਹੀ ਐਗਜ਼ਾਮਪਲ ਦੇ ਦਿੰਦੇ ਆ, ਯੁਧਿਰ ਭਾਈ ਤੁਹਾਡਾ ਵੀ ਤਾਂ ਕੰਮ ਚੱਲ ਗਿਆ। ਮੇਰਾ ਕੰਮ ਚੱਲ ਗਿਆ ਬਟ ਮੇਰੇ ਇਨੀਸ਼ੀਅਲ ਤਾਂ ਦੇਖੋ ਨਾ, ਜਦ ਮੈਂ ਇੱਥੇ ਕੈਨੇਡਾ ਆਇਆ ਸਰ, ਇੰਜੀਨੀਅਰਿੰਗ ਦੀ ਡਿਗਰੀ ਸੀ ਨਾਲ, ਆਈ ਵਾਸ ਸਰਟੀਫਾਈਡ ਆਡੀਟਰ ਫਾਰ ISO 9000 QS ਐਂਡ 14000। ਮੇਰੇ ਸੰਘਾ ਸਾਹਿਬ ਦੇ ਵਾਈਫ ਸੀਗੇ, ਭਾਬੀ ਜੀ ਮੈਨੂੰ ਡਰਾਈਵ ਰਾਊਂਡ ਕਰ ਰਹੇ ਸੀ, ਉੱਥੇ ਸਾਹਮਣੇ ਲਿਖਿਆ ਸੀ ਬੜਾ ਸਾਰਾ ISO 9000 QS 9000, ਕੰਪਨੀ ਕੋਲ ਸਰਟੀਫਾਈਡ ਸੀਗਾ। ਮੈਂ ਇਹਨਾਂ ਨੂੰ ਆਪਣਾ ਰੈਜ਼ਿਊਮੇ ਡਰੌਪ ਕੀਤਾ ਤੇ ਮੈਂ ਕਿਹਾ ਜੀ ਮੈਨੂੰ ਮੈਂ ਸਰਟੀਫਾਈਡ ਹਾਂ ISO 9000। ਉਹ ਦੇਖ ਰਹੇ ਸੀਗੇ ਕਿ ਕੋਈ EMS ਸਿਸਟਮ ਸੈੱਟ ਕਰੇ, ਯਾਨੀ ਕਿ ਇਨਵਾਇਰਮੈਂਟਲ ਮੈਨੇਜਮੈਂਟ ਸਿਸਟਮ ਸੈੱਟ ਕਰੇ ਉਹਨਾਂ ਲਈ। ਤੋ ਕੰਪਨੀ ਨੇ ਮੈਨੂੰ ਇੰਟਰਵਿਊ ਲਈ ਸੱਦ ਲਿਆ, ਤੇ ਮੈਂ ਕਿਹਾ ਜੀ ਬਿਲਕੁਲ, ਆਪਾਂ ਇੰਜੀਨੀਅਰਿੰਗ ਕੀਤੀ ਹੋਈ ਹੈ, 5 ਸਾਲ ਦਾ ਤਜਰਬਾ। ਕਹਿੰਦੇ ਜੀ ਅਸੀਂ ISO 9000 QS, ਮੈਂ ਕਿਹਾ ਜੀ ਮੈਂ ਸਰਟੀਫਾਈਡ ਆਡੀਟਰ ਹਾਂ ਇੰਡੀਆ ਤੋਂ ਔਰ ਮੈਂ ਇਹ ਕੰਮ ਕੀਤਾ ਹੋਇਆ ਸਾਰਾ। ਤੇ ਉਹਨਾਂ ਨੇ ਜਿਹੜੇ ਸਵਾਲ ਪੁੱਛੇ ਜਵਾਬ ਦਿੱਤੇ, ਉਹਨਾਂ ਨੇ ਹਾਇਰ ਕਰ ਲਿਆ। ਉਸ ਟਾਈਮ ਤੇ $8 ਦੇ ਆਸ ਪਾਸ ਮਿਨੀਮਮ ਸੀਗੀ, $16 ਪਰ ਆਵਰ ਸਟਾਰਟ ਹੈ, ਔਰ ਫਿਰ ਉਹਨੇ ਕਿਹਾ ਜੀ 3 ਮਹੀਨੇ ਚ ਅਸੀਂ ਤੁਹਾਡੇ $18 ਪਰ ਆਵਰ ਕਰ ਦਾਂਗੇ, ਓਵਰ ਟਾਈਮ ਜੇ ਉਹ। ਉਹਨਾਂ ਨੇ ਜਦ ਗੱਲ ਕਹੀ, ਔਰ ਜਿੱਦਾਂ ਇੱਥੇ ਦੇ ਗੋਰਿਆਂ ਦੀ ਆਦਤ ਹੀ ਬੜੀ ਪੋਲਾਈਟਲੀ ਗੱਲ ਕਰਦੇ ਨੇ, ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਇੰਟਰਵਿਊ ਚ ਵੀ ਇਜ਼ ਦੈਟ ਓਕੇ ਫਾਰ ਯੂ। ਮੈਂ ਮਨ ਚ ਸੋਚਿਆ ਵੀ $8, ਉੱਥੇ ਮੈਂ ਡੇਢ ਦਿਨ ਲਗਾ ਕੇ ਆਇਆ ਫੈਕਟਰੀ ਦੇ ਵਿੱਚ $8 ਦੇ, ਤੇ ਇੱਥੇ ਮੈਨੂੰ ਤੁਸੀਂ 16 ਦਾ ਸਟਾਰਟ ਦੇ ਰਹੇ ਹੋ, ਔਰ ਮੈਨੂੰ ਕਹਿੰਦੇ ਜੀ 3 ਮਹੀਨੇ ਤੇਰੇ 18 ਕਰ ਦੇਣਗੇ ਓਵਰ ਟਾਈਮ, ਆਹ ਸਾਰੀਆਂ ਸਹੂਲਤਾਂ ਦੇ ਰਹੇ ਹੈ, ਤਾਂ ਮੈਨੂੰ ਤੁਸੀਂ ਪੁੱਛ ਰਹੇ ਹੋ ਇਜ਼ ਦੈਟ ਓਕੇ ਫਾਰ ਯੂ, ਤੇ ਮੈਨੂੰ ਆਏ ਨੂੰ ਕੈਨੇਡਾ ਮਹੀਨਾ ਹੋਇਆ। ਮੈਂ ਕਿਹਾ ਜੀ ਓਕੇ, ਸਾਡੇ ਲਈ ਤਾਂ ਬੱਲੇ ਬੱਲੇ ਆਏ, ਪੈਸੇ ਵਧੀਆ। ਉਸ ਦੌਰ ਚ ਮੈਂ ਵਾਈਫ ਨੂੰ ਕਿਹਾ ਕੰਮ ਕਰਨਾ ਕਰੋ, ਨਹੀਂ ਕਰਨਾ ਨਾ ਕਰੋ, ਇਹਨਾਂ ਓਵਰ ਟਾਈਮ ਮਿਲ ਗਿਆ ਮੈਨੂੰ ਠੀਕ ਹੈ, ਨਹੀਂ ਤਾਂ ਸਰ $700 ਇੱਥੇ ਬੇਸਮੈਂਟ ਦਾ ਰੈਂਟ ਹੋਇਆ ਕਰਦਾ ਸੀ। ਅਸੀਂ ਆ $1400 ਐਡਵਰਟਾਈਜ਼ ਹੋਇਆ ਸੀ, 32 ਵੁੱਡਸ ਐਂਡ ਰਨ ਬ੍ਰੈਮਟਨ, ਮੈਂ ਡਰੈਸ ਵੀ ਦੱਸ ਰਿਹਾ ਜਿੱਥੇ ਮੈਂ ਰਿਹਾ, 32 ਵੁੱਡਸ ਐਂਡ $1400 ਚ ਘਰ ਉਹਨਾਂ ਨੇ ਐਡਵਰਟਾਈਜ਼ ਕੀਤਾ। ਅਸੀਂ ਕਿਹਾ ਜੀ ਤੁਹਾਨੂੰ 1400 ਨਹੀਂ 1500 ਦਿਆਂਗੇ, ਉਹ ਸਾਡੀ ਸ਼ਕਲ ਦੇਖਣ ਵੀ ਕੈਨੇਡਾ ਕੱਲ ਆਏ ਹੋ, ਤੁਸੀਂ ਪੈਸੇ ਵੀ ਦੇਣੇ। ਮੈਂ ਕਿਹਾ ਜੀ 5 ਜਣੇ ਆ, ਸਾਨੂੰ ਤਾਂ ਬੇਸਮੈਂਟ ਨਾਲੋਂ ਸਸਤਾ ਪੈਣਾ, 1500 ਚ ਉਹ ਵੀ ਖੁਸ਼, ਅਸੀਂ ਵੀ ਖੁਸ਼। ਉਹਨੇ 1400 ਐਡਵਰਟਾਈਜ਼ ਕੀਤਾ ਬ੍ਰੈਮਟਨ ਗਾਰਡੀਅਨ ਕਿ 1400 ਦਾ ਘਰ ਦੇਣੇ ਤੁਹਾਨੂੰ ਕਿਰਾਏ ਤੇ। ਸਰ ਇਹ ਤੇ ਉਹ ਕੈਨੇਡਾ ਸੀਗਾ, ਤੁਸੀਂ ਛੱਡਿਓ, ਤਾਂ ਹੁਣ ਗੱਲਾਂ ਹੀ ਪਤਾ ਨੀ ਅਸੀਂ ਕਿੱਥੇ ਭੇਜ ਦਿੱਤੀਆਂ ਉਹ ਗੱਲਾਂ। ਇੱਥੇ ਤੇ ਅਮੈਰੀਕਨ ਡ੍ਰੀਮ, ਕੈਨੇਡੀਅਨ ਡ੍ਰੀਮ ਇੱਥੇ ਪੂਰਾ ਹੋਇਆ ਕਰਦਾ ਸੀਗਾ, ਹੁਣ ਉਹ ਸਿਲਸਿਲਾ ਹੀ ਸਾਰਾ ਖਤਮ। ਔਰ ਸਾਡੇ ਕੋਲ 3 ਬੈਡਰੂਮ ਸੀ, 1 ਬੈਡਰੂਮ, ਅਸੀਂ 3 ਲੜਕੇ ਸੀ ਮੇਰੇ, ਸਾਡੇ 5 ਜਣਿਆਂ ਚੋਂ 2 ਦਾ ਵਿਆਹ ਹੋਇਆ ਸੀ, 3 ਜਣੇ ਹਜੇ ਅਨਮੈਰਿਡ ਸੀਗੇ, ਔਰ ਸਾਡੀਆਂ ਵਾਈਫ ਨੂੰ ਅਸੀਂ ਸਪੋਂਸਰ ਕੀਤਾ ਵੀ ਚਲੋ ਤੁਸੀਂ ਵੀ ਆ ਜਾਓ। ਮੈਂ ਮਾਸਟਰ ਬੈਡਰੂਮ ਚ ਲੈ ਲਿਆ, 2 ਮੇਰੇ ਫਰੈਂਡ ਦੇ, 1 ਰੂਮ ਚ ਹੋ ਗਿਆ, 1 ਦੂਸਰਾ। ਸਾਡੇ ਕੋਲ ਤਾਂ ਥੱਲੇ ਸਮਾਨ ਨਹੀਂ ਸੀਗਾ, ਘਰ ਇੰਨਾ ਖੁੱਲਾ ਸੀਗਾ, ਸੋ ਉਹ ਦੌਰ ਹੀ ਅਲੱਗ ਸੀਗਾ ਸਰ। ਔਰ 7-3 ਮੈਂ ਜੋਬ ਕਰਨੀ, ਉਸ ਤੋਂ ਬਾਅਦ ਆ ਕੇ ਆਰਾਮ ਦੇ ਨਾਲ ਆਪਣਾ ਵਾਈਫ ਨੂੰ ਗੱਡੀ ਲੈ ਕੇ ਆਰਾਮ ਨਾਲ ਘੁੰਮਣ ਫਿਰਨ ਨਿਕਲੋ, ਇੰਜੋਏ ਕਰੋ, ਵੀਕਐਂਡ ਪਾਰਟੀਆਂ ਹੋ ਰਹੀਆਂ। ਉਹ ਦੌਰ ਹੀ ਕੁਛ ਵੱਖਰਾ ਸੀ, ਹੁਣ ਤੇ 2 ਜਣੇ ਕੰਮ ਕਰਦੇ ਆ, ਖਰਚੇ ਚੱਲਦੇ ਨਹੀਂ ਹੈ, ਸਿਸਟਮ ਬੜਾ ਅਲੱਗ ਹੋ ਗਿਆ। ਥੈਂਕ ਯੂ ਅਜੈਬ ਜੀ, ਥੈਂਕ ਯੂ ਕਮਲ ਜੀ, ਤੁਸੀਂ ਆਉਂਦੇ ਰਹੋ, ਨੈਕਸਟ ਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜਸਵੀਰ ਜੀ, ਥੈਂਕ ਯੂ ਫਾਰ ਟੇਕਿੰਗ ਮਾਈ ਕਾਲ। ਬੜਾ ਵਧੀਆ ਟੌਪਿਕ ਹੈ ਜੀ। ਹਾਂਜੀ, ਬੜਾ ਵਧੀਆ ਟੌਪਿਕ ਹੈ ਜੀ। ਦੇਖੋ ਜੀ, ਇੱਕ ਤਾਂ ਜਿਹੜੀ ਸਾਡੀ ਪਾਲਿਸੀਆਂ ਇਹ ਗਵਰਨਮੈਂਟ ਬਣਾਈ ਜਾਂਦੀ ਹੈ, ਪਹਿਲਾਂ ਪਾਲਿਸੀਆਂ ਦੀ ਐਡਮਿਨਿਸਟ੍ਰੇਸ਼ਨ ਕੋਈ ਨਹੀਂ ਹੈ। ਮਤਲਬ ਕਿ ਜਿਹਨੂੰ ਆਪਾਂ ਕਹਿ ਦਈਏ ਵੀ ਜਿਹੜੀ ਮੇਰੀ ਕਾਰਗੁਜ਼ਾਰੀ ਹੈ ਪਿਛਲੇ 5-6 ਸਾਲਾਂ ਵਿੱਚ ਆਹ ਸਰਕਾਰ ਦੀ, ਇਜ਼ ਵੈਰੀ ਪੂਅਰ ਐਂਡ ਵੈਰੀ ਵੀਕ। ਲੋਕੀ ਦਾ ਲੌਂਗ ਵਿਜ਼ਨ ਮੈਨੂੰ ਨਹੀਂ ਲੱਗਦਾ, ਮੈਨੂੰ 34-35 ਸਾਲ ਹੋ ਗਏ ਜੀ ਇਸ ਕੰਟਰੀ ਦੇ ਵਿੱਚ। ਪਹਿਲਾਂ ਵੀ ਲਿਬਰਲ ਗਵਰਨਮੈਂਟ ਆਈਆਂ, ਪੀਸੀ ਗਵਰਨਮੈਂਟ ਆਈਆਂ, ਦੇ ਡਿਡ ਪਰਫਾਰਮ ਵੈਰੀ ਗੁੱਡ। ਹੁਣ ਤੁਸੀਂ ਸਿੰਪਲ ਜੀ ਗੱਲ ਲੈ ਲਓ ਕਿ ਜਿਹੜੀ ਆਪਾਂ ਇਮੀਗ੍ਰੇਸ਼ਨ ਦੀ ਜਾਂ ਬੱਚਿਆਂ ਦੀ, 5 ਸਾਲ ਪਹਿਲਾਂ ਜਿਹੜੀਆਂ ਚੀਜ਼ਾਂ ਜਾਂ ਜਿਹੜੀਆਂ ਪ੍ਰੋਬਲਮਾਂ ਆਪਣਾ UK ਦੇ ਵਿੱਚ ਇਮੀਗ੍ਰੇਸ਼ਨ ਦੀਆਂ ਆਈਆਂ, ਉਹ ਵੀ 5 ਸਾਲ ਬਾਅਦ ਇਹਨਾਂ ਨੇ ਇੱਥੇ ਸ਼ੁਰੂ ਕਰ ਲਈਆਂ। ਜਿਹੜੀਆਂ ਚੀਜ਼ਾਂ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਬੰਦ ਕੀਤੀਆਂ, ਉਹ ਇਹਨਾਂ ਨੇ ਇੱਥੇ ਸ਼ੁਰੂ ਕਰ ਲਈਆਂ। ਮਤਲਬ ਕਿ ਇਹਨਾਂ ਦੀ ਗਵਰਨਮੈਂਟ ਨੂੰ ਜਾਂ ਇਹਨਾਂ ਦੇ ਜਿਹੜੇ ਪਾਲਿਸੀ ਮੇਕਰ ਆ, ਇਹ ਦੇਖਦੇ ਨੇ ਵੀ ਦੁਨੀਆਂ ਦੇ ਵਿੱਚ ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ, ਕੀ ਜਿਹੜੀ ਚੀਜ਼ਾਂ ਦੀ ਪ੍ਰੋਬਲਮ ਉਹਨਾਂ ਕੰਟਰੀਆਂ ਨੇ ਬੰਦ ਕੀਤੀ ਹੈ, ਅਸੀਂ ਇੱਥੇ ਚਲਾ ਰਹੇ ਹਾਂ, ਔਰ ਸਾਡੇ ਕੋਲ ਇਹਦੀ ਕੋਈ ਐਡਮਿਨਿਸਟ੍ਰੇਸ਼ਨ ਪ੍ਰੋਪਰ ਨਹੀਂ ਹੈਗੀ। ਇਹ ਸਾਰੇ ਕਾਰਨ ਜੀ ਇਸੇ ਕਰਕੇ ਆਏ। ਔਰ ਤੁਹਾਡੀ ਇੱਕ ਬੜੀ ਵਧੀਆ ਐਗਜ਼ਾਮਪਲ ਸੀ ਜਿਹੜੀ ਤੁਸੀਂ ਪਿੱਛੇ ਦਿੱਤੀ ਸੀ ਕਿ ਵੀ ਉਹ ਮੁੰਡਾ ਆ ਜੀ, ਉਹ ਕੰਮ ਨਹੀਂ ਧੰਦਾ ਕਰਕੇ, ਨਹੀਂ ਤੇ ਗੁਆਂਢੀਆਂ ਦੀ ਬੇਰੀ ਤੋਂ ਕਹਿ ਵੀ ਮੈਂ ਬਾਹਰ ਬੇਚ ਤੋੜ ਕੇ ਦੇ ਕੇ ਤੈਨੂੰ ਰੋਟੀ ਖਾ ਲਾਂ। ਐਗਜੈਕਟਲੀ ਆਈ ਮੀਨ ਦੈਟਸ ਐਗਜੈਕਟਲੀ ਵਾਟ ਇਜ਼ ਹੈਪਨਿੰਗ। ਸਾਡੀ ਕੋਈ ਲੌਂਗ ਵਿਜ਼ਨ ਨਹੀਂ ਹੈ। ਸਾਡੇ ਇੱਥੇ ਜਿਹੜਾ ਫਰਾਡ ਕਹਿ ਲਓ,
ਜਿਹੜੇ ਕੰਟਰੀ ਦੇ ਵਿੱਚ ਹੱਬ ਮਨੀ ਲਾਂਡਰਿੰਗ ਦੀ ਹੈ ਐਵੈਂਚੁਅਲੀ ਉੱਥੇ ਕ੍ਰਾਈਮ ਵਧੂਗੇ ਵਧੂਗੇ। ਤੁਸੀਂ ਪਿਛਲੇ 5 ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਏਦਾਂ ਦੀ ਕੇਸ ਨੀ ਕੀਤਾ, ਕੋਈ ਏਦਾਂ ਦੀ ਚੀਜ਼ ਨੀ ਕੋਈ ਸੁਣੀ ਵੀ ਜੇ ਇਹਨਾਂ ਨੇ ਮਨੀ ਲਾਂਡਰਿੰਗ ਤੇ ਕਿਸੇ ਦੇ ਕੋਈ ਨੱਥ ਪਾਈ ਹੋਵੇ। ਜੇ ਹੁਣ ਮਨੀ ਲਾਂਡਰਿੰਗ ਵੱਧ ਰਹੀ ਹੈ ਤਾਂ ਥੋੜੀ ਅੰਡਰਗਰਾਊਂਡ ਇਕਾਨਮੀ ਵੱਧ ਰਹੀ ਹੈ, ਐਵੈਂਚੁਅਲੀ ਤੁਹਾਡੇ ਕੰਟਰੀ ਦੇ ਵਿੱਚ ਰੈਵਨਿਊ ਘੱਟ ਆਊਗਾ। ਹੁਣ ਅੱਜ ਕੱਲ੍ਹ ਏਦਾਂ ਦੀ ਹਾਲਤ ਹੋ ਗਈ ਹੈ ਕੈਨੇਡਾ ਦੀ ਕਿ ਮੈਂ ਤਾਂ ਕਹਿੰਦਾ ਵਾ ਜਿਹੜੀ ਲਿਬਰਲ ਗਵਰਨਮੈਂਟ ਹੈ ਡੈਕਟ ਡੈਕਟ ਕਰਜ਼ਾ ਚੱਕ ਲਓ ਤੇ ਲੋਕਾਂ ਨੂੰ ਵੰਡੀ ਜਾਓ। ਹੁਣ 30% ਲੋਕਾਂ ਦੀ ਜਿਹੜੀ ਆਮਦਨ ਆ ਕਹਿ ਲਈਏ ਜਾਂ ਕੰਟਰੀ ਦੀ ਜਿਹੜੀ ਆਮਦਨ ਆ ਉਹ ਡੈਕਟ ਸਰਵਿੰਗ ਦੇ ਵਿਆਜ ਦੇ ਵਿੱਚ ਜਾ ਰਹੀ ਹੈ। 70% ਦੇ ਨਾਲ ਤੁਸੀਂ ਸੋਸ਼ਲ ਬੈਨੀਫਿਟ ਜਿਹੜੇ ਇੰਨੇ ਲੋਕਾਂ ਨੂੰ ਦਿੱਤੇ ਆ ਉਹ ਤੁਹਾਡੇ ਪੂਰੇ ਨਹੀਂ ਹੋ ਰਹੇ। ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੀ ਜਿਹੜੀ ਫਾਈਨੈਂਸ਼ੀਅਲ ਹਾਲਾਤ ਚੰਗੇ ਨਹੀਂ ਹੈ, ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਆਉਣ ਵਾਲੇ ਸਾਲਾਂ ਦੇ ਵਿੱਚ 3-4 ਸਾਲਾਂ ਦੇ ਵਿੱਚ ਕੰਟਰੀ ਨੂੰ ਕਿੱਦਾਂ ਸਸਟੇਨ ਕਰਨਗੇ, ਚਾਹੇ ਲਿਬਰਲ ਗਵਰਨਮੈਂਟ ਆ ਚਾਹੇ ਹੁਣ ਆਪਾਂ ਕੋਈ ਅੱਗੇ ਕਹਿੰਦੇ ਹਾਂ ਕਿ ਇਹਨਾਂ ਕੋਲ ਜਿਹੜੇ PCR ਨੇ ਕਿਹਾ ਉਹਨਾਂ ਕੋਈ ਜਾਦੂ ਦੀ ਛੜੀ ਆ, ਪਾਲਿਸੀਆਂ ਕੋਈ ਹੈਗੀਆਂ ਨੇ, ਐਡਮਿਨਿਸਟ੍ਰੇਸ਼ਨ ਕੋਈ ਨਹੀਂ ਹੈ। ਬੜੀ ਮਤਲਬ ਕਿ ਇੱਕ ਚਿੰਤਾ ਦੀ ਹਾਲਤ ਆ ਜੀ ਸਾਡੇ ਹੁਣ ਵਾਲੇ ਬੱਚਿਆਂ ਦੀ, ਇੱਥੇ ਕੀ ਅਸੀਂ ਉਹਨਾਂ ਨੂੰ ਛੱਡ ਕੇ ਜਾਵਾਂਗੇ, ਇੱਥੇ ਕੀ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ। ਸੋ ਕਾਫੀ ਚੀਜ਼ਾਂ ਨੇ ਜਿਹੜੀਆਂ ਕਰਨ ਵਾਲੀਆਂ। ਐਕਚੁਲੀ ਤੁਸੀਂ ਆਪਣੇ ਉਹ ਪਿੱਛੇ ਜੇ ਗੱਲ ਕੀਤੀ ਸੀਗੀ ਵੀ ਆਪਾਂ ਜਿਹੜੇ ਇਹਨਾਂ ਨੂੰ ਆਪਣੇ ਲੀਡਰਸ ਨੇ ਜਾਂ ਜੋ ਵੀ ਇਹਨਾਂ ਨੂੰ ਲੈ ਕੇ ਆਵਾਂਗੇ, ਇੱਕ ਤਾਂ ਇਹਨਾਂ ਨੇ ਲੀਡਰ ਤੱਕ ਬੜੀ ਦੇਖੀ ਜੀ, ਇਹਨਾਂ ਬੜੀ ਸ਼ਿਫਟਿੰਗ ਆਫ ਰਿਸਪੋਂਸੀਬਿਲਿਟੀ ਹੈ ਨਾ ਜੀ। ਫੈਡਰਲ ਵਾਲੇ ਆ ਗਏ ਜੀ, ਇਹ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਕੰਮ ਸੀ, ਪ੍ਰੋਵਿੰਸ਼ੀਅਲ ਆ ਗਏ ਨੇ, ਇਹ ਮਿਊਨਿਸਪੈਲਿਟੀ ਦਾ ਕੰਮ ਆ ਸੀ, ਜਦੋਂ ਨੈਕਸਟ ਟਾਈਮ ਜੇ ਆਪਾਂ ਕਿਤੇ ਇਹਨਾਂ ਨੂੰ ਤੁਸੀਂ ਇੱਥੇ ਲਿਆਓ ਕਰੋ, ਤਿੰਨੇ ਲੈਵਲ ਆਫ ਗਵਰਨਮੈਂਟ ਨੂੰ ਉੱਥੇ ਲਿਆ ਕੇ ਬਿਠਾਓ, ਸਾਡੇ ਬ੍ਰੈਂਪਟਨ ਦੇ ਮੇਅਰ ਵੀ ਹੋਣ, ਉੱਥੇ ਦੇ MPP ਵੀ ਹੋਣ, MP ਉਹਨਾਂ ਨੂੰ ਪੁੱਛੋ ਹੁਣ ਤੁਸੀਂ ਦੱਸੋ ਵੀ ਤੁਸੀਂ ਰਿਸਪੋਂਸੀਬਿਲਿਟੀ ਕਿਹਦੇ ਸ਼ਿਫਟ ਕਰ ਰਹੇ ਹੋ। ਆਪਦੀ ਗੱਲ ਕਰਕੇ ਜੀ ਚਲੇ ਜਾਂਦੇ ਤੇ ਮੁੜ ਕੇ ਲੋਕੀ ਰੌਲਾ ਪਾਈ ਜਾਂਦੇ। ਹੁਣ ਇਹਨਾਂ ਨੇ 3 ਸਾਲ ਬਾਅਦ ਇਹਨਾਂ ਦੇ ਕੰਮ ਤੇ ਜੂਮ ਸਰ ਕੀ ਆ ਵੀ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਹੈ ਮਾੜਾ ਹੋ ਰਿਹਾ ਜੀ, ਇਹ ਹੋ ਰਿਹਾ। ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਥੈਂਕ ਯੂ ਫਾਰ ਟੇਕਿੰਗ ਮਾਈ ਕਾਲ ਐਂਡ ਆਈ ਰੀਅਲੀ ਐਪਰੀਸ਼ੀਏਟ ਐਂਡ ਆਈ ਲਾਈਕ ਯੂਰ ਪ੍ਰੋਗਰਾਮ।
ਥੈਂਕ ਯੂ ਸਰ ਫੋਰ ਆਲ ਦਾ ਕਾਇੰਡ ਵਰਡਸ। ਬਾਕੀ ਮੈਂ ਗੱਲ ਕਹਾਂਗਾ, ਤੁਸੀਂ ਸਾਰੇ ਪੁਆਇੰਟ ਜਿਹੜੇ ਹਾਈਲਾਈਟ ਕੀਤੇ ਆ ਉਹ ਕਲੀਅਰਲੀ ਸਾਰੇ ਕੰਸਰਨਸ ਜਿਹੜੇ ਆ ਉਹ ਹਾਈਲਾਈਟ ਕਰ ਰਹੇ ਨੇ। ਬਸ ਮੈਂ ਇੱਕ ਚੀਜ਼ ਬਸ ਕੁਇਕਲੀ ਐਡ ਕਰਦਾ, ਤੁਸੀਂ ਠੀਕ ਆ ਕਿ ਕੱਲ ਨੂੰ ਅਸੀਂ ਇਹ ਐਕਸਪੈਕਟ ਕਰੀਏ ਕਿ ਕੰਜ਼ਰਵੇਟਿਵ ਕੋਲ ਕੋਈ ਜਾਦੂ ਦੀ ਛੜੀ ਉਹਨਾਂ ਕੋਲ ਵੀ ਨਹੀਂ, ਜਦ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਕੁਝ ਚੀਜ਼ਾਂ ਉਹਨਾਂ ਦੀਆਂ ਠੀਕ ਨੇ। ਬਟ ਅੱਜ ਮੈਂ ਤੁਹਾਨੂੰ ਛੋਟੇ ਜਿਹੇ ਐਗਜ਼ਾਮਪਲ ਦਿੰਦਾ, ਇੱਕ ਹਸਪੀਟਲ ਬਣਨਾ ਹੈ, ਹਸਪੀਟਲ ਬਣਨ ਨੂੰ ਹੀ 4 ਸਾਲ ਲੱਗ ਜਾਣੇ ਨੇ, ਠੀਕ ਹੈ। ਜੇ ਇੱਕ ਹਾਈਵੇ ਬਣਨਾ ਉਹਨੂੰ ਵੀ 2-4 ਸਾਲ ਲੱਗ ਜਾਣੇ ਨੇ। ਸੋ ਜੇ ਚੀਜ਼ ਇਨਫਰਾਸਟਰਕਚਰ ਡਿਵੈਲਪਮੈਂਟ ਦੀ ਅੱਜ ਸ਼ੁਰੂਆਤ ਹੋਏਗੀ ਤਾਂ ਉਹਨੂੰ 2-4-5-10 ਸਾਲ ਲੱਗ ਜਾਣੇ ਨੇ ਉਹ ਸਾਰਾ ਇਨਫਰਾਸਟਰਕਚਰ। ਤਾਂ ਹੀ ਅਸੀਂ ਕਹਿ ਰਹੇ ਕਿ ਜੇ 2023 ਚ ਅਸੀਂ ਸਹੀ ਦਿਸ਼ਾ ਵੱਲ ਵਧਣਾ ਸ਼ੁਰੂ ਹੁੰਦੇ ਤੇ 2030 ਤੱਕ ਕਾਫੀ ਚੀਜ਼ਾਂ ਠੀਕ ਹੋ ਜਾਣੀਆਂ ਸੀ। ਬਟ ਐਨੀ ਵੇਜ਼ ਮੈਨੂੰ ਲੱਗ ਰਿਹਾ ਕਿ ਹੁਣ ਕਾਫੀ ਅਵੇਅਰਨੈਸ ਆ ਰਹੀ ਹੈ, ਲੀਡਰਸ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਲੋਕ ਹੁਣ ਸਵਾਲ ਪੁੱਛ ਰਹੇ ਆ। ਬਸ ਮੇਰੀ ਇੱਕ ਹੱਥ ਜੋੜ ਕੇ ਬਹੁਤ ਇੰਪੋਰਟੈਂਟ ਬੇਨਤੀ ਹੈ ਕਿ ਜੋ ਮਿਡਲ ਈਸਟ ਚ ਹੋ ਰਿਹਾ, ਜੋ ਇੰਡੀਆ ਚ ਹੋ ਰਿਹਾ, ਜੋ ਪਾਕਿਸਤਾਨ ਚ ਹੋ ਰਿਹਾ, ਜੋ ਇਹ ਕਸ਼ਮੀਰ ਖਾਲਿਸਤਾਨ ਆਪਣਾ ਹਮਾਸ ਇਜ਼ਰਾਈਲ ਇਸੇ ਪਲੀਜ਼, ਇਰਾਨ ਰਸ਼ੀਆ ਯੂਕਰੇਨ ਇਹਦੇ ਤੇ ਵੋਟ ਨਾ ਪਾਉਣਾ ਪਲੀਜ਼। ਸਿੰਪਲ ਉਹਨਾਂ ਨੂੰ ਜਿਹੜੀ ਬੇਸਿਕ ਚੀਜ਼ਾਂ ਨੇ ਜਿਹੜੀ ਸਾਡੀ ਸਾਰਿਆਂ ਨੂੰ ਅਫੈਕਟ ਕਰਦੀਆਂ ਨੇ। ਹੋ ਸਕਦਾ ਦੇਖੋ, ਹੋ ਸਕਦਾ ਸਾਡੇ ਚੋਂ ਕੋਈ ਬੰਦਾ ਕਹੇ ਜੀ ਮੈਂ ਤੇ ਕਾਂਗਰਸੀ ਹਾਂ, ਠੀਕ ਹੈ ਭਾਈ ਉਹ, ਪਰ ਉਹਦੇ ਬੇਸ ਤੇ ਇੱਥੇ ਕੋਈ ਕੰਮ ਨਾ ਹੋਵੇ। ਹੋ ਸਕਦਾ ਕੋਈ ਬੰਦਾ ਕਹੇ ਜੀ ਮੈਂ ਅਕਾਲੀ ਨਾ ਆਇਆ, ਕੋਈ ਬੀਜੇਪੀ ਨਾ, ਕੋਈ ਆਮ ਆਦਮੀ ਪਾਰਟੀ, ਨਹੀਂ ਨਹੀਂ ਉਹ ਸਭ ਉੱਥੇ ਲਈ ਛੱਡ ਦਿਓ, ਉਹ ਡਿਸਕਸ਼ਨ ਦੀ ਹੱਦ ਤੱਕ ਰਹਿਣ ਦਿਓ। ਸਿੰਪਲ ਜੀ ਗੱਲ ਹੈ, ਜਿਹੜਾ ਵੀ ਕੋਈ ਬੰਦਾ ਇੱਥੇ ਜਦੋਂ ਬੰਦੇ ਨੂੰ ਤੁਸੀਂ ਆਂਕੜਾ ਹੈ ਉਹਨੂੰ ਇਹ ਕਹੋ ਕਿ ਹਾਂਜੀ ਸਾਹਿਬ ਤੁਸੀਂ ਇੱਥੇ ਇਨਫਰਾਸਟਰਕਚਰ ਲਈ ਕੀ ਕਰ ਰਹੇ ਹੋ, ਸਾਡੇ ਹੈਲਥ ਕੇਅਰ, ਸਾਡੇ ਐਜੂਕੇਸ਼ਨ, ਉਸ ਬੱਚੇ ਬਾਰੇ ਸੋਚੋ। ਮੈਂ ਕੱਲ ਦੀ ਗੱਲ ਕੁਇਕਲੀ ਬਸ 2 ਸੈਕਿੰਡ ਚ ਰੈਪ ਅਪ ਕਰ ਦਿੰਦਾ। ਕੱਲ ਮੈਨੂੰ ਕਹਿ ਰਹੇ ਸੀ ਯੁਧਵੀ ਜੀ ਤੁਹਾਨੂੰ ਕਿਸੇ ਤਰ੍ਹਾਂ ਦੀ ਮਤਲਬ ਤੁਸੀਂ ਵੀ ਬੜੀ ਗੱਲ ਕਰਦੇ ਹੋ ਤੁਹਾਨੂੰ ਕਿ ਕੀ, ਮੈਂ ਕਿਹਾ ਦੇਖੋ ਮੇਰੀ ਗੱਲ ਬੜੇ ਧਿਆਨ ਨਾਲ ਸੁਣੋ, ਮੇਰੇ ਨਾਲ ਦੇ ਤੇ ਮੈਨੂੰ ਕਹਿਣ ਚ ਕੋਈ ਹਿਚਕਚਾਹਟ ਨਹੀਂ ਹੈ। ਮੇਰੇ ਨਾਲ ਦੇ ਤੇ ਮੈਂ ਉਦਣ ਨਾਮ ਲੈ ਕੇ ਲੋਕਾਂ ਨੇ ਉੱਥੇ ਡਾਊਨ ਟਾਊਨ ਸੀਗਾ ਐਲਬਨੀ ਕਲੱਬ, ਠੀਕ ਹੈ, ਡਾਊਨ ਟਾਊਨ ਐਲਬਨੀ ਕਲੱਬ ਵਧੀਆ ਜਗ੍ਹਾ, ਉੱਥੇ ਖਾਣਾ ਖਾ ਰਹੇ ਦੇ ਕਰ ਰਹੇ। ਮੈਂ ਇੱਕ ਬੰਦੇ ਨੂੰ ਮਤਲਬ ਆਪਣੇ ਫਰੈਂਡ ਨੂੰ ਮਜ਼ਾਕ ਕਰ ਰਿਹਾ ਸੀ, ਮੈਂ ਕਿਹਾ ਕਭੀ ਯਾਰ ਹਮਾਰੇ ਗਰੀਬੋ ਕੇ ਵੀ ਆਓ ਬ੍ਰੈਂਪਟਨ ਮੇ, ਹਮਾਰੇ ਘਰ ਵੀ ਆਓ, ਆਤੇ ਨਹੀਂ ਆਪ ਹਮਾਰੇ ਪਾਸ ਬ੍ਰੈਂਪਟਨ, ਆਪ ਤੋਂ ਆਪ ਡਾਊਨ ਟਾਊਨ ਆਪਕੇ 2 ਆਫਿਸਿਸ ਹੈ, ਜਾਂ ਆਪ ਉਧਰ ਲੋਨ ਪਾਰਕ ਮੇ ਉਧਰ ਰਹੋ। ਉਹ ਤਾਂ ਉੱਥੋਂ ਨਿਕਲਦੇ ਨੇ ਡਾਊਨ ਟਾਊਨ ਤੋਂ ਓਕਵਿਲ ਜਾਂ ਉਧਰ ਕਲਾਈਨਬਰਗ, ਉਹ ਤਾਂ 3-3-4 ਮਿਲੀਅਨ ਦੀ, ਔਰ ਪਹੁੰਚਣ ਵੀ ਕਿਉਂ ਨਾ। ਅੱਛਾ ਕੱਲੇ ਜਿਹੜੇ ਮੇਰੇ ਨਾਲ ਦੇ ਫਰੈਂਡਸ ਜਿਹੜੇ ਅੱਜ ਤੋਂ 20-25 ਸਾਲ ਪਹਿਲਾਂ ਜਿਹੜੇ ਬਿਜ਼ਨਸ ਚ ਆਏ ਸੀ ਉਹ ਤਾਂ ਬਹੁਤ ਹੀ ਗਰੋ ਕਰ ਗਏ, ਜਿਨ੍ਹਾਂ ਨੇ ਜੋਬਸ ਵੀ ਕੀਤੀਆਂ ਨੇ ਉਹ ਵੀ ਅੱਜ ਕਿਤੇ ਦੇ ਕਿਤੇ ਪਹੁੰਚ ਗਏ ਨੇ। ਮੈਂ ਕਿਹਾ ਮੈਨੂੰ ਜਾਂ ਮੇਰੇ ਫਰੈਂਡਸ ਨੂੰ ਦਿੱਕਤ ਨਹੀਂ ਹੈ, ਮੈਂ ਜੋ ਕਹਿੰਦੇ ਤੁਸੀਂ ਲਿਬਰਲ ਦੇ ਖਿਲਾਫ ਬਹੁਤ ਬੋਲਦੇ ਹੋ, ਮੈਂ ਕਿਹਾ ਖਿਲਾਫ ਪੱਤਰਕਾਰ ਕਦੇ ਕਿਸੇ ਦੇ ਖਿਲਾਫ ਨਹੀਂ ਹੁੰਦਾ। ਮੈਂ ਸਵਾਲ ਪੁੱਛਦਾ, ਇੰਟਰਵਿਊ ਦਿੱਤੇ ਨੇ ਇੰਡੀਆ ਗਏ ਨੇ, ਕਿਸੇ ਕੋਲ ਇੰਟਰਵਿਊ ਨਹੀਂ ਹੈ, CBC ਕੋਲ ਨਹੀਂ ਹੈ, ਮੇਰੇ ਕੋਲ ਇੰਟਰਵਿਊ ਹੈ। ਸਾਨੂੰ ਤਾਂ ਸਭ ਤੋਂ ਵੱਧ ਇੰਟਰਵਿਊ ਦਿੰਦੇ ਨੇ ਟੂਡੋ ਸਾਹਿਬ, ਸਾਡਾ ਤਾਂ ਸਾਡਾ ਸਾਰੇ ਬੰਦਿਆਂ ਨਾਲ ਪਿਆਰ मेरा सवाल उन्हां लई है जिहड़ा बच्चा अज पैदा हो रहा। सर यह बच्चा ने तुहानू पुछना, मेरी गल नोट कर लेना। 2030 तो बाद मैनू तुसी याद करोगे केड़ी तरीक अज वेंसडे जनवरी 31st ठीक है 2024 तुसी मैनू याद करोगे यार ये वीर कल तक कुछ करदा सी असी पसंद नहीं करदे सी मैनू ना पसंद करो। मैं इत्थे तां मैं बार बार गल कहना कि साढ़े दादा जी दा नाम नहीं सानू याद है, सानू किने याद रखना। पर 2030-31 तक हॉस्पिटल्स स्कूल्स कॉलेज यूनिवर्सिटीज गुड पेइंग जॉब्स जॉब नहीं चाहिए गुड पेइंग जॉब्स बच्चे दे साडे एस्पिरेशंस वधनियां ने। साडे बच्चे आपां आए सीगे फर्स्ट जनरेशन आपां फैक्टरी च ही काम कर लिया आपां टैक्सी ट्रक जो सानू मिले आपां काम कर लिया। बच्चा कहंदा जी मैं तो इत्थे दा बॉर्न ब्रॉट अप बच्चा है दे विल गेट फ्रस्ट्रेटेड दे लुक फॉर सम गुड हाई पेइंग जॉब्स दे वॉन्ट अ बेटर लाइफ है जी। हाँ जी हाँ जी ठीक है समय मैंने इशारा कर रहे हैं कि साढ़े स्पॉन्सर इंतजार कर रहे हैं जी बिल्कुल स्पॉन्सर ले लो। मैं एक हामिद जी का सिर्फ एक मिनट कॉल ले लूँ और उसके बाद बाकी कॉलर्स को बेनती कर लूंगा कि सर जी आपकी इजाजत हो कि वो फिर कॉलर सॉरी स्पॉन्सर के बाद हामिद जी तुम एक दो मिनट ले लो बाकी कॉलर सब न बेनती है कि साढ़े स्पॉन्सर तो बाद फिर थोड़ी गलबात जारी रहेगी। हामिद जी अगर आप एक दो मिनट में अपने विचार रखें।
जी जी सर मसला ये है कि मैं समझता हूँ कनाडा में जो है ना सिस्टम जो है ना वो काफी हद तक ब्रोकन है। आप हेल्थ केयर ले लें वो ब्रोकन है, किसी ने किसी को घर किराए पे दे दिया वो अगर वो जो है लैंडलॉर्ड टेनेंट बोर्ड में जाकर फंस जाता है, किसी कहीं गाड़ियां चोरी हो रही हैं, आप अस्पताल में चले जाएं इमरजेंसी में वहां जो है आप गलती से घुस जाएं जब तक आपकी बारी आती है वैसे ठीक हो जाते हैं ठीक है। उसके बाद आप हाईवेज का देख लें इंफ्रास्ट्रक्चर का बुरा हाल है, एजुकेशन का अगर बच्चे ने ला करना है या मेडिकल में जाना है उसके लिए एनएससीट्स अवेलेबल नहीं है, उनको यूके जाना पड़ता है या कहीं दूसरी कंट्री में जाके कैरिबियन वगैरह में ये चीजें करनी पड़ती हैं। तो ये मतलब कि हम तो समझ रहे कि फर्स्ट वर्ल्ड कंट्री में आए हैं लेकिन यहाँ तो सिस्टम मैंने देखा है कि और ये सिस्टम जो है ना ये गलत लोगों को प्रोटेक्ट करता है। लाइक जैसे आपने किसी को घर किराए पे दे दिया उसे रेंट नहीं दिया आप कुछ नहीं कर सकते वो आपके सर पे बैठ गया, इसी तरह कोई किसी ने क्रेडिट कार्ड के पैसे ले लिए वो उसने उसको प्रोटेक्ट कर रहा है सिस्टम, किसी ने गाड़ी चोरी कर ली वो बंदा 2-3 महीने के बाद बाहर होता है। मतलब कि मतलब हम कहाँ रहे हैं क्या हो रहा है ये, तो बस ये मैंने मेरा कंसर्न से आप अगर इस बारे में बता दें कुछ।
बिल्कुल सर मैं एक ही बात कहकर बाकी कॉलर्स को रिक्वेस्ट करांगा कि लाइन्स प्लीज होल्ड कर लो स्पॉन्सर्स के बाद सब भी लाइन असीं साढ़े वी हैव इनफ टाइम सारे बारी बारी लवेंगे स्पॉन्सर भी जरूरी ने। मैं एक ही बात हामिद साहब कह के बस इसको रैप अप करता हूं आपकी बात को फिर अगली कॉल की तरफ बढ़ेंगे। देर आर मल्टीपल चैलेंजेस ठीक है, फिर कई बंदे कहंदे तू इहदे खिलाफ बोलदा उहदे खिलाफ की गल हो गई तेनू, मैनू मेरी गल सुनो मैं तो यूनिवर्सिटी पढ़ना नहीं है ठीक है सर। मल्टीपल चैलेंजेस हैं और अब तो खुद मानने लग पड़े, हमारे इमिग्रेशन मंत्री मार्क मिलर साहब ने मान तो लिया कि आवर सिस्टम इज ब्रोकन इट्स आउट ऑफ कंट्रोल, ये उनके वर्ड है मेरे वर्ड थोड़ी है जब इमिग्रेशन मंत्री साहब कह रहे हैं। और जो उन्होंने कहा है इंटरनेशनल स्टूडेंट्स नू जिहड़े कुछ कॉलेज सारे कॉलेज नहीं कुछ कॉलेज जो डिग्री दे रहे हैं जरा इमीग्रेशन मंत्री साहब के बयान से सुनो की कह रहे हैं, खुद कह रहे हैं मीडिया च आके इमीग्रेशन मंत्री साहब या कॉलेज जिहड़े जी एवं सर्टिफिकेट वंडी जाते हैं ठीक है दे आर चर्निंग आउट डिग्री ऐदा दे रहे हैं, वो खुद मन रहे ने। मेरे वाल मेरी गल ना सुनो उन्हों की गल सुनो भी वो की कह रहे हैं ठीक है। सो मल्टीपल चैलेंजेस ने इमीग्रेशन सिस्टम फिक्स करना है, क्राइम एक अलग चैलेंज है, हाउसिंग भी अलग चैलेंज है, इन्फ्लेशन एक कंपाउंड हो गए ने जो असी इन्ने साल की गल कर रहे हैं मीडिया से बैठ के, नाउ ऑल दीज चैलेंजेस हैव कंपाउंडेड। जिन्ना जज्बा साडा इमरान खान साहब लई है, जिन्ना जज्बा साडा अकाली दल लई है, जिन्ना बीजेपी लई है, अपना आम आदमी पार्टी लई है, वो सारा ठीक है। मैं कोई किसी से प्लीज क्वेश्चन नहीं करना चाहता फिर होर एक सैक्शन नाराज हो जाएगा, लेकिन हुण ओही जज्बा लैके इको एक कम सोल्यूशन सारे का इको एक सोल्यूशन है ब्रिंग कॉम्पीटेंट लीडर्स। डजन मैटर कि कोई इंडिया बॉर्न है, कोई कनेडियन बॉर्न है, कोई हिंदू है, कोई सिख है, कोई चाइनीज है, कोई नो कोई क्राइटेरिया बिल्कुल अखां चो वो टिंटेड ग्लासेस हटा दो, एक क्राइटेरिया कॉम्पीटेंट जिहड़ा बंदा तो नजर आ रहा कॉम्पीटेंट वधिया बंदे लैके आओ और गैट इनवॉल्व इन द प्रोसैस गैट इनवॉल्व। सर जे अज असी जो डिबेट्स करते हैं कोई भी डिबेट तुसी देखो सीबीसी ते देखो जिहड़ियां डिबेट्स हुंदियां वॉच ऑल द डिबेट्स नैशनल लीडर की तुहानू जबानी याद होना चाहिए, जे तुसी असी बच्चियां दे और अपने भविष्य लिए आए हैं सानू बजट जबानी याद होना चाहिए वे बजट की कह रहा जिहड़ा मैनीफेस्टो आ पार्टी का सानू जबानी याद होवे जदों बंदा नॉक करके कहे तुसी उहनू कह दिओ सर डेट सर्विसिंग की कॉस्ट दसो की है, आ तुहानू मैं क्वेश्चन फीड कर रहा आस दैम जब तुहानू कहे जी मैं मैंबर पार्लीमेंट बनने जा रहा उहनू कहो जी तुहाडी सरकार की डेट सर्विसिंग की कॉस्ट किन्नी है, मैं तुहानू नंबर हटा देंगा सारे, तुसी कहो जी साडी इकोनमी दसो साडी अनएम्पलॉयमेंट के नंबर दसो, तुहानू सारे नंबर असीं जबानी हटा देंगे, उन्होंने पुछो ਜਿਸ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਨੂੰ ਜਾਂ ਮੈਂਬਰ ਪਾਰਲੀਮੈਂਟ ਨੂੰ ਇਹ ਨਹੀਂ ਪਤਾ ਕਿ ਡੈਟ ਸਰਵਿਸਿੰਗ ਦੀ ਕਾਸਟ ਕਿੰਨੀ ਹੈ, ਵਾਟ ਇਜ਼ ਆਰ ਡੈਟ ਸਰਵਿਸਿੰਗ ਕਾਸਟ, ਸਾਡਾ ਡੈਫੀਸਿਟ ਕਿੰਨਾ, ਸਾਡਾ ਐਜੂਕੇਸ਼ਨ ਦਾ ਬਜਟ ਕਿੰਨਾ, ਉਹ ਬੰਦਾ ਆਪਣੇ ਆਪ ਫਿਰ ਉਹ ਫਿਰ ਤੁਸੀਂ ਉਹਨੂੰ ਕਹਿ ਦਿਓ ਜੀ। ਹਾਂਜੀ ਸਰਾ ਜੀ, ਯੂ ਗੋ ਹੈਡ, ਸਰਾ ਜੀ ਯੂ ਗੋ ਹੈਡ।
ਬਿਲਕੁਲ ਲਾਈਵ ਵਿੱਚ ਹਮਾਰੇ ਸਾਥ ਰਮਨਜੀਤ ਸਿੱਧੂ ਜੀ ਜੁੜੇ ਹੋਏ ਹੈ ਜੀ। ਰਮਨਜੀਤ ਜੀ
ਜੀ, ਸਾਰਾ ਜੀ ਥੈਂਕ ਯੂ ਵੈਰੀ ਮਚ ਟੂ ਟੇਕ ਮੀ ਓਨ ਏਅਰ ਸਾਰਾ ਜੀ।
ਬਿਲਕੁਲ ਰਮਨਜੀਤ ਜੀ, ਐਂਡ ਜ਼ਰੂਰ ਹਮਾਰੇ ਲਿਸਨਰਸ ਸਾਥ ਸ਼ੇਅਰ ਕਰਨੇ ਕੁਛ ਸਰਵਿਸਿਸ ਕੇ ਬਾਰੇ ਮੇਂ ਜ਼ਰੂਰ ਬਤਾਏ, ਕੌਨ ਸਾ ਡੀਟੇਲਸ ਐਂਡ ਕੁਛ ਔਰ ਡੀਟੇਲਸ ਵੀ ਅਗਰ ਆਪਕੋ ਐਡ ਕਰਨਾ ਹੈ ਪਲੀਜ਼ ਗੋ ਅਹੈਡ।
ਸਾਰਾ ਜੀ ਆਪ ਜਾਣਤੇ ਹੈ ਮੈਂ ਜਨਰਲ ਇੰਸ਼ੋਰੈਂਸ ਮੈਂ ਸਰਵਿਸਿਸ ਦੇਤਾ ਹੂੰ, ਔਰ ਮੇਰੇ ਪਾਸ ਲਾਇਸੈਂਸ ਹੈ ਅਲਬਰਟਾ ਓਨਟੇਰੀਓ ਨੋਵਾ ਸਕੋਸ਼ੀਆ।